ਲਿਸਨਰ ਨੇ ਉਹਨਾਂ ਨੂੰ ਮੇਰੇ ਵੱਲੋਂ ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ ਜੀ।
ਸਤਿ ਸ੍ਰੀ ਅਕਾਲ ਜੀ, ਨਮਸਕਾਰ, ਆਦਾਬ।
ਤੇ ਮੈਂ ਗੱਲ ਉਹ ਕਰਨਾ ਚਾਹੁੰਦਾ ਸੀ ਬੰਗਲਾਦੇਸ਼ ਦੀ ਆਲੇ ਗਾਲੇ, ਤੇ ਉਹਦੇ ਚ ਮੈਂ ਕਾਫੀ ਨਿਊਜ਼ ਦੇਖ ਰਿਹਾ ਸੀ ਅਲੱਗ ਅਲੱਗ ਥਾਵਾਂ ਤੇ ਵੀ ਕਿਸ ਤਰ੍ਹਾਂ ਕਿਉਂ ਹੋਇਆ। ਦੇਖੋ ਜਦਵੀਰ ਜੀ, ਇਹ ਅਸਲ ਕਾਰਨ ਮੇਨ ਕਾਰਨ ਰਿਜ਼ਰਵੇਸ਼ਨ ਬਣਿਆ ਤਾਂ ਜਿਹੜੀ ਰਿਜ਼ਰਵੇਸ਼ਨ ਦਿੱਤੀ ਗਈ ਜਿਹੜੇ ਫਰੀਡਮ ਫਾਈਟਰਾਂ ਨੂੰ, ਤੇ ਉਹ ਲਗਾਤਾਰ ਕਦੇ ਵਧਾਉਂਦੇ ਕਦੇ ਘਟਾਉਂਦੇ ਆ, ਤੇ ਬਾਕੀ ਜਿਹੜੀ ਸ਼ੇਖ ਹਸੀਨਾ ਨੇ ਇੰਨੀ ਜ਼ਿਆਦਾ ਕਰਪਸ਼ਨ ਕੀਤੀ, ਹਰ ਮਹਿਕਮੇ ਚ ਕਰਪਸ਼ਨ ਉਹਨਾਂ ਨਾਲ ਚੱਲ ਰਹੀ ਆ, ਤੇ ਆਪੋਜੀਸ਼ਨ ਪਾਰਟੀ ਨੂੰ ਦਬਾਇਆ ਗਿਆ। ਜਿਹੜੀਆਂ ਚੋਣਾਂ ਹੋਈਆਂ ਪਿਛਲੀਆਂ ਹੁਣੇ ਹੋ ਗਈਆਂ ਨੇ, ਉਹ ਰੈਕ ਕੀਤੀਆਂ ਗਈਆਂ, ਸ਼ਰੇਆਮ ਉਹ ਲੁੱਟੀਆਂ ਗਈਆਂ ਚੋਣਾਂ, ਤੇ ਮਤਲਬ ਆਪੋਜੀਸ਼ਨ ਲੀਡਰ ਨੂੰ ਆਪਾਂ ਅੰਦਰ ਜੇਲਾਂ ਚ ਪਾਤਾ, ਤੇ ਕੋਈ ਆਪੋਜੀਸ਼ਨ ਖੜੀ ਨਹੀਂ ਦਿੱਤੀ। ਤੇ ਆਹ ਨਵੀਂ ਜਿਹੜੀ ਹੁਣ ਚੱਲ ਰਹੀ ਸੀ, ਇਹਦੇ ਚ ਘੱਟੋ ਘੱਟ 300-350 ਮੁੰਡੇ ਮਾਰਤੇ ਇਹਨਾਂ ਨੇ, ਸਟੂਡੈਂਟਸ ਜਿਹੜੇ ਵੀ ਲੱਗੇ ਹੋਏ ਢਾਕਾ ਯੂਨੀਵਰਸਿਟੀ ਦੇ। ਤੇ ਅਖੀਰ ਵਿਚ ਜੋ ਦੇਖਿਆ ਵੀ ਮਤਲਬ ਹੁਣ ਇਹ ਕੁਛ ਨੀ ਬਣਦੀ ਗੱਲ, ਤਾਂ ਮਤਲਬ ਫਿਰ ਉਹ ਉਹਨਾਂ ਨੇ ਫੌਜ ਨਾਲ ਗੱਲ ਕੀਤੀ, ਫੌਜ ਕਹਿੰਦੇ ਤੁਹਾਡੇ ਕੋਲ 45 ਮਿੰਟ ਆ, ਛੱਡ ਕੇ ਚਲੇ ਜਾਓ, ਚਲੋ ਇੰਡੀਆ ਨੇ ਮਦਦ ਕੀਤੀ, ਆ ਗਈ। ਹੁਣ ਮੈਂ ਇਹ ਕਹਿੰਦਾ ਵੀ ਅਸਲ ਕਾਰਨ, ਜਿਵੇਂ ਇੱਕ ਤੁਹਾਡੇ ਕੋਲ ਇੱਕ ਆ ਰਹੀ ਸੀਗੀ, ਕਹਿੰਦੇ ਵੀ 4-5 ਲੱਖ ਬੰਦੇ ਇਕੱਠੇ ਹੋ ਕੇ ਕਹਿਣ ਵੀ ਆਪਾਂ ਸੱਤਾ ਬਦਲ ਦੋ, ਹੋਜੂ। ਤੁਸੀਂ ਦੇਖੋ ਵੀ ਕਰੋੜਾਂ ਲੋਕ ਪੀੜਤ ਨੇ, ਇੰਨੀ ਬੇਰੁਜ਼ਗਾਰੀ, ਇੰਨੀ ਜ਼ਿਆਦਾ ਕਰਪਸ਼ਨ, ਬੇਰੁਜ਼ਗਾਰੀ ਕਰਪਸ਼ਨ ਦੋ ਗੱਲਾਂ ਮੇਨ, ਇਹੀ ਇੰਡੀਆ ਚ ਆ ਜੀ। ਤੁਸੀਂ ਕੀ ਸੋਚਦੇ ਹੋ ਵੀ ਇੰਡੀਆ ਫਰਕ ਆ ਉਹਦੇ ਬੰਗਲਾਦੇਸ਼ ਨੂੰ? ਸੇਮ ਇੰਡੀਆ ਚ ਹੋ ਰਿਹਾ। ਇੰਡੀਆ ਦੇ ਵਿਚ ਵੀ ਮੋਦੀ ਸਰਕਾਰ ਬਿਲਕੁਲ ਵਿਫਲ ਆ, ਕੋਈ ਬੇਰੁਜ਼ਗਾਰੀ ਬਹੁਤ ਜ਼ਿਆਦਾ ਬੇਰੁਜ਼ਗਾਰੀ ਆ, ਤੇ ਲਗਾਤਾਰ ਅਮੀਰਾਂ ਨੂੰ ਪਾਲ ਰਹੀ ਆ ਸਰਕਾਰ ਆਪਣੇ ਵੀ, ਤੇ ਆਪਣੇ ਵੀ ਆਪੋਜੀਸ਼ਨ ਸਾਰੇ ਚੱਕ ਕੇ ਜੇਲ੍ਹ ਚ ਕੀਤੇ ਹੋਏ ਆ, ਆਪਣੇ ਵੀ ਪ੍ਰੈਸ ਤੇ ਕਬਜ਼ਾ ਵਾ, ਉੱਥੇ ਵੀ ਉਹਨਾਂ ਨੇ ਸ਼ੇਖ ਸਿੰਘਾਂ ਨੇ ਪ੍ਰੈਸ ਤੇ ਪੂਰਾ ਕਬਜ਼ਾ ਕਰ ਲਿਆ ਸੀ, ਯਾਨੀ ਕਿ ਪੂਰੀ ਡਿਕਟੇਟਰ ਬਣ ਗਈ ਸੀ ਉਹ। ਇਸ ਕਰਕੇ ਉਹਦਾ ਰਿਜ਼ਲਟ ਸ਼੍ਰੀਲੰਕਾ ਚ ਵੀ ਹੋਇਆ ਸੀਗਾ, ਉੱਥੇ ਵੀ ਤਾਂ ਮਤਲਬ ਲੋਕ ਜਿਹੜੇ ਕਿ ਮਹਿੰਗਾਈ ਤੋਂ ਤਰਸ ਸੀਗੇ, ਇੱਥੇ ਵੀ ਮਹਿੰਗਾਈ ਤੇ ਬੇਰੁਜ਼ਗਾਰੀ ਤੋਂ ਤਰਸ ਨੇ। ਤੇ ਇਸ ਕਰਕੇ ਮੈਂ ਇਹ ਸੋਚਦਾ ਵੀ ਬਹੁਤ ਡਿਸਕਸ਼ਨ ਚੱਲ ਰਹੀ ਆ ਵੱਡੇ ਵੱਡੇ ਚੈਨਲਾਂ ਤੇ ਵੀ ਕੀ ਅਸਰ ਇੰਡੀਆ ਤੇ ਪਊਗਾ। ਹਾਂ, ਇਹ ਠੀਕ ਆ ਵੀ ਇੰਡੀਆ ਇੱਕ ਬਹੁਤ ਵੱਡਾ ਦੇਸ਼ ਆ, ਵੀ ਆਪਾਂ ਚਾਹੁੰਦੇ ਵੀ ਨੀ ਰੱਬ ਨਾ ਕਰੇ ਇਸ ਤਰ੍ਹਾਂ ਦੀ ਗੱਲ ਹੋਵੇ, ਪਰ ਜਿਹੜੇ ਸਿਚੁਏਸ਼ਨ ਬਣਾਤੀਆਂ ਇਸ 10 ਸਾਲ ਸਰਕਾਰ ਨੇ, ਇਸ ਨੇ ਉਹ ਸਿਚੁਏਸ਼ਨ ਉਹੀ ਨੇ ਜਿਹੜੇ ਬੰਗਲਾਦੇਸ਼ ਦੇ ਨੇ, ਸੇਮ ਕਿ ਮੰਨ ਲਓ ਚੋਣਾਂ ਚ ਰਿਗਿੰਗ ਕਰੋ, ਤੇ ਆਪਣੇ ਸ਼ਰੇਆਮ ਚੋਣਾਂ ਦੇ ਵਿੱਚ ਰਿਗਿੰਗ ਹੋਈ ਆਪਣੇ ਵੀ, ਉਹਨਾਂ ਨੇ ਵੀ ਕੀਤੀ ਆ, ਤੇ ਆਪਣੇ ਸ਼ਰੇਆਮ ਪ੍ਰੈਸ ਨੂੰ ਦਵਾਇਆ ਗਿਆ, ਉਹਨਾਂ ਨੇ ਦਵਾਇਆ, ਆਪਣੇ ਇੱਥੇ ਸ਼ਰੇਆਮ ਬੇਰੁਜ਼ਗਾਰੀ ਤੇ ਮਹਿੰਗਾਈ ਸਿਰੇ ਚੜੀ ਹੋਈ ਆ, ਉਹਨਾਂ ਦੀ ਵੀ ਆ। ਇਸ ਕਰਕੇ ਮੈਂ ਚਾਹੁੰਦਾ ਪਰਮਾਤਮਾ ਕਰੇ ਮੋਦੀ ਸਾਹਿਬ ਨੂੰ ਕੋਈ ਸਮਰਥ ਬਖਸ਼ੇ ਵੀ ਉਹ ਥੋੜਾ ਜਿਹਾ ਲਾਈਨ ਤੇ ਆਏ ਨਾ, ਜਿਹੜੇ ਬੇਰੁਜ਼ਗਾਰ ਨੇ ਉਹਨਾਂ ਨੂੰ ਰੁਜ਼ਗਾਰ ਮਿਲੇ। ਹੁਣ ਬੇਰੁਜ਼ਗਾਰਾਂ ਕਰਕੇ ਜਿਹੜੀ ਰਿਜ਼ਰਵੇਸ਼ਨ ਆ, ਉਹ ਜਨਰਲ ਜਿਹੜੇ ਜਨਰਲ ਲੋਕ ਨੇ ਉਹ ਦੁਖੀ ਨੇ, ਉਹ ਕਹਿੰਦੇ ਤੁਸੀਂ ਇੰਨੀ ਰਿਜ਼ਰਵੇਸ਼ਨ ਦਿੱਤੀ ਬੰਗਲਾਦੇਸ਼ ਵਿੱਚ ਫਰੀਡਮ ਫਾਈਟਰਾਂ ਨੂੰ, ਸਾਨੂੰ ਤਾਂ ਜੋਬ ਹੀ ਨਹੀਂ ਮਿਲ ਰਹੀ, ਯਾਨੀ ਮੇਨ ਕਾਰਨ ਬੇਰੁਜ਼ਗਾਰੀ ਬਣਿਆ ਜੀ। ਤੁਹਾਡਾ ਕੀ ਵਿਚਾਰ ਹੈ ਜੀ?
ਮੈਂ ਸਹਿਮਤ ਹਾਂ ਜੀ ਤੁਹਾਡੀ ਗੱਲ ਤੋਂ ਕਿ ਇੱਥੇ ਬੇਰੁਜ਼ਗਾਰੀ ਮੇਨ ਕਾਰਨ ਬਣਿਆ ਔਰ ਜਿਹੜੀ ਮਹਿੰਗਾਈ ਹੈ, ਹਾਲਾਂਕਿ ਬੰਗਲਾਦੇਸ਼ ਦੀ ਜਿਹੜੀ ਇਕਾਨਮੀ ਹੈ ਉਹ 5.5% ਦੇ ਆਸਪਾਸ ਚੱਲ ਰਹੀ ਹੈ, ਔਰ ਕੱਲੇ ਇਸ ਸਾਲ ਨਹੀਂ ਅਗਲੇ ਸਾਲ ਵੀ 5.5% ਦੇ ਆਸਪਾਸ, ਸੋ ਉਹਨਾਂ ਦੀ ਇਕਾਨਮੀ ਵਧੀਆ ਚੱਲ ਰਹੀ ਹੈ ਬੰਗਲਾਦੇਸ਼ ਦੀ। ਇਟਸ ਅ ਗਰੋਥ ਸਟੋਰੀ, ਇਟਸ ਅ ਸਕਸੈਸ ਸਟੋਰੀ ਐਸ ਫਾਰ ਐਸ ਦ ਇਕਾਨਮੀ ਇਜ਼ ਕੰਸਰਨ, ਬਟ ਮੇਜਰ ਚੈਲੇਂਜ ਪਹਿਲਾਂ ਮੈਂ ਕਹਾਂਗਾ ਮਹਿੰਗਾਈ ਹੈ। ਜਦੋਂ ਮਹਿੰਗਾਈ ਜੇ ਨਾ ਹੋਵੇ ਨਾ ਤੇ ਫਿਰ ਵੀ ਮਾਮਲਾ ਠੀਕ ਰਹਿ ਜਾਂਦਾ ਹੈ। ਔਰ ਦੂਸਰਾ ਤੁਸੀਂ ਜਿਹੜਾ ਬੇਰੁਜ਼ਗਾਰੀ ਕਿਹਾ ਉਹ ਤੇ ਇੱਕ ਰੀਜ਼ਨ ਸੀਗਾ ਹੀ ਸੀਗਾ, ਉਹ ਤਾਂ ਰੀਜ਼ਨ ਬਿਲਕੁਲ ਬਣਿਆ ਪ੍ਰਿੰਸੀਪਲ ਸਾਹਿਬ, ਕਿ ਜਿਹੜਾ ਰੀਜ਼ਨ ਇੱਕ ਬਣਿਆ, ਜਿਹੜਾ ਮੇਨ ਲੜਾਈ ਦਾ ਕਾਰਨ ਜਿਹੜਾ ਬਣਿਆ ਉਹ ਰਿਜ਼ਰਵੇਸ਼ਨ ਬਣਿਆ, ਔਰ ਉਹਦੇ ਕਾਰਨ ਹੀ ਉਹਨਾਂ ਨੇ ਪ੍ਰੋਟੈਸਟ ਸ਼ੁਰੂ ਕਰ ਦਿੱਤੇ, ਕਿਉਂਕਿ ਇੱਕ ਤਿਹਾਈ ਰਿਜ਼ਰਵੇਸ਼ਨ ਜਿਹੜੀ ਹੈ ਉਹ ਫਰੀਡਮ ਫਾਈਟਰ ਵਾਸਤੇ ਸੀਗੀ। ਸੋ ਜਾਂ ਜਿਹੜੀ ਮੇਨ ਤੇ ਇਹਨਾਂ ਦੀ ਬਣ ਜਾਂਦੀ ਵੀ ਜਿਹੜੀ ਪਾਰਟੀ ਇਹ ਹੈਗੀ ਹੈ ਇਹਨਾਂ ਦੀ, ਠੀਕ ਹੈ। ਲੇਕਿਨ ਹਾਂ, ਲੇਕਿਨ ਜਿਹੜਾ ਬੇਰੁਜ਼ਗਾਰੀ ਔਰ ਮਹਿੰਗਾਈ ਮੇਨ ਕਾਰਨ ਸੀਗੇ ਔਰ ਜਿਹਦੇ ਕਾਰਨ ਕਿ ਦਿੱਕਤ ਆਈ, ਲੇਕਿਨ ਇਸ ਦੇ ਨਾਲ ਨਾਲ ਪੋਲੀਟੀਕਲ ਰੀਜ਼ਨ ਵੀ ਸੀਗੇ। ਪੋਲੀਟੀਕਲ ਰੀਜ਼ਨ ਇਹ ਵੀ ਰਹੇ ਕਿ ਕਿਤੇ ਨਾ ਕਿਤੇ ਗੁੱਸਾ ਬਹੁਤ ਜ਼ਿਆਦਾ, ਕਿਉਂਕਿ ਦੇਖੋ ਇਹਨਾਂ ਨੇ ਆਪੋਜੀਸ਼ਨ ਪਾਰਟੀਜ਼ ਨੂੰ ਤਾਂ ਬੈਨ ਹੀ ਲਗਾਤਾ, ਜਮਾਤ ਇਸਲਾਮੀ ਦੇ ਉੱਤੇ ਬੈਨ ਲੱਗ ਗਿਆ, ਠੀਕ ਹੈ, ਜਮਾਤ ਇਸਲਾਮੀ ਦੇ ਬੈਨ, ਖਾਲਿਦਾ ਜ਼ੀਆ ਜੇਲ੍ਹ ਦੇ ਵਿੱਚ ਸੀਗੀ, ਹਾਲਾਂਕਿ ਖਾਲਿਦਾ ਜ਼ੀਆ ਆਪਣੇ ਰੀਜ਼ਨ ਕਾਰਨ ਜਿਹੜੇ ਆ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਜਿਹੜੀ ਆ BNP ਉਹਨਾਂ ਦੀ ਲੀਡਰ, ਹਾਲਾਂਕਿ ਮੁਕਾਬਲਾ ਇਹਨਾਂ ਦੇ ਵਿੱਚ ਹੀ ਰਿਹਾ ਦੋਨਾਂ ਚ, ਇੱਕ ਸਮੇਂ ਸੀਗਾ ਖਾਲਿਦਾ ਜ਼ੀਆ ਵਾਜ਼ ਆਲਸੋ ਇਹਨਾਂ ਦੇ ਹਿੱਸੇਦਾਰੀ ਸੀਗੀ, ਉਹ ਜਿੱਦਾਂ ਮਹਿਬੂਬਾ ਮੁਫਤੀ ਜੀ ਕਿਸੇ ਸਮੇਂ ਕਾਂਗਰਸ ਦਾ ਹੀ ਹਿੱਸਾ ਸੀਗੇ, ਬਾਅਦ ਚ ਉਹਨਾਂ ਨੇ ਪੀਡੀਪੀ ਕਰ ਲਈ, ਇਸੇ ਤਰ੍ਹਾਂ ਸੇਮ ਸਿਮਿਲਰ ਸਟੋਰੀ ਉੱਥੇ ਵੀ। ਲੇਕਿਨ ਦਿੱਕਤ ਇਹ ਹੈ ਕਿ ਜਦ ਤੁਸੀਂ ਆਪੋਜੀਸ਼ਨ ਪਾਰਟੀ ਦੇ ਲੀਡਰ ਨੂੰ ਜੇਲ੍ਹ ਚ ਰੱਖੋਗੇ, ਇੱਕ ਆਪੋਜੀਸ਼ਨ ਪਾਰਟੀ ਨੂੰ ਬਿਲਕੁਲ ਬੈਨ ਕਰੋਗੇ, ਸੋ ਫਿਰ ਉੱਥੇ ਦਿੱਕਤ ਆਏਗੀ। ਇਹਨੂੰ ਇੰਡੀਆ ਦੇ ਨਾਲ ਕੰਪੇਅਰ ਅਸੀਂ ਐਗਜੈਕਟਲੀ ਨਹੀਂ ਕਰ ਸਕਦੇ ਕਿਉਂਕਿ ਇੰਡੀਆ ਦੇ ਵਿੱਚ ਓਪੋਜੀਸ਼ਨ ਪਾਰਟੀਜ਼ ਜਿਹੜੀਆਂ ਸੀਗੀਆਂ ਦੇ ਫੌਟ ਦਾ ਇਲੈਕਸ਼ਨ, ਬਲਕਿ ਇੰਡੀਆ ਦੇ ਵਿੱਚ ਤੇ ਦਿੱਕਤ ਇਹ ਰਹੀ ਹੈ ਕਿ ਕਾਂਗਰਸ ਜੇ ਯੂਪੀ ਚ ਸਿਰਫ 17 ਸੀਟਾਂ ਤੇ ਖੜੀ ਹੋਈ ਹੈ, ਬਾਕੀ ਅਲਾਇੰਸ ਪਾਰਟਨਰ ਨੂੰ ਦੇਤਾ, ਜੇ ਕਾਂਗਰਸ ਆਪ ਖੜੀ ਲੜਦੀ ਸਾਰੇ ਪਾਸੇ ਤਾਂ ਹੋਰ ਜ਼ਿਆਦਾ ਸਟਰੋਂਗ ਹੋਣਾ ਸੀ ਕਾਂਗਰਸ ਨੇ। ਜੇ ਰਾਹੁਲ ਗਾਂਧੀ ਜੀ ਬਜਾਏ ਇਹਦੇ ਕਿ ਉੱਥੇ ਰਥ ਯਾਤਰਾ ਤੇ ਨਿਕਲ ਗਏ, ਰਾਹੁਲ ਗਾਂਧੀ ਜੀ ਉੱਥੇ ਯਾਤਰਾ ਤੇ ਨਿਕਲ ਗਏ, ਜੇ ਉਹੀ ਡੇਢ ਦੋ ਮਹੀਨੇ ਉਹਨਾਂ ਨੇ ਕੈਂਪੇਨ ਕਰਨ ਚ ਲਗਾਏ ਹੁੰਦੇ, ਇਲੈਕਸ਼ਨ ਕੈਂਪੇਨ ਕਰਨ ਚ ਲਗਾਏ ਹੁੰਦੇ, ਤੇ ਅੱਜ ਨੰਬਰ ਤਿੰਨ ਇਹ ਹੈਗਾ ਕਿ ਮੋਦੀ ਸਾਹਿਬ ਨੀ ਜਿੱਤੇ, ਓਪੋਜੀਸ਼ਨ ਹਾਰੀ ਹੈ। 10 ਸਾਲ ਤੋਂ ਬਾਅਦ ਤੇ ਕੋਈ ਵੀ ਹਾਰ ਜਾਂਦਾ, ਤੁਸੀਂ ਮੈਨੂੰ ਦੁਨੀਆਂ ਚ ਕਿਤੇ ਵੀ ਦੇਖ ਲਓ ਜਿੱਥੇ ਵੀ ਫ੍ਰੀ ਐਂਡ ਫੇਅਰ ਇਲੈਕਸ਼ਨ ਹੁੰਦੇ ਨੇ, 10 ਸਾਲ ਤੋਂ ਬਾਅਦ ਕੋਈ ਟਿਕਦਾ ਨਹੀਂ ਹੈ। ਹਰਪਰ ਸਾਹਿਬ ਨੀ ਟਿਕੇ ਤਾਂ ਟਰੂਡੋ ਸਾਹਿਬ ਨੇ ਵੀ ਨੀ ਟਿਕਣਾ, ਠੀਕ ਹੈ। ਲੇਕਿਨ ਦਿੱਕਤ ਇਹ ਹੈ ਕਿ ਇੰਡੀਆ ਦੇ ਵਿੱਚ ਓਪੋਜੀਸ਼ਨ ਕੋਈ ਅਲਟਰਨੇਟ ਪੇਸ਼ ਹੀ ਨਹੀਂ ਕਰ ਰਹੇ ਸੀ ਵੀ ਤੁਹਾਡਾ ਏਜੰਡਾ ਕੀ ਹੈ। ਸੋ ਲੋਕ ਤਾਂ ਬੜੇ ਪਰੇਸ਼ਾਨ ਸੀਗੇ ਇੰਡੀਆ ਦੇ ਵਿੱਚ ਵੀ, ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਪ੍ਰਤਾਪ ਸਾਹਿਬ, ਲੇਕਿਨ ਓਪੋਜੀਸ਼ਨ ਕੋਲ ਕਾਂਗਰਸ ਜਿਹਨਾਂ ਸਟੇਟ ਚ ਰਾਜ ਕਰ ਰਹੀ ਹੈ, ਕਾਂਗਰਸ ਹੁਣ ਇੰਨੇ ਸਾਲ ਚ ਜਿਹਨਾਂ ਸਟੇਟ ਤੇ ਰਾਜ ਕਰ ਰਹੀ ਹੈ, ਕਾਂਗਰਸ ਨੇ ਵੀ ਕਿਹੜਾ ਉੱਥੇ ਕੁਝ ਕਮਾਲ ਕਰ ਦਿੱਤਾ। ਔਰ ਕਾਂਗਰਸ ਦੇਸ਼ ਦੇ ਵਿੱਚ 55 ਸਾਲ ਰਾਜ ਕਰਦੀ ਆਈ, ਔਰ ਖਾਸ ਕਰ ਪਿਛਲੇ ਜਿਹੜੇ 10 ਸਾਲ ਨਿਕਲੇ ਆ ਉਹ ਸਿਵਾਏ ਕਰਪਸ਼ਨ ਦੇ ਉਹੀ ਕਰਪਟ ਲੀਡਰ ਫੇਰ ਨੇ ਸਾਹਮਣੇ। ਤੁਸੀਂ ਮੈਨੂੰ ਦੱਸ ਦੋ ਵੀ ਕਾਂਗਰਸ ਕੋਈ ਨਵੇਂ ਚਿਹਰੇ ਲੈ ਕੇ ਆਈ ਹੈ? ਲੋਕਾਂ ਨੇ ਜਦ 10 ਸਾਲ ਇੰਡੀਆ ਨੇ ਇਹਨਾਂ ਨੂੰ ਮੌਕਾ ਦਿੱਤਾ ਤੇ ਸਿਵਾਏ ਕਰਪਸ਼ਨ ਦੇ ਬੜੇ ਬੜੇ ਸਕੈਂਡਲ ਇਹਨਾਂ ਦੇ ਬਾਹਰ ਆਏ ਤੇ ਸਿਵਾਏ ਕਰਪਸ਼ਨ ਦੇ ਇਹਨਾਂ ਨੇ ਕੀਤਾ ਹੀ ਕੁਛ ਨਹੀਂ ਹੈ। ਸੋ ਇਸ ਕਾਰਨ ਕਾਂਗਰਸ ਹੈਜ਼ ਟੂ ਡੂ ਮੇਜਰ ਰਿਫੋਰਮਸ। ਉਹ ਇੰਤਜ਼ਾਰ ਇਸ ਗੱਲ ਦਾ ਕਰ ਰਿਹਾ ਕਿ ਬੀਜੇਪੀ ਹਾਰ ਜਾਏ ਤੇ ਅਸੀਂ ਕੁਰਸੀ ਤੇ ਬੈਠ ਜਾਈਏ, ਇਹ ਸਿਲਸਿਲਾ ਚੱਲ ਰਿਹਾ। ਇਹ ਇਸ ਲਈ ਇੱਕ ਬੜਾ ਵੱਡਾ ਫਰਕ ਹੈ
ਜੀ। ਇੱਕ ਮੇਰੀ ਗੱਲ ਸੁਣੋ ਜੀ, ਤੁਸੀਂ ਕਹਿੰਦੇ ਹੋ ਬਈ ਬੀਜੇਪੀ ਜਿੱਤ ਗਈ, ਪਰ ਤੁਸੀਂ ਇਹ ਦੇਖੋ 63 ਸੀਟਾਂ ਉਹ ਹਾਰ ਕੇ 2040 ਤੇ ਆਏ ਨੇ, ਇਹਦਾ ਮਤਲਬ ਜਿਵੇਂ ਉਹ ਚਾਹੁੰਦੇ ਨੇ ਜਿਵੇਂ ਸ਼ੋ ਕਰਦੇ ਸੀ ਉਹ ਤਾਂ ਨਹੀਂ ਹੈ। ਫਿਰ ਕੀ ਤੁਸੀਂ ਮੰਨਦੇ ਹੋ ਵੀ ਇੰਡੀਆ ਦੀਆਂ ਚੋਣਾਂ ਫ੍ਰੀ ਐਂਡ ਫੇਅਰ ਹੋਈਆਂ, ਲਗਾਤਾਰ ਕਿੰਨੇ ਉਹ ਜਿਹੜੇ ਡੈਮੋਕ੍ਰੇਸੀ ਰਿਫੋਰਮ ਵਾਲੇ ਨੇ ਉਹ ਲਗਾਤਾਰ ਕੱਢ ਰਹੇ ਆ ਵੀ 79 ਸੀਟਾਂ ਤੇ ਸ਼ਰਿਆਮ ਧੱਕਾ ਹੋਇਆ 79 ਤੇ ਇਹ ਆ ਜਾਣਾ ਜੀ, ਤੁਸੀਂ ਮੰਨੋ ਜਾਂ ਨਾ ਮੰਨੋ, ਪਰ ਮੈਨੂੰ ਸਿਚੁਏਸ਼ਨ ਉਹੋ ਜਿਹੀਆਂ ਲੱਗਦੀਆਂ ਨੇ। ਤੇ ਮੈਂ ਉਹ ਨਹੀਂ ਕਹਿੰਦਾ ਵੀ ਇਸ ਤਰ੍ਹਾਂ ਹੀ ਆਪਣੇ ਹੋ ਜਾਵੇ ਡੈਮੋਕ੍ਰੇਸੀ ਦਾ ਖਤਮ ਹੋ ਜਾਏਗਾ, ਮੈਂ ਤਾਂ ਨਹੀਂ ਚਾਹੁੰਦਾ, ਪਰ ਮਤਲਬ ਲੋਕ ਦੁਖੀ ਇਹਦਾ ਵੀ ਮੰਨਦੇ ਨਾ, ਬੇਰੁਜ਼ਗਾਰੀ ਤੇ ਮਹਿੰਗਾਈ ਇੱਥੇ ਇੰਡੀਆ ਚ ਬਹੁਤ ਆ ਤੇ ਕਰਪਸ਼ਨ ਬੀਜੇਪੀ ਸਰਕਾਰ ਚ ਬਹੁਤ ਜ਼ਿਆਦਾ, ਇਹਦਾ ਵੀ ਮੰਨਦੇ ਹੋ?
ਦੇਖੋ ਮੈਂ ਤੁਹਾਡੀ ਸਾਰੀ ਗੱਲਾਂ ਨਾਲ ਸਹਿਮਤ ਹਾਂ, ਇੰਡੀਆ ਚ ਬੇਰੁਜ਼ਗਾਰੀ ਵੀ ਬਹੁਤ ਆ, ਔਰ ਇੰਡੀਆ ਨੂੰ ਜਿਹੜਾ ਸਿੱਖ ਲੈਣੀ ਚਾਹੀਦੀ ਹੈ ਬੰਗਲਾਦੇਸ਼ ਤੋਂ, ਤੁਹਾਡੀ ਗੱਲ ਨੂੰ ਹੀ ਮੈਂ ਅੱਗੇ ਵਧਾ ਰਿਹਾ ਪ੍ਰਿੰਸੀਪਲ ਸਾਹਿਬ, ਕਿ ਜੇ ਇੰਡੀਆ ਨੇ ਜਲਦੀ ਰਿਫੋਰਮਸ ਨਹੀਂ ਕੀਤੇ, ਇੰਡੀਆ ਦੇ ਵਿੱਚ ਯੂਥ ਬੜਾ ਪਰੇਸ਼ਾਨ ਹੈ। ਬਹੁਤ ਸਾਲਾਂ ਦੀ ਗੱਲ ਕਰ ਰਹੇ ਹਾਂ, ਇੰਡੀਆ ਦੀ ਨੰਬਰ ਵਨ ਸਮੱਸਿਆ ਤੁਸੀਂ ਇੱਕ ਸਮੱਸਿਆ ਗਿਣਨੀ ਹੈ ਇੰਡੀਆ ਦੀ, ਨੰਬਰ ਵਨ ਸਮੱਸਿਆ ਇੰਡੀਆ ਦੀ ਹੈ ਕਿ ਇੰਡੀਆ ਦੇ ਵਿੱਚ ਜੋਬਸ ਨਹੀਂ ਹੈਗੀਆਂ, ਇੰਡੀਆ ਦੇ ਯੂਥ ਨੂੰ ਜੋਬਸ ਕ੍ਰੀਏਟ ਕਰਨੀਆਂ ਪੈਣੀਆਂ ਇੰਡੀਆ ਵਾਸਤੇ। ਨੰਬਰ 2 ਮਹਿੰਗਾਈ ਹੈ, ਠੀਕ ਹੈ, ਇਹ 2 ਬਹੁਤ ਬੜੀਆਂ ਸਮੱਸਿਆ ਨੇ, ਨੌਕਰੀਆਂ ਤੇ ਮਹਿੰਗਾਈ, ਉਹੀ ਸੇਮ ਸਮੱਸਿਆਵਾਂ ਬੰਗਲਾਦੇਸ਼ ਵੀ ਰਹੀਆਂ ਨੇ, ਠੀਕ ਹੈ। ਇਹਦੇ ਕਾਰਨ ਇੰਡੀਆ ਦੇ ਵਿੱਚ ਵੀ ਅਨਰੈਸਟ ਜਿਹੜਾ ਉਹ ਫੈਲ ਸਕਦਾ, ਐਨਆਰਸੀ ਫੈਲ ਸਕਦੀ ਹੈ, ਡੈਮੋਕ੍ਰੇਸੀ ਨੂੰ ਖਤਰਾ ਹੋ ਸਕਦਾ ਇੰਡੀਆ ਦੇ ਵਿੱਚ ਵੀ, ਇਸ ਲਈ ਬਹੁਤ ਤੇਜ਼ੀ ਨਾਲ ਜਲਦੀ ਦੇ ਨਾਲ ਕੰਮ ਕਰਨਾ ਪਏਗਾ ਇਹਨਾਂ ਨੂੰ ਸੰਭਲਣ ਵਾਸਤੇ ਜੀ।
ਥੈਂਕ ਯੂ, ਥੈਂਕ ਯੂ ਜੀ,
ਥੈਂਕ ਯੂ। ਪ੍ਰੀਤਮ ਸਿੱਧੂ ਸਾਹਿਬ, ਪ੍ਰੀਤਮ ਸਿੱਧੂ ਜੀ, ਯੂ ਆਰ ਔਨ ਦੀ ਏਅਰ।
ਜਦਵੀ ਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਜਦਵੀ ਜੀ ਤੁਸੀਂ ਇਰਾਨ ਦਾ ਬੜਾ ਵਧੀਆ ਐਕਸਪਲੇਨ ਕਰਤਾ, ਮੈਂ ਨਾ ਤੁਹਾਨੂੰ ਸਿਰਫ ਤੁਹਾਡੇ ਤੋਂ ਸਵਾਲ ਹੀ ਪੁੱਛ ਰਿਹਾ ਵੀ ਲੋਕਾਂ ਦੀ ਜਾਣਕਾਰੀ ਲਈ ਕੁਛ ਦੱਸੋ। ਚਲੋ ਮੰਨ ਲੈਂਦੇ ਹਾਂ ਵੀ ਇਰਾਨ, ਰਸ਼ੀਆ ਜਾਂ ਚਾਈਨਾ ਆਉਣ ਵਾਲੇ ਟਾਈਮ ਚ ਸੁਪਰ ਪਾਵਰ ਬਣ ਜਾ ਰਿਹਾ, ਜਿਹੜੇ ਲੋਕ ਉਹਨਾਂ ਦੇ ਨਾਂ ਤੇ ਤਾੜੀਆਂ ਮਾਰਦੇ ਆ, ਜਦੋਂ ਵੀ ਜੀ ਏਸ਼ੀਆ ਵਿੱਚ ਕਿਹੜੀ ਸੁਪਰ ਪਾਵਰ ਪਹਿਲੇ ਨੰਬਰ ਤੇ ਆਈ ਮੀਨ ਪਹਿਲ ਕਰੂਗੀ, ਜਿਹੜੀ ਯੂਰਪ ਦੇ ਤੇ ਨਾਰਥ ਅਮਰੀਕਾ ਦੀ ਤਰਜ਼ ਤੇ ਲੋਕਾਂ ਨੂੰ ਸੱਦ ਕੇ ਵੈਲਕਮ ਕਰੂਗੀ, ਸਿਹਤ ਸੇਵਾਵਾਂ ਦੇਊਗੀ, ਉਹਨਾਂ ਨੂੰ ਵੈਲਫੇਅਰ ਦੇਊਗੀ, ਇਮੀਗ੍ਰੇਸ਼ਨ ਓਪਨ ਕਰੂਗੀ, ਸਾਡੇ ਕੰਟਰੀ ਜਾ ਕੇ ਰਹੋ ਤੇ ਉਹ ਅਲਾ 5-5 ਬੱਚੇ ਲੈ ਕੇ ਆਉਣ ਤੇ ਉਹਨਾਂ ਦੇ ਬੈਨੀਫਿਟ ਵੀ ਦੇਊਗੀ। ਵੀ ਅਗਲੀ ਏਸ਼ੀਆ ਵਿੱਚ ਕਿਹੜਾ ਕੰਟਰੀ ਹੋਊਗਾ ਜਿਹੜਾ ਆਲ ਓਵਰ ਦਾ ਵਰਲਡ ਲੋਕਾਂ ਨੂੰ ਵੈਲਕਮ ਕਰੂਗਾ ਵੀ ਆਓ ਸਾਡੇ ਕੰਟਰੀ ਵਿੱਚ ਰਹੋ, ਇਹ ਥੋੜਾ ਜਿਹਾ ਦੱਸਿਓ ਪਲੀਜ਼, ਆਉਣ ਵਾਲੇ ਟਾਈਮ ਕਿਹੜਾ ਕੌਣ ਹੋਊਗਾ ਉਹ?
ਏਸ਼ੀਆ ਦੇ ਵਿੱਚ ਐਸਾ ਕੋਈ ਕੰਟਰੀ ਨਜ਼ਰ ਨਹੀਂ ਆ ਰਿਹਾ, ਓਨਲੀ 2 ਕੰਟਰੀ ਜਿਹੜੀਆਂ ਐਸਾ ਕਰ ਸਕਦੀਆਂ ਸੀਗੀਆਂ ਏਸ਼ੀਆ ਦੇ ਵਿੱਚ, ਉਹ ਜਪਾਨ ਤੇ ਸਾਊਥ ਕੋਰੀਆ, ਬਟ ਉਹਨਾਂ ਦੇ ਏਰੀਆ ਬੜਾ ਥੋੜਾ ਉਹਨਾਂ ਕੋਲ, ਇਸ ਕਾਰਨ ਜਪਾਨ ਔਰ ਸਾਊਥ ਕੋਰੀਆ ਵੀ ਉਹ ਨਹੀਂ ਕਰ ਸਕਣਗੀਆਂ। ਹਾਲਾਂਕਿ ਉਹਨਾਂ ਦੀਆਂ ਪਾਲਿਸੀਜ਼ ਜਿਹੜੀਆਂ ਜਪਾਨ ਤੇ ਸਾਊਥ ਕੋਰੀਆ ਦੀਆਂ ਉਹ ਵੈਸਟ ਦੇ ਨਾਲ ਬੜੀਆਂ ਅਲਾਈਨ ਨੇ। ਉਸ ਤੋਂ ਇਲਾਵਾ ਜੇ ਤੁਸੀਂ ਕਹੋ ਕਿ ਹੋਰ ਕੋਈ ਕੰਟਰੀ ਜਿਹੜੀ ਹੈ ਕਿ ਇੰਨੀ ਵੱਡੀ ਲੋਕਾਂ ਨੂੰ ਵੈਲਕਮ ਕਰ ਸਕਦੀ ਹੈ, ਸਾਰਾ ਕੁਝ ਕਰ ਸਕਦੀ ਹੈ, ਉਹ ਵੈਲਕਮ ਕਰਨ ਜਿਸ ਤਰ੍ਹਾਂ ਗੱਲ ਹੈ, ਉਹ ਕੁਝ ਹੱਦ ਤੱਕ ਇੰਡੀਆ ਕਰ ਸਕਦੀ ਹੈ ਔਰ ਕਰ ਵੀ ਰਹੀ ਹੈ। ਤੁਸੀਂ ਦੇਖ ਹੀ ਲਓ ਹੁਣ ਬੰਗਲਾਦੇਸ਼ ਤੋਂ ਪ੍ਰਧਾਨ ਮੰਤਰੀ, ਮਤਲਬ ਮੈਂ ਤੇ ਕਈ ਵਾਰ ਇਹੀ ਗੱਲ ਕਰਦਾ ਕਿ ਇੱਕ ਤਰਫ਼ ਤੇ ਅਸੀਂ ਗੱਲ ਕਰਦੇ ਹਾਂ ਜੀ ਇੰਡੀਆ ਦੇ ਵਿੱਚ ਮਾਇਨੋਰਟੀ ਸੇਫ ਨਹੀਂ ਹੈਗੀਆਂ, ਚਾਹੇ ਉਹ ਮਿਆਂਮਾਰ ਤੋਂ ਜਾਂ ਇੰਡੋਨੇਸ਼ੀਆ ਤੋਂ, ਜਿੱਥੋਂ ਵੀ ਕੋਈ ਰੋਹਿੰਗਾ ਮੁਸਲਿਮਸ ਨੇ ਜੇ ਆਉਣਾ ਹੋਵੇ ਤਾਂ ਉਹ ਵੀ ਇੰਡੀਆ ਹੀ ਆਉਂਦੇ ਆ, ਠੀਕ ਹੈ ਕਿ ਨਹੀਂ? ਸਭ ਤੋਂ ਵੱਧ ਇੰਡੀਆ ਨੇ ਹੀ ਰੋਹਿੰਗਾ ਮੁਸਲਿਮਸ ਲਏ ਆ, ਚਾਹੇ ਬੰਗਲਾਦੇਸ਼ ਤੋਂ ਹਿੰਦੂ ਫਰਾਰ ਹੋਣ ਜਾਂ ਮੁਸਲਿਮ ਫਰਾਰ ਹੋਣ, ਉਹਨਾਂ ਨੇ ਵੀ ਇੰਡੀਆ ਹੀ ਆਉਣਾ ਹੈ। ਹੁਣ ਤੇ ਹੱਦੇ ਹੋ ਗਈ ਵੀ ਦੇਸ਼ ਦੀ ਮੁਸਲਿਮ ਪ੍ਰਧਾਨ ਮੰਤਰੀ ਉਹ ਵੀ ਇੰਡੀਆ ਹੀ ਆਈ ਹੈ। ਸੋ ਇੰਡੀਆ ਵੈਲਕਮ। ਬਟ ਤੁਹਾਡਾ ਇੱਕ ਅਗਲਾ ਪਾਰਟ ਬੜਾ ਇੰਪੋਰਟੈਂਟ ਹੈ, ਬਹੁਤ ਵਧੀਆ ਤੁਸੀਂ ਗੱਲ ਕੀਤੀ ਹੈ ਕਿ ਜਿਹੜਾ ਆਮ ਲੋਕਾਂ ਨੂੰ ਜਿੱਦਾਂ ਵੈਸਟ ਨੇ ਸਿਹਤ ਸੁਵਿਧਾਵਾਂ ਜਾਂ ਫੈਸਿਲਿਟੀਜ਼ ਦਿੱਤੀਆਂ ਨੇ, ਇੰਡੀਆ ਨੂੰ ਦੇਖੋ ਹਜੇ ਘੱਟੋ ਘੱਟ 40-50 ਸਾਲ ਬਾਅਦ, ਮੈਂ ਕਹਿ ਨਹੀਂ ਸਕਦਾ, ਪਰ ਅੱਜ ਦੀ ਡੇਟ ਦੇ ਵਿੱਚ ਇੰਡੀਆ ਡਸ ਨਾਟ ਹੈਵ ਦੈਟ ਇਨਫਰਾਸਟ੍ਰਕਚਰ। ਇੰਡੀਆ ਇਜ਼ ਸਟਿਲ, ਅਸੀਂ ਕਹਿ ਸਕਦੇ ਹਾਂ ਕਿ ਐਡਵਾਂਸ ਕੰਟਰੀ ਹੋ ਰਿਹਾ, ਬਟ ਇੰਡੀਆ ਇਜ਼ ਨਾਟ ਅ ਡਿਵੈਲਪਡ ਕੰਟਰੀ। ਡਿਵੈਲਪਡ ਕੰਟਰੀ ਆ ਤੁਸੀਂ ਕੈਨੇਡਾ ਦੇਖੋ, ਮੈਂ ਬੜੀ ਵਾਰ ਫਿਰ ਇਹਦੇ ਲਈ ਮੈਨੂੰ ਚਾਹੀਦਾ ਅੱਧਾ ਪੌਣਾ ਘੰਟਾ ਟੀਵੀ ਤੇ ਲਗਾਵਾਂਗੇ ਕਿਸੇ ਦਿਨ ਕਿ ਡਿਵੈਲਪਡ ਕੰਟਰੀ ਕਿਉਂ ਮੈਂ ਕਹਿੰਦਾ। ਕਈ ਵਾਰ ਬੰਦੇ ਕਹਿੰਦੇ ਜੀ ਇੰਡੀਆ ਇੰਡੀਆ ਤਰੱਕੀ ਕਰ ਰਿਹਾ, ਸਰ ਇੱਥੇ ਘਰ ਘਰ ਦੇ ਵਿੱਚ ਇੰਟਰਨੈਟ ਹੈ, ਘਰ ਘਰ ਦੇ ਵਿੱਚ ਬਿਜਲੀ ਪਹੁੰਚੀ ਹੋਈ ਹੈ, ਠੀਕ ਹੈ, ਇੱਥੇ ਬਿਜਲੀ 24 ਘੰਟੇ, ਇੱਥੇ ਬਿਜਲੀ 2 ਘੰਟੇ ਚਲੀ ਜਾਏ ਹਾਹਾਕਾਰ ਮੱਚ ਜਾਏਗੀ ਇੱਥੇ। ਸੋ ਦਿਸ ਇਜ਼ ਅ ਡਿਵੈਲਪਡ ਕੰਟਰੀ। ਹਜੇ ਇੰਡੀਆ ਨੂੰ ਇਸ ਲੈਵਲ ਤੇ, ਇਸ ਮੁਕਾਮ ਤੇ ਪਹੁੰਚਣ ਲਈ 40-50 ਸਾਲ, 40 ਸਾਲ ਮਿਨੀਮਮ ਲੱਗ ਜਾਣਗੇ, ਚਲੋ 50 ਨਹੀਂ ਤੇ। ਸੋ ਹਜੇ ਇੰਡੀਆ ਇਸ ਹੱਦ ਤੱਕ ਨਹੀਂ ਪਹੁੰਚਿਆ, ਔਰ ਯੂਰਪ ਔਰ ਨਾਰਥ ਅਮਰੀਕਾ, ਆਸਟ੍ਰੇਲੀਆ, ਇਹਨਾਂ ਦਾ ਮੁਕਾਬਲਾ ਹਜੇ ਕਰਨਾ ਏਸ਼ੀਆ ਦੀ ਕਿਸੇ ਵੀ ਕੰਟਰੀ ਵਾਸਤੇ ਬੜਾ ਮੁਸ਼ਕਿਲ ਹੈ। ਜੇ ਉੱਥੇ ਕਿਤੇ ਪਹੁੰਚ ਰਿਹਾ ਤੇ UAE ਜਾਂ ਸਾਊਦੀ ਅਰੇਬੀਆ, ਜੇ ਪਹੁੰਚ ਵੀ ਰਿਹਾ ਇਨਫਰਾਸਟ੍ਰਕਚਰ ਦੇ ਮਾਮਲੇ, ਤੇ UAE ਔਰ ਸਾਊਦੀ ਅਰੇਬੀਆ ਵਿਦ ਡਿਊ ਰਿਸਪੈਕਟ ਮੈਂ ਕਹਿਣਾ ਚਾਹੁੰਦਾ, ਦੇ ਵਿਲ ਨਾਟ ਐਕਸੈਪਟ ਮੈਨੀ ਪੀਪਲ ਫਰੋਮ ਐਨੀ ਅਦਰ ਕੰਟਰੀ। ਜੀ
ਜਦਵੀਰ ਜੀ, ਜਿਹੜਾ ਇੰਡੀਆ ਵੈਲਕਮ ਕਰਦਾ ਬੰਗਲਾਦੇਸ਼ ਤੋਂ, ਉਹਨਾਂ ਨੂੰ ਬੈਨੀਫਿਟ ਤੇ ਕੋਈ ਨੀ, ਆ ਕੇ ਉਹ ਮੰਗ ਤੇ ਹੀ ਬਣ ਰਹੇ ਆ। ਮੇਰਾ ਮਤਲਬ ਇਹ ਕਹਿਣ ਦਾ ਵੀ ਦੇਖੋ, ਬੈਨੀਫਿਟ ਆਪਾਂ ਯੂਰਪ ਤੋਂ, ਨਾਰਥ ਅਮਰੀਕਾ ਤੋਂ, ਸਾਰੇ ਤੋਂ ਲੈਣੇ ਆ, ਤੇ ਗਾਉਣ ਗਾਇਣ ਅਸੀਂ ਕਰਨੇ ਆ ਚਾਈਨਾ ਦੇ, ਇਰਾਕ ਦੇ, ਆਪਣੇ ਇਰਾਨ ਦੇ ਤੇ ਰਸ਼ੀਆ ਦੇ, ਇਹ ਕੋਈ ਇਹ ਫਿਰ ਲੂਣ ਹਰਾਮੀ ਨੀ ਹੋਇਆ ਆਪਣੇ ਲਈ? ਮਤਲਬ ਜਿਹੜੇ ਦੇਸ਼ ਦਾ ਖਾਣੇ ਉਹ ਤੇ ਸ਼ੇਕ ਕਰਨਾ ਆਪਾਂ ਉੱਥੇ ਆ ਕੇ, ਇੱਥੇ ਕਿੰਨੀ ਹੁੱਲੜਬਾਜ਼ੀ ਦੀ ਇਹ ਇਜਾਜ਼ਤ ਦਿੰਦੇ ਆ, ਕਰਦੇ ਵੀ ਆ ਲੋਕ ਯੂਰਪ ਵਿੱਚ ਤੇ ਨਾਰਥ ਅਮਰੀਕਾ ਵਿੱਚ, ਕੀ ਚਾਈਨਾ ਵਿੱਚ ਆਪਦੇ ਧਾਰਮਿਕ ਸਥਾਨ ਖੋਲ ਕੇ ਉੱਥੇ ਕਿੰਨਾ ਰੌਲਾ ਪਾਉਂਦੇ ਆ? ਕੀ ਚਾਈਨਾ ਰਸ਼ੀਆ ਕਦੇ ਸੁਪਰ ਪਾਵਰ ਬਣਨ ਦੇ ਬਾਵਜੂਦ ਵੀ ਇਹਨਾਂ ਨੂੰ ਅਲਾਅ ਕਰੂਗਾ ਉਹ ਚੀਜ਼ਾਂ?
ਪ੍ਰੀਤਮ ਸਿੱਧੂ ਸਾਹਿਬ, ਇਹੀ ਤੇ ਅਫਸੋਸ ਦੀ ਗੱਲ ਹੈ ਕਿ ਸਾਨੂੰ ਯੂਰਪ ਦੇ ਵਿੱਚ ਜਦੋਂ ਆ ਕੇ ਸਾਨੂੰ ਇੰਨੀ ਫਰੀਡਮ ਮਿਲਦੀ ਹੈ। ਅਸੀਂ, ਮੈਂ ਬਹੁਤ ਰਿਸਪੈਕਟਫੁਲੀ ਇਹ ਗੱਲ ਕਰ ਰਹੇ ਹਾਂ ਕਿ ਅਸੀਂ ਇਸ ਗੱਲ ਨੂੰ ਜ਼ਰੂਰ ਖਿਆਲ ਕਰੀਏ ਕਿ ਕਿਆ ਅਸੀਂ ਉਸ ਫਰੀਡਮ ਨੂੰ ਕਿਤੇ ਮਿਸਯੂਜ਼ ਤਾਂ ਨਹੀਂ ਕਰ ਰਹੇ। ਠੀਕ ਹੈ, ਠੀਕ ਹੈ, ਸਾਨੂੰ ਇੱਥੇ ਆ ਕੇ ਆਪਣੇ ਧਰਮ ਨੂੰ ਫਾਲੋ ਕਰਨ ਦੀ, ਸਭ ਕੁਛ, ਆਪਣੇ ਕਲਚਰ, ਸਾਰਾ ਕੁਛ ਬੜੀ ਵਧੀਆ ਇਜਾਜ਼ਤ ਮਿਲਣੀ ਹੈ, ਜੋ ਮਿਲਣੀ ਵੀ ਚਾਹੀਦੀ ਹੈ ਕਿਸੇ ਵੀ ਸਿਵਿਲਾਈਜ਼ਡ ਕੰਟਰੀ। ਲੇਕਿਨ ਕਿਆ ਅਸੀਂ ਕਿਤੇ ਉਹਨੂੰ ਮਿਸਯੂਜ਼ ਤਾਂ ਨਹੀਂ ਕਰ ਰਹੇ? ਜ਼ਰੂਰ ਸਾਨੂੰ ਸੋਚਣਾ ਚਾਹੀਦਾ, ਕਿਉਂਕਿ ਇਹਨਾਂ ਮੁਲਕਾਂ ਦੇ ਵਿੱਚ ਜਿਹੜਾ ਇੱਕ ਫਾਊਂਡੇਸ਼ਨ ਸੀ, ਜਿਹਨੂੰ ਅਸੀਂ ਕੈਨੇਡੀਅਨ ਵੈਲਿਊਜ਼ ਕਹਿੰਦੇ ਹਾਂ, ਜਿਹਨੂੰ ਅਸੀਂ ਵੈਸਟਰਨ ਵੈਲਿਊਜ਼ ਕਹਿੰਦੇ ਹਾਂ, ਔਰ ਮੈਂ ਪਹਿਲਾਂ ਵੀ ਬੜੀ ਵਾਰ ਕਹਿ ਚੁੱਕਾ, ਦੁਬਾਰਾ ਕਹਿ ਦਿੰਦਾ, ਦੀਸ ਕੰਟਰੀਜ਼ ਦੇ ਜਿਹੜੇ ਫਾਊਂਡਿੰਗ ਪ੍ਰਿੰਸੀਪਲ ਨੇ ਉਹ ਕ੍ਰਿਸਚੀਅਨ ਵੈਲਿਊਜ਼ ਨੇ। ਮੈਂ ਉਹ ਧਰਮ ਦੇ ਨਾਲ ਬਿਲਕੁਲ ਜੋੜ ਰਿਹਾ, ਐਂਡ ਆਈ ਕੈਨ ਡਿਸਕਸ ਵਿਦ ਐਨੀਬਡੀ, ਔਰ ਲੋਕ ਵੀ ਇਹ ਕਹਿੰਦੇ ਆ ਕਿ ਇਹ ਕੰਟਰੀ ਜਿਹੜੀਆਂ ਕ੍ਰਿਸਚੀਅਨ ਵੈਲਿਊਜ਼ ਤੇ, ਕ੍ਰਿਸਚੀਅਨ ਧਰਮ ਦੀਆਂ ਵੈਲਿਊਜ਼ ਦੇ ਉੱਤੇ, ਵੈਸਟਰਨ ਵੈਲਿਊਜ਼, ਕੈਨੇਡੀਅਨ ਵੈਲਿਊਜ਼, ਇਹਨਾਂ ਦੇ ਸਿਰ ਦੇ ਉੱਤੇ ਕੰਟਰੀਜ਼ ਬਣੀਆਂ ਨੇ। ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣੇ ਧਰਮ ਨੂੰ ਤਾਂ ਫਾਲੋ ਕੀਤਾ ਨਹੀਂ, ਉੱਥੇ ਤਾਂ ਫਾਲੋ ਕੀਤਾ ਨਹੀਂ ਅਸੀਂ, ਜੇ ਕੀਤਾ ਹੁੰਦਾ ਤਾਂ ਸਾਡੀ ਉਹ ਕੰਟਰੀਜ਼ ਤੱਕ ਸਵਰਗ ਹੁੰਦੇ, ਕਿਉਂਕਿ ਹਰ ਧਰਮ ਵਧੀਆ ਗੱਲ ਸਿਖਾਉਂਦਾ। ਜੇ ਅਸੀਂ ਆਪਣੀਆਂ ਕੰਟਰੀ ਜਿੱਥੋਂ ਅਸੀਂ ਆਏ ਹਾਂ, ਜੇ ਅਸੀਂ ਫਾਲੋ ਕੀਤਾ ਹੁੰਦਾ, ਉਹ ਤਾਂ ਫਿਰ ਸਵਰਗ ਬਣ ਜਾਂਦੇ, ਕਿਉਂਕਿ ਸਾਡੀਆਂ ਤਾਂ ਬਹੁਤ ਬਿਲਕੁਲ ਵਧੀਆ ਵੈਲਿਊਜ਼ ਨੇ। ਸਾਡੇ ਵੇਦਾਂ ਨੇ ਉਹ ਗੱਲਾਂ ਲਿਖ ਦਿੱਤੀਆਂ ਵੇਦਾਂ ਦੇ ਵਿੱਚ, ਜਿਹੜੀਆਂ ਅੱਜ ਤੱਕ ਸਾਇੰਸ ਨੂੰ ਪਤਾ ਨਹੀਂ ਲੱਗ ਰਹੀਆਂ। ਸਾਡੇ ਵੇਦ ਦੇ ਵਿੱਚ ਤੁਸੀਂ ਜਾ ਕੇ ਪੜ੍ਹੋ ਨਾ, ਠੀਕ ਹੈ, ਯੋਗਾ, ਅੱਜ ਦੁਨੀਆ, ਯੋਗਾ ਇਜ਼ ਜਸਟ ਵਨ ਪਾਰਟ ਆਫ ਦ ਫੋਰ ਵੇਦ, ਇੱਕ ਛੋਟਾ ਜਿਹਾ ਹਿੱਸਾ ਆ ਯੋਗਾ। ਅੱਜ ਬਿਲੀਅਨਸ ਆਫ ਡਾਲਰ ਲੋਕ ਕਮਾ ਰਹੇ ਨੇ ਯੋਗਾ ਤੋਂ ਵੀ, ਯੋਗਾ 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 ਕਰਦੇ ਫਿਰ ਰਹੇ ਸਾਰੇ ਜਿੰਨੇ ਵੀ ਵੈਸਟਰਨ ਵਰਲਡ ਦੇ ਲੋਕ ਨੇ, ਲੇਕਿਨ ਅਸੀਂ ਉਹਨਾਂ ਚੀਜ਼ਾਂ ਨੂੰ ਪੜਿਆ ਨਹੀਂ, ਲਾਗੂ ਨਹੀਂ ਕੀਤਾ। ਸੋ ਅਸੀਂ ਉੱਥੇ ਤਾਂ ਲਾਗੂ ਕੀਤਾ ਨਹੀਂ, ਇੱਥੇ ਆ ਕੇ ਅਸੀਂ ਦਿਖਾਉਣਾ ਚਾਹੁੰਦੇ ਹਾਂ, ਮੈਂ ਇੰਡੀਅਨ, ਬਈ ਮੈਂ ਪਾਕਿਸਤਾਨੀ, ਮੈਂ ਹਿੰਦੂ, ਮੈਂ ਸਿੱਖ, ਮੈਂ ਮੁਸਲਿਮ, ਉਹ ਇੰਨੇ ਤੁਸੀਂ ਇਹ ਸਾਰਾ ਕੁਛ ਸਿੱਖਾ ਤਾਂ ਫਿਰ ਇੱਥੇ ਕੀ ਕਰਨ ਆਏ ਭਾਈ ਸਾਹਿਬ? ਭਾਈ ਸਾਹਿਬ, ਤੁਸੀਂ ਉੱਥੇ ਸ਼ਹੀਦੀਆਂ ਦਿੱਤੀਆਂ, ਤਸੀਹੇ ਸਏ, ਤੁਸੀਂ ਕਹਿੰਦੇ ਸੀ ਕਿ ਸਾਨੂੰ ਤੁਹਾਡਾ ਰੂਲ ਮਨਜ਼ੂਰ ਨਹੀਂ ਹੈ, ਰਾਣੀ ਦਾ ਰੂਲ ਮਨਜ਼ੂਰ ਨਹੀਂ ਹੈ, ਸਾਨੂੰ ਬ੍ਰਿਟਿਸ਼ ਰਾਜ ਮਨਜ਼ੂਰ ਨਹੀਂ, ਤਾਂ ਇੱਥੇ ਵੀ ਰਾਣੀ ਦਾ ਰੂਲ ਹੈ, ਕਾਮਨਵੈਲਥ ਕੰਟਰੀ ਹੈ ਕੈਨੇਡਾ, ਇੱਥੇ ਫਿਰ ਬ੍ਰਿਟਨ, ਕੈਨੇਡਾ, ਆਸਟ੍ਰੇਲੀਆ ਸਭ ਕਾਮਨਵੈਲਥ ਕੰਟਰੀਜ਼ ਨੇ, ਇੱਥੇ ਵੀ ਰਾਣੀ ਦਾ ਹੀ ਰਾਜ ਚੱਲਦਾ, ਫਿਰ ਇੱਥੇ ਕੀ ਕਰਨ ਆਏ ਆ? ਹੁਣ ਰਾਜੇ ਦਾ ਰਾਜ ਚੱਲਦਾ ਬ੍ਰਿਟਨ ਦਾ, ਇੱਥੇ ਗਵਰਨਰ ਜਨਰਲ ਲੱਗੇ ਤਾਂ ਹੋਏ ਆ, ਇੱਥੇ ਲੈਫਟੀਨੈਂਟ ਗਵਰਨਰ ਪ੍ਰੋਵਿੰਸ ਚ ਲੱਗੇ ਹੋਏ ਨੇ, ਠੀਕ ਹੈ, ਸੋ ਫਿਰ ਇੱਥੇ ਕੀ ਕਰਨ ਆਏ ਆ? ਔਰ ਜੇ ਆਏ ਆ ਤਾਂ ਫਿਰ ਇਹਨਾਂ ਕੰਟਰੀਜ਼ ਨੂੰ ਜੇ ਅਸੀਂ ਐਕਸੈਪਟ ਕਰਦੇ ਹਾਂ ਕਿ ਨਹੀਂ ਭਾਈ ਸਾਡੇ ਵੱਸ ਦਾ ਕੰਮ ਨਹੀਂ ਹੈ, ਸਾਡੇ ਵੱਸ ਦਾ ਕੰਮ ਨਹੀਂ ਹੈ, ਅਸੀਂ ਤੁਹਾਡੇ ਮੁਤਾਬਿਕ ਚੱਲਣਾ ਚਾਹੁੰਦੇ, ਫਿਰ ਉਹ ਜਿਹੜੀਆਂ ਕੈਨੇਡੀਅਨ ਵੈਲਿਊਜ਼ ਨੇ ਉਹਨੂੰ ਐਕਸੈਪਟ ਕਰੋ। ਪ੍ਰੋਬਲਮ ਇਹ ਆ, ਸਾਡੀ ਜਿਹੜੀ ਸੋਚ ਆ ਹਜੇ ਵੀ ਉੱਥੇ ਔਰ ਬਹੁਤ ਬੜਾ ਚੈਲੰਜ ਜਿਹੜਾ ਹੁਣ ਬਣ ਗਿਆ ਹੁਣ ਇਹ ਨੀ ਵੀ ਦੇਖੋ 2023 ਚ ਅਸੀਂ ਇਹ ਗੱਲ ਕਹਿਣੀ ਸ਼ੁਰੂ ਕੀਤੀ ਸੀ ਮੈਂ ਅੱਜ ਵੀ ਗੱਲ ਕਹਿ ਰਿਹਾ 2030 ਤੱਕ ਆਪਣੇ ਕੋਲ ਟਾਈਮ ਹੈ ਜੇ ਤੇ ਅਸੀਂ ਇਹ ਸਾਰੀਆਂ ਚੀਜ਼ਾਂ ਰਿਵਰਸ ਕਰਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਫਿਰ ਤੇ ਹੋ ਸਕਦਾ ਵੀ 7-8 ਸਾਲ ਚ ਕੈਨੇਡਾ ਸਹੀ ਦਿਸ਼ਾ ਵੱਲ ਚਲਾ ਜਾਏਗਾ ਜੇ ਅਸੀਂ ਨਹੀਂ ਕੀਤੀਆਂ 2030 ਤੱਕ 2023 ਚ ਅਸੀਂ ਇਹ ਗੱਲ ਕੀਤੀ ਸੀਗੀ ਆ 24 ਹੋ ਗਿਆ ਜੀ 24 ਵੀ ਨਿਕਲ ਹੀ ਗਿਆ ਅਗਸਤ ਚੜ ਗਿਆ ਠੀਕ ਹੈ ਤੇ ਜੇ ਅਸੀਂ 2030 ਤੱਕ ਨਹੀਂ ਕੀਤੀਆਂ ਚੇਂਜ ਉਹ ਹੁਣ ਤੋਂ ਕਰਨੀਆਂ ਪੈਣਗੀਆਂ ਤਾਂ ਜਾ ਕੇ 2030 ਤੱਕ ਕੰਮ ਸੰਭਲੇਗਾ ਜੇ ਨਹੀਂ ਕਰਾਂਗੇ ਤਾਂ ਫਿਰ 2030 ਚ ਸ਼ੁਰੂ ਕਰਾਂਗੇ ਤਾਂ ਫਿਰ ਉਹ 2045 ਤੱਕ ਹੋਣਾ ਕੰਮ ਸੈੱਟ 15 ਸਾਲ ਲੱਗ ਜਾਣੇ ਆ ਇਸ ਕੰਟਰੀ ਨੂੰ ਠੀਕ ਕਰਨ ਜਿਹੜਾ ਅੱਜ 6-7 ਸਾਲ ਚ ਹੋ ਜਾਣਾ ਫਿਰ 15-20 ਸਾਲ ਲੱਗਣਗੇ ਇਸ ਕੰਟਰੀ ਨੂੰ ਠੀਕ ਕਰਨ ਲਈ ਤੁਸੀਂ ਹੁਣ ਅੱਜ ਪੰਜਾਬ ਠੀਕ ਕਰ ਸਕਦੇ ਹੋ ਮੈਨੂੰ ਜਵਾਬ ਦੇ ਦਿਓ ਕੋਈ ਤੁਸੀਂ ਪਾਕਿਸਤਾਨ ਠੀਕ ਕਰ ਸਕਦੇ ਹੋ ਤੁਸੀਂ ਇੰਡੀਆ ਠੀਕ ਕਰ ਸਕਦੇ ਹੋ ਬੰਗਲਾਦੇਸ਼ ਠੀਕ ਕਰ ਸਕਦੇ ਹੋ ਨਹੀਂ ਕਰ ਸਕਦੇ ਨਾ ਇਹ ਕੈਨੇਡਾ ਵੀ ਫਿਰ ਇਹ ਵੀ ਉਸੇ ਤਰਸ ਤੇ ਜਾ ਰਿਹਾ ਇਹ ਵੀ ਉਸੇ ਸਿਲਸਿਲੇ ਵੱਲ ਵੱਧ ਰਿਹਾ ਇਹ ਸਾਨੂੰ ਅੱਜ ਦੇਖਣਾ ਪੈਣਾ ਔਰ ਉਹਦੇ ਚ ਪਹਿਲੀ ਚੀਜ਼ ਨੰਬਰ 1 ਜਿਹੜਾ ਸਭ ਤੋਂ ਬੜਾ ਚੈਲੰਜ ਹੈ ਔਨ ਰਿਕਾਰਡ ਪਤਾ ਨੀ ਕਿਹੜੇ ਕਿਹੜੇ ਲੀਡਰ ਨੂੰ ਮੈਂ ਸਵਾਲ ਪੁੱਛਿਆ ਔਰ ਕਈ ਲੋਕਾਂ ਨੂੰ ਇਹ ਸਵਾਲ ਫਿਰ ਉਹ ਕਹਿੰਦੇ ਸੀ ਇਹ ਕਿਹੋ ਜਿਹਾ ਸਵਾਲ ਹੋਇਆ ਨੰਬਰ 1 ਚੈਲੰਜ ਕੈਨੇਡਾ ਲਈ ਇਹੀ ਆਉਣਾ ਹੈ ਵੀ ਹੈਵ ਪੀਪਲ ਫਰੋਮ ਬੋਥ ਸਾਈਡਸ ਆਫ ਦਾ ਫੈਂਸਿਸ ਆ ਸਵਾਲ ਦੁਬਾਰਾ ਦੁਹਰਾ ਦਿੰਦਾ ਔਨ ਰਿਕਾਰਡ ਰੇਡੀਓ ਤੇ ਟੀਵੀ ਤੇ ਪ੍ਰੈਸ ਕਾਨਫਰੰਸ ਦੇ ਵਿੱਚ ਭਰੀ ਸਵਾਲ ਕਈ ਵਾਰੀ ਮੈਂ ਪੁੱਛ ਚੁੱਕਾ ਦੁਬਾਰਾ ਪੁੱਛ ਰਿਹਾ ਨੰਬਰ 1 ਚੈਲੰਜ ਜਿਹੜਾ ਕੈਨੇਡਾ ਦੇ ਸਾਹਮਣੇ ਆ ਰਿਹਾ ਔਰ ਆਉਣ ਵਾਲੇ ਸਮੇਂ ਵਧੇਗਾ ਵੀ ਹੈਵ ਪੀਪਲ ਫਰੋਮ ਬੋਥ ਸਾਈਡਸ ਆਫ ਦਾ ਫੈਂਸਿਸ ਹਾਊ ਡੂ ਵੀ ਮੇਕ ਸ਼ੋਰ ਦੈਟ ਵੀ ਇੰਟੀਗ੍ਰੇਟ ਦੈਮ ਇਨ ਦਾ ਕੈਨੇਡੀਅਨ ਸੋਸਾਇਟੀ ਇਹਨੂੰ ਐਡਰੈਸ ਕਰਨਾ ਪਏਗਾ ਕੈਨੇਡਾ ਫਸਟ ਕੈਨੇਡਾ ਫਸਟ ਤੇ ਹੈ ਹੀ ਨਹੀਂ ਹੈ ਕਿੱਥੇ ਹੈ ਕੈਨੇਡਾ ਫਸਟ ਦੱਸੋ ਤੁਸੀਂ ਮੈਨੂੰ
ਇੱਥੇ ਟਿੱਪਣੀ ਕਰਨਾ ਚਾਹਤਾ ਹੂੰ ਮੈਂ
ਹਾਂਜੀ ਕਰੇ ਜੀ ਕਰੇ ਟਿੱਪਣੀ ਕਰ ਲੈ
ਦੇਖਿਏ ਜਦੋਂ ਜੀ ਜੋ ਆਪਣੇ ਵਿਸ਼ੇ ਉਠਾਇਆ ਹੈ ਬਿਲਕੁਲ ਹਮੇ ਪਤਰ ਸਪਸ਼ਟ ਨਜ਼ਰ ਆ ਰਹਾ ਹੈ ਯਦੀ ਸਰਕਾਰ ਸਹੀ ਦਿਸ਼ਾ ਮੇ ਨਹੀਂ ਚਲੇਗੀ ਕੈਨੇਡਾ ਕੀ ਸਮੱਸਿਆ ਜੈਸੇ ਆਪ ਬਤਾ ਰਹੇ ਹੋ ਸਮੱਸਿਆ ਨਿਪਟੇਗੀ ਨਹੀਂ ਯੇ 15-20 ਸਾਲ ਗਿਆ 15-20 ਸਾਲ ਮੇ ਇਤਨੀ ਔਰ ਉਲਝੇਗੀ ਹਮੇ ਪਤੰਗ ਕੀ ਤਰਫ ਲੈ ਜਾਏਗੀ ਸਭ ਤੋਂ ਪਹਿਲਾ ਕੰਮ ਕਿਆ ਕਰਨਾ ਚਾਹੀਏ ਹਰ ਨਾਗਰਿਕ ਜੋ ਯਹਾਂ ਪੇ ਆਇਆ ਹੁਆ ਹੈ ਔਰ ਜੋ ਆਨੇ ਵਾਲੇ ਹੈ ਉਨਸੇ ਕੇ ਅੰਡਰ ਟ੍ਰੇਕਿੰਗ ਲੈਣੀ ਚਾਹੀਏ ਕਿ ਆਪਕੇ ਲਈ ਰਾਸ਼ਟਰ ਪ੍ਰਥਮ ਹੈ ਯਾ ਕੈਨੇਡੀਅਨ ਵੈਲਿਊ ਪ੍ਰਥਮ ਹੈ ਯਾ ਆਪਕਾ ਆਪਣਾ ਧਰਮ ਪ੍ਰਥਮ ਹੈ ਸਭ ਤੋਂ ਪਹਿਲੇ ਤਾਂ ਇਹ ਕੰਮ ਕਰਵਾ ਲੈਣਾ ਚਾਹੀਏ ਜੋ ਆਦਮੀ ਰਾਸ਼ਟਰ ਕੋ ਪ੍ਰਥਮ ਮਾਨਤਾ ਹੈ ਉਸਕੋ ਅਨੁਮਤੀ ਦੇ ਬਾਕੀ ਸਭ ਕੋ ਸ਼ੰਕਾ ਦੀ ਦ੍ਰਿਸ਼ਟੀ ਚ ਦੇਖੇ ਪਹਿਲਾ ਕੰਮ ਤੇ ਇਹ ਕਰਨਾ ਚਾਹੀਏ ਕਿਉਂਕਿ ਹਮਾਰੇ ਯਹਾਂ ਇਤਨਾ ਜ਼ਿਆਦਾ ਵਿਸ਼ੇ ਸਾਰਾ ਕੁਝ ਖਰਾਬ ਹੋ ਰਿਹਾ ਹੈ ਯੇ ਔਰ ਬੜਾਇਆ ਜਾ ਰਿਹਾ ਹੈ ਇਸਕੋ ਜਬ ਤੱਕ ਹਮ ਰਾਸ਼ਟਰ ਪ੍ਰਥਮ ਨਹੀਂ ਕਰੇਂਗੇ ਕੈਨੇਡੀਅਨ ਵੈਲਿਊ ਕੋ ਪ੍ਰਥਮ ਨਹੀਂ ਕਰੇਂਗੇ ਹਮ ਕੈਨੇਡਾ ਕੋ ਉੱਤਮ ਨਹੀਂ ਬਣਾ ਸਕਤੇ ਸਮੱਸਿਆ ਔਰ ਗਹਿਰਾਈ ਜਾਏਗੀ ਅਬ ਜਿਦਿਨ ਜੀ ਇੱਕ ਬਾਤ ਹੋਰ ਬਤਾਈਏ ਪਰਿਪੱਕਤਾ ਔਰ ਅਪਰਿਪੱਕਤਾ ਮੇ ਅੰਤਰ ਕਿਆ ਹੋਤਾ ਹੈ
ਬਹੁਤ ਬੜਾ ਅੰਤਰ ਹੈ ਸਾਰਾ ਕੁਝ ਜੋ ਅਗਰ ਸਹੀ ਲੀਡਰਸ਼ਿਪ ਆਪਕੋ ਚਾਹੀਏ ਸਹੀ ਲਾਈਫ ਚਾਹੀਏ ਸਹੀ ਕੰਟਰੀ ਚਲਾਨਾ ਹੈ ਤੋ ਉਸਮੇ ਪਰਿਪੱਕਤਾ ਕੀ ਜ਼ਰੂਰਤ ਹੈ ਮੈਂ ਇੰਗਲਿਸ਼ ਮੇ ਬੋਲ ਦੇਤਾ ਹੂੰ ਮੈਚਿਓਰਿਟੀ ਕੀ ਬਾਤ ਕਰ ਰਹੇ ਹੈ ਨਾ ਠੀਕ ਹੈ
ਹਾਂਜੀ ਮੈਚਿਓਰਿਟੀ ਔਰ ਇਮੈਚਿਓਰਿਟੀ ਹਾਂਜੀ
ਮੈਚਿਓਰਿਟੀ ਐਂਡ ਇਮੈਚਿਓਰਿਟੀ ਤੋ ਉਸਮੇ ਪਰਿਪੱਕਤਾ ਹੀ ਚਾਹੀਏ ਹਾਂਜੀ
अच्छा यदि जी आप मुझे पता होता है जब हम किसी वैश्विक मंच के ऊपर जाके कोई वक्तव्य देते हैं वो वक्तव्य लाखों लोगों के पास जा रहा होता है मैं तो करोड़ों लोग मानता हूं नहीं किए मैं तो लाखों भी नहीं मानता तो मैं क्या वो अपने आप में पूर्ण रूप से सही होने चाहिए या कुछ भी बोल देंगे हमें विषय को जब बोलना है शब्दों को तोड़ के बोलना पड़ेगा ना अब एक आरोप लगाया गया है भारतवर्ष का जो महायज्ञ हुआ था उसके ऊपर प्रश्न चिन्ह उठाए गए कि वो ठीक नहीं हुए हैं आप इस बात को मानते हैं कि वो ठीक नहीं हुए आपके चुनाव जो हुए
नहीं मैं तो देखो एवरीवन हैज देयर राइट टू देयर ओन ओपिनियन सो उन्होंने अपना ओपिनियन दिता है प्रिंसिपल कुलवंत सिंह जी ने कि इंडिया दे विच उन्होंने 89 कॉन्स्टिट्यूएंसीज कह रहे कि उत्थे धांधलियां हुई ने जिहड़ियां बाहर आ जाणगियां सो मेरा अपना जाती तौर पर मनना है कि अनलैस प्रूवन अदरवाइज इंडिया दे विच फ्री एंड फेयर इलेक्शन हुई ने सो इंडिया बिल्कुल फ्री एंड फेयर इलेक्शन हुई ने अनलैस प्रूवन अदरवाइज सो और अदालत बार बार देखो हुण ते कांग्रेस पार्टी कहंदी सीगी जी असी ईवीएम मशीनां नहीं चाहीदियां पर कांग्रेस ने अपने मैनीफेस्टो च भी नहीं लिखिया कि ईवीएम मशीनां असी हटावांगे अच्छा जी मैनू इशारा हैगा एक रिकॉर्डेड ब्रेक तो बाद साडे स्पॉन्सर फिर खबरां और एनालिसिस जारी रहेंगे रिकॉर्डेड ब्रेक लेनी पेगी जी इत्थे रिकॉर्डेड ब्रेक पहला फिर स्पॉन्सर फिर एनालिसिस जी पहला रिकॉर्डेड ब्रेक
धन्यवाद
You are listening to Radio Wire 24/7.
The ਦਲੇਰ ਸਿਰੜੀ ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾਅ, ਇਮੀਗ੍ਰੇਸ਼ਨ ਕੇਸਿਸ ਅਤੇ ਕਾਰ ਐਕਸੀਡੈਂਟ ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ਼ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ ਜਰੂਰੀਆ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 416-994-8989, 416-994-8989। ਵਕੀਲ ਬ੍ਰਿਜ ਮੋਹਨ।
ਮੈਂ ਤੁਹਾਨੂੰ ਪਹਿਚਾਣਦਾ।
ਕਿਉਂ ਨਹੀਂ ਪਹਿਚਾਣੋਗੇ? ਇਹ ਉਹ ਧੁਨ ਹੈ ਜੋ ਅਕਾਊਂਟਸ, ਮੋਰਗੇਜਸ, ਰੈਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ।
ICICI ਬੈਂਕ ਕੈਨੇਡਾ, ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ। ICICIBank.ca ਤੇ ਵਿਜ਼ਿਟ ਕਰੋ ਜਾਂ ICICI ਬੈਂਕ ਕਿਚਨ ਵਾਟਰਲੂ ਤੇ ਜ਼ਰੂਰ ਆਓ।
ਮੇਰਾ ਮਿਸ਼ਨ ਮੇਰਾ ਮਿਸ਼ਨ ਹੈ UN ਕੇ ਕਲਾਈਮੇਟ ਗੋਲਸ ਕੋ ਐਡਵਾਂਸ ਕਰਨਾ,
ਗਲੋਬਲ ਲਿੰਕ ਕ੍ਰੀਏਟ ਕਰਨਾ,
ਟੈਕਨੋਲੋਜੀ ਨੂੰ ਗਲੋਬਲ ਲੈਂਗੁਏਜ ਬਣਾਉਣਾ।
ਐਲਬੋਮਾ ਯੂਨੀਵਰਸਿਟੀ ਸਪੈਸ਼ਲ ਮਿਸ਼ਨ ਹੁਣ ਬ੍ਰੈਂਪਟਨ ਵਿੱਚ। ਐਲਬੋਮਾ ਯੂਨੀਵਰਸਿਟੀ ਇੱਕ ਵੈਲਕਮਿੰਗ, ਇਨਕਲੂਸਿਵ, ਸੇਫ ਤੇ ਰਿਸਪੈਕਟਫੁਲ ਲਰਨਿੰਗ ਕਮਿਊਨਿਟੀ ਬਣਾਉਣ ਦੀ ਕਮਿਟਮੈਂਟ ਹੈ। ਇੱਕ ਇਹੋ ਜਿਹਾ ਇੰਸਟੀਟਿਊਸ਼ਨ ਜੋ ਸਟੂਡੈਂਟ, ਸਟਾਫ ਤੇ ਵਿਜ਼ਿਟਰਸ ਨੂੰ ਦੁਨੀਆ ਦੇ ਹਰ ਹਿੱਸੇ ਤੋਂ ਸਿੱਖਣ ਦਾ ਮੌਕਾ ਦਿੰਦਾ ਹੈ। ਇਹੀ ਹੈ ਜੋ ਐਲਬੋਮਾ ਯੂਨੀਵਰਸਿਟੀ ਨੂੰ ਸਪੈਸ਼ਲ ਬਣਾਉਂਦਾ ਹੈ। ਤੁਹਾਡਾ ਸਪੈਸ਼ਲ ਮਿਸ਼ਨ ਕੀ ਹੈ ਇਹ ਜਾਣਨ ਲਈ ਅੱਜ ਹੀ ਵਿਜ਼ਿਟ ਕਰੋ ElgomaU.ca ਤੇ।
This ad for Fizz is only 25 seconds long, but we had to pay for 30. Those leftover 5 seconds shouldn't just disappear, right? It's kind of like what happens to your unused mobile data at the end of each month. Except at Fizz, your unused data from the end of the month rolls over, so you can use it the next month. Hey, you paid for it, so keep it. Try the other side. Get started at fizz.ca. If you need some time to think it over, here's 5 seconds. Certain conditions apply. Details at fizz.ca.
You are listening to WTOR 770 AM, Youngstown, Toronto.
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ। ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ। ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ, ਅਲਬਰਟਾ ਅਤੇ BC ਵਿੱਚ ਉਪਲਬਧ ਹੈ। ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 647-0241-647-769-0241।
काश पैसे घर भेजना आसान और सुविधाजनक होता। CIBC ग्लोबल मनी ट्रांसफर के जरिए आपके प्रियजन उसी दिन कैश पिकअप सर्विस के साथ लोकल मनी ग्राम एजेंट से कैश उठा सकते हैं। इसका मतलब है कि वे कैश उसी दिन ले सकते हैं जैसे कि ये दिन और ये दिन। अगर आप खुशियां बांटने जा रहे हैं तो $0 CIBC ट्रांसफर फी के साथ कैश पिकअप सर्विस के जरिए भेजें। CIBC.com/cashpickup पर जाएं। शर्तें और CIBC फॉरन एक्सचेंज रेट्स लागू। CIBC एम्बिशंस मेड रियल।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ 2 ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 647-290-3773 ਯਾਨੀ 647-290-3773।
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit SouthAsianDaily.com. South Asian Pulse.
ਵਾਈਵੀਡਾ ਗਰੁੱਪ ਨੂੰ ਤੁਹਾਡੇ ਸਾਰਿਆਂ ਦੇ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ ਜੀ। ਤੁਸੀਂ ਆਪਣੇ ਸਪਾਂਸਰ ਪਹਿਲਾਂ ਲੈ ਲਓ ਜੀ, ਆਪਣੇ ਜਿਹੜੇ ਨਾਲ ਜੁੜੇ ਨੇ ਉਸ ਤੋਂ ਬਾਅਦ ਫਿਰ ਗੱਲ ਜਾਰੀ ਰੱਖਾਂਗੇ ਜੀ। ਗੋ ਅਹੈਡ ਤਾਨੀਆ ਜੀ।
ਜੀ ਬਿਲਕੁਲ ਜੀ ਬਿਲਕੁਲ ਰਦਵੀਰ ਜੀ, ਸਾਡੇ ਨਾਲ ਬ੍ਰਿਜ ਮੋਹਨ ਜੀ ਜੁੜੇ ਹੋਏ ਨੇ। ਵੈਲਕਮ ਟੂ ਰੇਡੀਓ ਵਾਇਰ ਬ੍ਰਿਜ ਮੋਹਨ ਜੀ।
ਗੁੱਡ ਮਾਰਨਿੰਗ ਜੀ।
ਹਾਂਜੀ ਬ੍ਰਿਜ ਮੋਹਨ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਹੈ ਜੀ? ਠੀਕ ਹੈ ਜੀ,
ਚੰਗੇ ਕਲਾ ਜੀ, ਤੁਸੀਂ ਸੁਣਾਓ?
ਬਹੁਤ ਵਧੀਆ ਜੀ, ਬਹੁਤ ਵਧੀਆ। ਔਰ ਜਿੱਥੇ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਜ਼ਿਕਰ ਕਰਨਾ ਚਾਹਾਂਗੇ ਕਿ ਜਦੋਂ ਵੀ ਜਦੋਂ ਵੀ ਤੁਸੀਂ ਚਾਹੁੰਦੇ ਹੈਗੇ ਹੋ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਕਾਨੂੰਨੀ ਸਲਾਹ ਮਸ਼ਵਰਾ ਲੈਣਾ ਤੇ ਤੁਸੀਂ ਬ੍ਰਿਜਮੋਹਨ ਸਾਹਿਬ ਦੇ ਨਾਲ ਜਿਹੜਾ ਤੁਸੀਂ ਉਹ ਸੰਪਰਕ ਕਰ ਲੈਣਾ, ਵਕੀਲ ਬ੍ਰਿਜਮੋਹਨ ਜੀ, ਜਿੱਥੇ ਅਸੀਂ ਇਹਨਾਂ ਦਾ ਸਵਾਗਤ ਕਰਨ ਜਾ ਰਹੇ ਹਾਂ। ਇਹਨਾਂ ਦੇ ਆਫਿਸ ਕੈਨੇਡਾ ਭਰ ਦੇ ਵਿੱਚ ਹੈਗੇ ਨੇ, ਇੰਕਲੂਡਿੰਗ ਵੈਨਕੂਵਰ ਦੇ ਵਿੱਚ ਔਰ ਸਾਡੇ ਇੱਥੇ ਗ੍ਰੇਟਰ ਟੋਰੋਂਟੋ ਏਰੀਆ ਬ੍ਰੈਂਪਟਨ ਦੀ ਮੈਂ ਗੱਲ ਕਰ ਰਿਹਾ। ਗੁਗਲ ਡਰਾਈਵ ਦੇ ਉੱਤੇ ਬੜਾ ਵਧੀਆ ਆਫਿਸ ਹੈ, ਮੈਨੂੰ ਖੁਦ ਵੀ ਉੱਥੇ ਜਾਣ ਦਾ ਮੌਕਾ ਮਿਲਿਆ, ਸੋ ਤੁਸੀਂ ਉੱਥੇ ਜਾ ਸਕਦੇ ਹੈਗੇ ਹੋ। ਸੋ ਬਹੁਤ ਵਧੀਆ ਉੱਥੇ ਇਹਨਾਂ ਦਾ ਆਫਿਸ ਹੈ ਜੀ। ਬ੍ਰਿਜਮੋਹਨ ਸਾਹਿਬ, ਅੱਗੇ ਵਧਣ ਤੋਂ ਪਹਿਲਾਂ ਮੈਂ ਚਾਹਾਂਗਾ ਪਹਿਲਾਂ ਆਪਣਾ ਇੱਕ ਵਾਰੀ ਜਿਹੜਾ ਫੋਨ ਨੰਬਰ ਜ਼ਰੂਰ ਸ਼ੇਅਰ ਕਰ ਦੋ ਸਾਡੇ ਨਾਲ।
ਹਾਂਜੀ, ਜਦੋਂ ਜੀ ਸਾਡੇ ਜਿਵੇਂ ਤੁਸੀਂ ਦੱਸਿਆ ਆਫਿਸ ਥਰੂ ਆਊਟ ਕੈਨੇਡਾ ਜੀ, ਵੈਨਕੂਵਰ, ਐਡਮਿੰਟਨ, ਕੈਲਗਰੀ, ਬ੍ਰੈਂਪਟਨ ਜੀ, ਯੂ ਨੋ ਮੈਂ ਸਾਡਾ ਫੋਨ ਨੰਬਰ ਹੈ ਜੀ 416-994-8989। ਅੱਜ ਤੋਂ 32 ਸਾਲ ਪਹਿਲਾਂ ਜੀ ਮੈਂ ਕੈਨੇਡਾ ਵਿਚ ਆਪਣੀ ਲਾ ਪ੍ਰੈਕਟਿਸ ਸਟਾਰਟ ਕੀਤੀ ਸੀਗੀ, ਤੇ ਹੁਣ ਜਿਵੇਂ ਤੁਹਾਨੂੰ ਦੱਸਿਆ ਕਿ ਸਾਡੀ ਨੈਸ਼ਨਲ ਲਾ ਫਰਮ ਥਰੂ ਆਊਟ ਕੈਨੇਡਾ ਲੋਕਾਂ ਦੀ ਸੇਵਾ ਲਈ, ਆਪਣੀ ਪੰਜਾਬੀ ਭਾਈਚਾਰੇ ਦੀ ਸੇਵਾ ਲਈ ਅਸੀਂ ਯੂ ਨੋ ਹਰ ਵਕਤ ਹਾਜ਼ਰ ਹਾਂ। ਸੋ ਯੂ ਕੈਨ ਕਾਲ ਅਸ ਐਨੀ ਟਾਈਮ ਜੀ।
ਠੀਕ ਹੈ ਜੀ। ਅੱਛਾ ਬ੍ਰਿਜਮੋਹਨ ਸਾਹਿਬ, ਅੱਜ ਥੋੜਾ ਸੈਂਸਿਟਿਵ ਇਸ਼ੂ ਹੈਗਾ ਹੈ ਕਿ ਪਿਛਲੇ ਸਾਲ ਸਰੀ ਚ ਜਦੋਂ ਮਾਪੇ ਆਪਣੇ ਕਮਰੇ ਚ ਬੈਠੇ ਸਨ ਤੇ ਉਸ ਸਮੇਂ ਉਹ ਇਸ ਗੱਲ ਤੋਂ ਬਿਲਕੁਲ ਅਣਜਾਣ ਸੀਗੇ ਕਿ ਦੂਸਰੇ ਕਮਰੇ ਦੇ ਵਿਚ ਇਕ ਨੌਜਵਾਨ ਪੰਜਾਬੀ ਪੁੱਤਰ ਜਿਹੜਾ ਹੈਗਾ ਉਹ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਖਤਮ ਕਰ ਰਿਹਾ ਔਰ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਰ ਰਿਹਾ। ਉਹ ਖਬਰ ਜਿਹੜੀ ਹੈ ਉਹ ਸਾਰੀ ਦੁਨੀਆਂ ਚ ਜੰਗਲ ਦੀ ਤਰ੍ਹਾਂ, ਅੱਗ ਦੀ ਤਰ੍ਹਾਂ ਫੈਲ ਗਈ ਔਰ ਅਸੀਂ ਸਾਰੇ ਜਾਣਦੇ ਹਾਂ ਕਿ ਹੁਣ ਅਫਰੀਕਾ ਚ ਇਕ ਬੰਦੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪਰ ਇਸ ਬਾਰੇ ਹੋਰ ਚਰਚਾ ਕਰਨ ਤੋਂ ਪਹਿਲਾਂ ਤੁਸੀਂ ਸਾਨੂੰ ਜਰਾ ਕਾਨੂੰਨ ਦੇ ਉਨ੍ਹਾਂ ਤੱਥਾਂ ਬਾਰੇ ਜਾਣੂ ਕਰਾ ਸਕਦੇ ਹੋ ਕਿ ਜਿਨ੍ਹਾਂ ਦੇ ਵਿਚ ਤੁਸੀਂ ਇਸ ਮਾਮਲੇ ਚ ਕਿੱਦਾਂ ਸਹਾਇਤਾ ਕਰ ਸਕੋਗੇ।
ਜਿੰਦਵੀਰ ਜੀ, ਯੈਸ ਯੂ ਆਰ ਡੈਫੀਨਿਟਲੀ ਰਾਈਟ, ਅੱਜ ਦਾ ਜਿਹੜਾ ਟਾਪਿਕ ਆ ਵੈਰੀ ਵੈਰੀ ਸੈਂਸਿਟਿਵ ਹੈ ਜੀ, ਕਿਉਂਕਿ ਆਪਣੇ ਯੂ ਨੋ ਲਈ ਸਾਡੀ ਔਲਾਦ ਤੋਂ ਇਲਾਵਾ ਹੋਰ ਕੋਈ ਵੀ ਕੀਮਤੀ ਚੀਜ਼ ਨਹੀਂ ਜੀ। ਇਹਨਾਂ ਨੂੰ ਕਦੇ ਵੀ ਕੋਈ ਆਂਚ ਆਵੇ ਤਾਂ ਸਾਰਿਆਂ ਨੂੰ ਹੀ ਯੂ ਨੋ ਸੇਕ ਲੱਗਦਾ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਲੋਕਾਂ ਦੀ ਕਾਨੂੰਨ ਮਦਦ ਕਰਨ ਦੇ ਉਦੇਸ਼ ਨਾਲ ਅੱਜ ਤੋਂ 32 ਸਾਲ ਪਹਿਲਾਂ ਜੀ ਵਕੀਲ ਬਣਿਆ ਅਤੇ ਹੁਣ ਮੈਂ ਇਹ ਸੇਵਾ ਆਪਣੇ ਕੈਨੇਡਾ ਭਾਰਤ ਸਥਾਪਿਤ ਦਫ਼ਤਰਾਂ ਚ ਉੱਚ ਕੋਟੀ ਦੇ ਵਕੀਲ ਜੋ ਸਾਡੀ ਕਾਨੂੰਨੀ ਟੀਮ ਦੇ ਅਨਮੋਲ ਰਤਨ ਉਨ੍ਹਾਂ ਨਾਲ ਰਲ ਕੇ ਇਕ ਨਿਮਾਣਾ ਜਿਹਾ ਯਤਨ ਕਰਨ ਦੀ ਕੋਸ਼ਿਸ਼ ਕਰ ਰਹੇ ਜੀ। ਮੌਜੂਦਾ ਸਮੇਂ ਸਾਡੀ ਲਾਅ ਫਰਮ ਕਾਰ ਐਕਸੀਡੈਂਟ ਇੰਜਰੀ ਕਲੇਮਸ, ਕ੍ਰਿਮੀਨਲ ਲਾਅ ਅਤੇ ਇਮੀਗ੍ਰੇਸ਼ਨ ਦੇ ਕੰਪਲੀਕੇਟਿਡ ਕੇਸਿਸ ਚ ਆਪਣੀ ਭਾਈਚਾਰੇ ਦੀ ਲੋਕਾਂ ਦੀ ਮਦਦ ਕਰਦੇ ਹਾਂ ਜੀ। ਆਪਣੇ ਬੱਚਿਆਂ ਨੂੰ ਕਿਸੇ ਵੀ ਖਤਰੇ ਤੋਂ ਸੁਰੱਖਿਅਤ ਰੱਖਣ ਦੀ ਪਹਿਲ ਤੋਂ ਇਲਾਵਾ ਹੋਰ ਕੋਈ ਵੀ ਗੱਲ ਮਹੱਤਵ ਨਹੀਂ ਰੱਖਦੀ ਅਤੇ ਇਸ ਕਾਨੂੰਨ ਅਤੇ ਮਾਪਿਆਂ ਦੋਵਾਂ ਦੀ ਹੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਪਰਮਾਤਮਾ ਨਾ ਕਰੇ ਕਿਸੇ ਵੀ ਮਾਪੇ ਨੂੰ ਆਪਣੇ 14 ਸਾਲ ਦੀ ਅਲੜ ਬਰੇਸ ਦੀ ਉਮਰ ਵਾਲੇ ਧੀ ਪੁੱਤਰ ਦਾ ਬੇਜਾਨ ਸ਼ਰੀਰ ਰੱਸੇ ਨਾਲ ਲਟਕਦਾ ਹੋਇਆ ਵੇਖਣਾ ਕਦੇ ਵੀ ਨਾ ਪਵੇ। ਸੋ ਯੂ ਨੋ ਅੱਜ ਕੱਲ ਜਿਹੜੀ ਸਾਈਬਰ ਬੁਲਿੰਗ ਹੋ ਰਹੀ ਹੈ, ਨੌਜਵਾਨ ਪੰਜਾਬੀ ਗੱਭਰੂ ਯੂ ਨੋ ਇੰਨਾ ਘੁੱਟਣ ਮਹਿਸੂਸ ਕਰ ਰਹੇ ਹੈ ਸਾਈਬਰ ਬੁਲਿੰਗ ਕਰਕੇ ਕਿ ਕਈ ਵਾਰ ਅਨਫੋਰਚੁਨੇਟਲੀ ਉਹਨਾਂ ਨੂੰ ਆਪਣੀ ਆਤਮ ਹੱਤਿਆ ਕਰਨੀ ਪੈਂਦੀ ਹੈ, ਵਿਚ ਇਜ਼ ਸੋ ਬੈਡ, ਇਟ ਇਜ਼ ਸੋ ਅਨਅਵੋਇਡੇਬਲ। ਇਹਨੂੰ ਅਵੋਇਡ ਕੀਤਾ ਜਾ ਸਕਦਾ ਸਿਰਫ ਇੱਕੋ ਹੀ ਚੀਜ਼ ਨਾਲ, ਜੇ ਤੁਸੀਂ ਆਪਣੇ ਬੱਚਿਆਂ ਨਾਲ ਥੋੜਾ ਜਿਹਾ ਟਾਈਮ ਗੁਜ਼ਾਰ ਕੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ।
ਅੱਛਾ, ਇਸ ਕੇਸ ਦੇ ਵਿਚ ਦਰਅਸਲ ਹੋਇਆ ਕੀ ਸੀਗਾ ਉਹ ਵੀ ਦੱਸੋ।
ਜਦਵੀਰ ਜੀ, ਸਰੀ ਬ੍ਰਿਟਿਸ਼ ਕੋਲੰਬੀਆ ਚ ਇਕ ਪੰਜਾਬੀ ਗੱਭਰੂ ਨੂੰ ਪਿਛਲੇ ਸਾਲ ਵਾਪਰੇ ਇਕ ਭਿਆਨਕ ਅਪਰਾਧ ਦਾ ਸ਼ਿਕਾਰ ਬਣਾਇਆ ਗਿਆ ਜੀ, ਅਤੇ ਇਸ ਹਾਦਸੇ ਲਈ ਬਹੁਤ ਸਾਰੇ ਆਮ ਪੀੜਤਾਂ ਵਾਂਗ ਉਸਨੇ ਵੀ ਆਪਣੇ ਆਪ ਨੂੰ ਇਸ ਹਾਦਸੇ ਲਈ ਜਿੰਮੇਵਾਰ ਠਹਿਰਾਇਆ। ਨਤੀਜੇ ਵਜੋਂ ਉਹ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਗਿਆ ਸੀ ਜੀ। ਭਾਵੇਂ ਉਸਦੀ ਉਮਰ ਹਜੇ ਸਿਰਫ 14 ਵਰਿਆਂ ਦੀ ਸੀ ਜੀ, ਪਰ ਉਹ ਉਭਰ ਰਿਹਾ ਉੱਚ ਕੋਟੀ ਦੇ ਦਰਜੇ ਦਾ ਇਕ ਹਾਕੀ ਦਾ ਸਟਾਰ ਪਲੇਅਰ ਬਣ ਚੁੱਕਾ ਸੀ ਜੀ। ਸੋਸ਼ਲ ਮੀਡੀਆ ਤੇ ਕਿਸੇ ਨੇ ਲੜਕੀ ਹੋਣ ਦਾ ਨਾਟਕ ਕਰਕੇ ਉਸ ਨਾਲ ਦੋਸਤੀ ਕਰ ਲਈ ਜੀ। ਲੜਕੀ ਦਾ ਨਾਟਕ ਕਰਨ ਵਾਲੇ ਨੇ ਲਗਨ ਅਵਸਥਾ ਚ ਖਿੱਚੀਆਂ ਕਿਸੇ ਲੜਕੀ ਦੀਆਂ ਫੋਟੋਆਂ ਉਸ ਲੜਕੇ ਨੂੰ ਭੇਜੀਆਂ, ਉਥੇ ਨਾਲ ਹੀ ਉਸਨੂੰ ਇਹ ਵੀ ਕਿਹਾ ਵੀ ਉਹ ਵੀ ਆਪਣੀਆਂ ਨੰਗੀਆਂ ਤਸਵੀਰਾਂ ਉਸਨੂੰ ਭੇਜੇ ਜੀ। ਮਜਬੂਰੀ ਚ ਦਬਾਅ ਹੇਠਾਂ ਆ ਕੇ ਉਸ ਲੜਕੇ ਨੇ ਵੀ ਆਪਣੀਆਂ ਨੰਗੀਆਂ ਤਸਵੀਰਾਂ ਉਸਨੂੰ ਭੇਜ ਦਿੱਤੀਆਂ, ਜਿਨ੍ਹਾਂ ਦਾ ਖਮਿਆਜ਼ਾ ਉਸਨੂੰ ਆਪਣੀ ਜਾਨ ਦੇ ਕੇ ਭੁਗਤਣਾ ਪਿਆ ਜੀ।
ਇਹ ਮਾਮਲਾ ਫਿਰ ਚਲੋ ਵੈਰੀ ਅਨਫੋਰਚੁਨੇਟ ਜੋ ਤੁਸੀਂ ਦੱਸ ਰਹੇ ਹੈਗੇ ਹੋ ਕਿ ਇਹਨਾਂ ਨੇ ਵੀ ਆਪਣੀਆਂ ਅਸ਼ਲੀਲ ਤਸਵੀਰਾਂ ਜਿਹੜੀਆਂ ਨੇ ਉਹਨਾਂ ਨੂੰ ਭੇਜਤੀਆਂ, ਉਧਰੋਂ ਵੀ ਆਈਆਂ, ਪਰ ਫਿਰ ਇਹ ਮਾਮਲਾ ਫਿਰ ਇਹ ਮੌਤ ਦਾ ਕਿਵੇਂ ਕਾਰਨ ਬਣ ਗਿਆ?
ਜਿਦਵੀ ਜੀ, ਜਦੋਂ ਜਿਵੇਂ ਤਸਵੀਰ ਭੇਜੀ ਗਈ ਲੜਕੀ ਨੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਸਾਨੂੰ ਇਹ ਯਾਦ ਰੱਖਣਾ ਪਏਗਾ ਕਿ ਅਸਲ ਚ ਇਹ ਕੋਈ ਲੜਕੀ ਹੈ ਹੀ ਨਹੀਂ ਸੀਗੀ, ਬਲਕਿ ਕ੍ਰਿਮੀਨਲ ਦੀ ਲੜਕੀ ਬਣ ਕੇ ਇਸ ਘਿਨਾਉਣੇ ਖੇਡ ਨੂੰ ਅੰਜਾਮ ਦੇ ਰਹੇ ਸਨ ਜੀ। ਬਲੈਕਮੇਲ ਸਧਾਰਨ ਹੀ ਸੀਗਾ ਜੀ ਕਿ ਸਾਨੂੰ ਜਾਂ ਤਾਂ ਇੰਨੇ ਪੈਸੇ ਭੇਜ ਜਾਂ ਅਸੀਂ ਤੇਰੀਆਂ ਨੰਗੀਆਂ ਤਸਵੀਰਾਂ ਤੋਂ ਭੇਜੀਆਂ ਸੀ ਇੰਟਰਨੈਟ ਤੇ ਪਾ ਦੇਵਾਂਗੇ ਜੀ। ਇਹ ਅੱਲੜ ਉਮਰ ਦਾ ਮੁੰਡਾ ਇੰਨਾ ਸ਼ਰਮਿੰਦਾ ਤੇ ਡਰਿਆ ਹੋਇਆ ਸੀ ਕਿ ਉਹ ਆਪਣੀ ਪੰਜਾਬੀ ਸੰਸਕ੍ਰਿਤੀ ਕਾਰਨ ਆਪਣੇ ਮਾਪਿਆਂ ਤੋਂ ਮਦਦ ਵੀ ਨਹੀਂ ਮੰਗ ਸਕਿਆ, ਹਾਲਾਂਕਿ ਮਾਪੇ ਦੂਜੇ ਕਮਰੇ ਵਿਚ ਸਨ ਜੀ। ਇਸ ਦੀ ਬਜਾਏ ਉਸਨੇ ਇਸ ਟੈਂਪਰੇਰੀ ਸਮੱਸਿਆ ਦਾ ਪਰਮਾਨੈਂਟ ਹੱਲ ਆਪਣੀ ਜਾਨ ਦੇ ਕੇ ਕੱਢਿਆ। ਇਹ ਮੁੰਡਾ ਵੀ ਸੈਕਸ ਟੋਰਸ਼ਨ ਨਾਂ ਦੀ ਨਾਮਨਾਮ ਬਿਮਾਰੀ ਦਾ ਸ਼ਿਕਾਰ ਹੋ ਗਿਆ ਜੀ। ਸੈਕਸ ਟੋਰਸ਼ਨ ਭਾਵ ਬਲੈਕਮੇਲ ਉਦੋਂ ਹੁੰਦਾ ਜੀ ਜਦੋਂ ਸੋਸ਼ਲ ਮੀਡੀਆ ਤੇ ਕੋਈ ਤੁਹਾਡੀ ਏਜੰਸੀ ਤਸਵੀਰ ਦੂਜੇ ਲੋਕਾਂ ਨੂੰ ਭੇਜਣ ਦੀ ਧਮਕੀ ਦਿੰਦਾ ਜੇ ਤੁਸੀਂ ਉਨ੍ਹਾਂ ਨੂੰ ਪੈਸੇ ਦਾ ਭੁਗਤਾਨ ਨਹੀਂ ਕਰਦੇ ਜੀ।
ਅੱਛਾ, ਇਸ ਮਾਮਲੇ ਚ ਇਕ ਵਿਅਕਤੀ ਗ੍ਰਿਫ਼ਤਾਰ ਕੀਤਾ ਗਿਆ ਤੇ ਉਹਦੇ ਬਾਰੇ ਵੀ ਜਰਾ ਵਿਸਤਾਰ ਨਾਲ ਦੱਸੋ ਜਰਾ।
ਇਸ ਪਰਿਵਾਰ ਦਾ ਬੱਚਾ ਸਦਾ ਲਈ ਮਾਪਿਆਂ ਨੂੰ ਵਿਛੋੜਾ ਦੇ ਗਿਆ ਤੇ ਹੁਣ ਉਨ੍ਹਾਂ ਨੂੰ ਉਹ ਕਦੇ ਵਾਪਸ ਨਹੀਂ ਮਿਲ ਸਕਦਾ, ਪਰ ਉਮੀਦ ਹੈ ਕਿ ਪਰਿਵਾਰ ਨੂੰ ਘੱਟੋ ਘੱਟ ਇਨਸਾਫ਼ ਤਾਂ ਪ੍ਰਾਪਤ ਹੋਊਗਾ ਜੀ। ਨਾਈਜੀਰੀਆ ਅਫਰੀਕਾ ਚ ਪੁਲਿਸ ਨੇ ਇਸ ਸਾਲ ਇਕ 26 ਸਾਲ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਚਾਈਲਡ ਪੋਰਨੋਗ੍ਰਾਫੀ ਵੰਡਣ ਦੇ ਅਤੇ ਧਮਕੀਆਂ ਦੇ ਕੇ ਜਬਰੀ ਵਸੂਲੀ ਕਰਨ ਸਮੇਤ ਹੋਰ ਵੀ ਕਈ ਦੋਸ਼ ਆਇਦ ਕੀਤੇ ਹੈ ਜੀ। ਇਨ੍ਹਾਂ ਦੋਸ਼ਾਂ ਚ ਇਕ ਦੋਸ਼ ਇਹ ਵੀ ਸ਼ਾਮਲ ਹੈ ਕਿ ਉਸਨੇ 13 ਫਰਵਰੀ 2023 ਪਿਛਲੇ ਸਾਲ ਜੀ ਜਾਂ ਇਸ ਤਰੀਕ ਦੇ ਆਲੇ ਦੁਆਲੇ ਇਕ ਅਜਿਹਾ ਗਰੁੱਪ ਬਣਾਇਆ ਸੀ ਜਿਸ ਦਾ ਮੰਤਵ ਇੰਸਟਾਗ੍ਰਾਮ ਦੀ ਵਰਤੋਂ ਕਰਕੇ ਚਾਈਲਡ ਪੋਰਨੋਗ੍ਰਾਫੀ ਵਰਗੇ ਘਿਨਾਉਣੇ ਕੰਮਾਂ ਦੀ ਗੰਦੀ ਆਦਤ ਦਾ ਸ਼ਿਕਾਇਤ ਹੋਏ ਲੋਕਾਂ ਨੂੰ ਬੱਚਿਆਂ ਦੀਆਂ ਨੰਗੀਆਂ ਤਸਵੀਰਾਂ ਵੰਡਣ ਦਾ ਸੀ ਅਤੇ ਬਦਕਿਸਮਤੀ ਨਾਲ ਇਸ ਨੌਜਵਾਨ ਲੜਕੇ ਦੀ ਫੋਟੋ ਵੀ ਇਸ ਗਰੁੱਪ ਦੀਆਂ ਤਸਵੀਰਾਂ ਸ਼ਾਮਲ ਸੀ ਜੀ। ਨਾਈਜੀਰੀਆ ਦੀ ਸਰਕਾਰ ਇਸ ਮਾਮਲੇ ਨੂੰ ਬਹੁਤ ਹੀ ਗੰਭੀਰਤਾ ਨਾਲ ਲੈ ਰਹੀ ਹੈ, ਖਾਸ ਕਰਕੇ ਇਸ ਲਈ ਕਿਉਂਕਿ ਹੁਣ ਜਿਹੜੀ ਅਮੈਰੀਕਨ ਪੁਲਿਸ ਵੀ ਇਸ ਸ਼ਾਮਲ ਹੋ ਚੁੱਕੀ ਹੈ। ਅਮੈਰੀਕਾ ਚ ਵੀ ਯਾਹੂ ਬੋਇਜ਼ ਨਾਂ ਦੇ ਕ੍ਰਿਮੀਨਲ ਰਾਈਟ ਗਰੋਹ ਹੈ ਜੀ, ਜੋ ਕਿ ਇਸ ਤਰ੍ਹਾਂ ਹੀ ਇੱਥੋਂ ਦੇ ਨਾਰਥ ਅਮੈਰੀਕਨ ਬੱਚਿਆਂ ਨੂੰ ਆਪਣੇ ਜਾਲ ਚ ਫਸਾਉਣ ਦਾ ਕੰਮ ਕਰਦਾ ਜੀ।
ਤੁਸੀਂ ਨਾਰਥ ਅਮਰੀਕਾ ਚ ਗੱਲ ਕਰ ਰਹੇ ਹੋ, ਕੀ ਇਹਦੀ ਜਰਾ ਡਿਟੇਲ ਦਿਓ ਕਿ ਕੈਨੇਡਾ ਜਾਂ ਅਮਰੀਕਾ ਦੇ ਵਿਚ ਕਿਆ ਇਸ ਤਰ੍ਹਾਂ ਕੋਈ ਗਰੋਹ ਜਿਹੜੇ ਆ ਇਹਦੀ ਡਿਟੇਲ ਦਿਓ ਵੀ ਨੌਜਵਾਨ ਮੁੰਡਿਆਂ ਨੂੰ ਇਸ ਤਰ੍ਹਾਂ ਦੇ ਜੁਰਮ ਗੈਂਗ ਦੁਆਰਾ ਕੀਤੇ ਜਾਂਦੇ ਉਨ੍ਹਾਂ ਦੇ ਖਿਲਾਫ਼।
ਹਾਂਜੀ ਬਿਲਕੁਲ, ਇਹ ਜਿਹੜੇ ਆਰਗਨਾਈਜ਼ ਕ੍ਰਿਮੀਨਲ ਗੈਂਗ ਹਨ ਜੀ, ਉਹ ਦੁਨੀਆਂ ਭਰ ਦੇ ਨੌਜਵਾਨ ਖਾਸ ਕਰਕੇ ਕੈਨੇਡਾ ਜਾਂ ਅਮਰੀਕਾ ਦੇ ਯੰਗਸਟਰ ਨੂੰ ਨਿਸ਼ਾਨਾ ਬਣਾਉਂਦੇ ਹਨ। ਇਹ ਕਿਸੇ ਇਕੱਲੇ ਵਿਅਕਤੀ ਦਾ ਕੰਮ ਤਾਂ ਹੋ ਹੀ ਨਹੀਂ ਸਕਦਾ ਜੀ, ਉਨ੍ਹਾਂ ਕੋਲ ਯੂ ਵੋਂਟ ਈਵਨ ਬਿਲੀਵ ਇਟ, ਉਨ੍ਹਾਂ ਕੋਲ ਯੁੱਧਵੀਰ ਜੀ ਈਵਨ ਟ੍ਰੇਨਿੰਗ ਮੈਨੂਅਲਸ ਐਂਡ ਵੀਡੀਓਜ਼ ਵੀ ਹਨ ਅਤੇ ਉਹ ਮੀਡੀਆ ਨੂੰ ਧੋਖਾ ਦੇ ਕੇ ਸੋਚਣ ਲਈ ਮਜਬੂਰ ਕਰ ਦਿੰਦੇ ਹਨ ਕਿ ਉਹ ਸੋਰੀ ਸਾਰੀ ਦੁਨੀਆਂ ਨੂੰ ਸਪੈਸ਼ਲੀ ਇਨ੍ਹਾਂ ਯੰਗ ਬੱਚਿਆਂ ਨੂੰ ਧੋਖਾ ਦੇ ਕੇ ਸੋਚਣ ਲਈ ਮਜਬੂਰ ਕਰ ਦਿੰਦੇ ਕਿ ਉਹ ਉਨ੍ਹਾਂ ਦੇ ਫੈਲੋ ਕਲਾਸਮੇਟਸ ਹਨ ਜੀ। ਬੈਸਟ ਟੈਕਨੋਲੋਜੀ ਇੰਟਰਨੈਟ ਟੈਕਨੋਲੋਜੀ ਦੀ ਵਰਤੋਂ ਕੀਤੀ ਜਾਂਦੀ ਹੈ ਉਨ੍ਹਾਂ ਵੱਲੋਂ। ਜਦੋਂ ਤੁਸੀਂ ਰਿਪੋਰਟਸ ਨੂੰ ਵੇਖਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਕ੍ਰਿਮੀਨਲ ਕਿੰਨੇ ਬੇਰਹਿਮ ਹਨ, ਉਹ ਨੌਜਵਾਨ ਮੁੰਡਿਆਂ ਨੂੰ ਖੁਦਕੁਸ਼ੀ ਕਰਨ ਲਈ ਵੀ ਕਹਿੰਦੇ ਹਨ ਅਤੇ ਕੁਝ ਬੱਚੇ ਅਨਫੋਰਚੁਨੇਟਲੀ ਕਰ ਵੀ ਲੈਂਦੇ ਹਨ।
ਅੱਛਾ, ਇਹ ਜਿਹੜਾ ਹੁਣ ਵਿਅਕਤੀ ਹੋਇਆ ਗ੍ਰਿਫ਼ਤਾਰ, ਇਹਨੂੰ ਕੈਨੇਡਾ ਦੇ ਵਿਚ ਵੀ ਇਨ੍ਹਾਂ ਦੇ ਖਿਲਾਫ਼ ਕੋਈ ਐਲੀਗੇਸ਼ਨ ਕੋਈ ਚਾਰਜਿਸ ਏਦਾਂ ਦਾ ਕਿਸੇ ਨੂੰ ਸਾਹਮਣਾ ਕਰਨਾ ਪਏਗਾ ਜਾਂ ਨਹੀਂ?
ਨਹੀਂ ਜੀ, ਇਸ ਮੁਲਜ਼ਮ ਤੇ ਸਿਰਫ ਨਾਈਜੀਰੀਆ ਅਫਰੀਕਾ ਚ ਦੋਸ਼ ਆਇਦ ਕੀਤੇ ਗਏ ਜੀ। ਫਿਲਹਾਲ ਅਜਿਹਾ ਜਾਪਦਾ ਕਿ ਨਾਈਜੀਰੀਆ ਜਿਹੜਾ ਸਰਕਾਰੀ ਵਕੀਲ ਇਸ ਨੂੰ ਬਹੁਤ ਹੀ ਗੰਭੀਰਤਾ ਨਾਲ ਲੈ ਰਿਹਾ, ਵਿਚ ਇਜ਼ ਵੈਰੀ ਗੁੱਡ, ਖਾਸ ਕਰਕੇ ਇਸ ਲਈ ਜਿਵੇਂ ਮੈਂ ਤੁਹਾਨੂੰ ਦਸਿਆ ਕਿਉਂਕਿ ਇਸ ਕੇਸ ਵਿਚ ਅਮੈਰੀਕਨ ਪੁਲਿਸ ਵੀ ਸ਼ਾਮਲ ਹੋ ਚੁੱਕੀ ਹੈ। ਇਨ੍ਹਾਂ ਕ੍ਰਿਮੀਨਲ ਗੈਂਗਸ ਸ਼ਾਮਲ ਹੋਰ ਮੁੰਡਿਆਂ ਨੂੰ ਇਸ ਕਿਸਮ ਦੇ ਅਪਰਾਧਾਂ ਲਈ ਨਿਆਂ ਦਾ ਸਾਹਮਣਾ ਕਰਨ ਲਈ ਅਮੈਰੀਕਾ ਲਿਆਂਦਾ ਗਿਆ ਜੀ। ਇਨ੍ਹਾਂ ਕ੍ਰਿਮੀਨਲਸ ਵਿਚੋਂ ਕੁਝ ਅਪਰਾਧੀ ਅਜਿਹੇ ਵੀ ਹਨ ਜੋ ਪਹਿਲੀ ਵਾਰ ਆਪਣੇ ਦੇਸ਼ ਨੂੰ ਛੱਡ ਕੇ ਹੋਰ ਦੇਸ਼ ਸਿਰਫ ਉਦੋਂ ਹੀ ਜਾਂਦੇ ਹਨ ਜਦੋਂ ਉਨ੍ਹਾਂ ਨੂੰ ਹੱਥਕੜੀ ਲਾ ਕੇ ਗ੍ਰਿਫ਼ਤਾਰ ਕਰਕੇ ਅਮਰੀਕਾ ਜਾਂ ਹੋਰ ਦੇਸ਼ਾਂ ਚ ਲਿਆਇਆ ਜਾਂਦਾ।
ਅੱਛਾ, ਇਹਦੇ ਚ ਹੁਣ ਜਿਹੜਾ ਉਹ ਨਾਈਜੀਰੀਅਨ ਦੀ ਉਹਦੀ ਗੱਲ ਕਰਦੇ ਆ ਕਿ ਜਿਹੜਾ ਇਹ ਪੰਜਾਬੀ ਨੌਜਵਾਨ ਦੀ ਡੈਥ ਹੋਈ ਆ ਤੇ ਇਹਦੀ ਮੌਤ ਦੇ ਜਿਹੜੇ ਦੋਸ਼ ਨੇ ਉਹ ਵੀ ਉੱਤੇ ਨਾਈਜੀਰੀਅਨ ਬੰਦਾ ਜੇ ਤੇ ਗ੍ਰਿਫ਼ਤਾਰ ਉੱਤੇ ਲੱਗ ਸਕਦੇ ਨੇ?
ਬਹੁਤ ਵਧੀਆ ਸਵਾਲ ਜੀ, ਪਰ ਨਹੀਂ, ਦੋਸ਼ ਸਿਰਫ ਚਾਈਲਡ ਪੋਰਨੋਗ੍ਰਾਫੀ ਅਤੇ ਬਲੈਕਮੇਲ ਲਈ ਹੀ ਆਇਦ ਕੀਤੇ ਗਏ ਹਨ ਜੀ। ਕਾਰਨ ਬਹੁਤ ਹੀ ਸਪਸ਼ਟ ਹੈ, ਕਿਸੇ ਵੀ ਕ੍ਰਿਮੀਨਲ ਕੇਸ ਲਈ ਦੋਸ਼ੀ ਦਿਮਾਗ ਦੀ ਲੋੜ ਹੁੰਦੀ ਹੈ ਅਤੇ ਕੁਝ ਅਜਿਹਾ ਜੋ ਤੁਸੀਂ ਜਾਣਬੁੱਝ ਕੇ ਕੀਤਾ ਹੋਵੇ। ਦੋ ਚੀਜ਼ਾਂ ਹਮੇਸ਼ਾ ਹੀ ਕ੍ਰਿਮੀਨਲ ਕੇਸ ਪ੍ਰੂਵ ਕਰਨੀਆਂ ਪੈਂਦੀਆਂ ਵੀ ਤੁਸੀਂ ਗਲਤ ਕਾਰਾ ਕੀਤਾ ਤੇ ਤੁਹਾਡਾ ਗਲਤ ਕਾਰਾ ਕਰਨ ਦਾ ਇਰਾਦਾ ਸੀਗਾ ਜੀ। ਇੱਥੇ ਦੋਸ਼ੀ ਦਾ ਸਿਰਫ ਇਹ ਹੀ ਕਹਿਣਾ ਮੈਨੂੰ ਕੀ ਪਤਾ ਸੀ ਕਿ ਉਹ ਖੁਦਕੁਸ਼ੀ ਕਰ ਲਵੇਗਾ ਅਤੇ ਫਿਰ ਕਾਨੂੰਨ ਵੀ ਇਹ ਗੱਲ ਨਹੀਂ ਕਹੇਗਾ ਕਿ ਤੁਸੀਂ ਬਲੈਕਮੇਲ ਅਤੇ ਖੁਦਕੁਸ਼ੀ ਵਿਚਕਾਰ ਸੰਬੰਧ ਸਾਬਤ ਕਿਵੇਂ ਕਰ ਸਕਦੇ ਹੋ। ਆਮ ਵਿਅਕਤੀ ਦਾ ਇਹੀ ਕਹੇਗਾ ਕਿ ਬਲੈਕਮੇਲ ਅਤੇ ਖੁਦਕੁਸ਼ੀ ਵਿਚਾਰ ਜਿਹੜਾ ਵਿਚਕਾਰ ਜਿਹੜਾ ਸੰਬੰਧ ਹੈ ਬਿਲਕੁਲ ਹੀ ਸਿੱਧੇ ਹੈ, ਪਰ ਕ੍ਰਿਮੀਨਲ ਕਾਨੂੰਨ ਲਈ ਜਿਵੇਂ ਆਪਾਂ ਨੂੰ ਪਤਾ ਹੀ ਹੈ ਵੀ ਅਪੀਅਰੈਂਸ ਇਜ਼ ਨਾਟ ਇਨਫ ਫਾਰ ਕ੍ਰਿਮੀਨਲ ਲਾਅ, ਉਹਦੇ ਲਈ ਸਾਨੂੰ ਸਬੂਤ ਪੇਸ਼ ਕਰਨੇ ਪੈਂਦੇ ਆ, ਲੜੀ ਪੂਰੀ ਬਣਾਉਣੀ ਪੈਂਦੀ ਹੈ, ਜਿੱਥੇ ਕਿਤੇ ਵੀ ਲੜੀ ਟੁੱਟ ਜਾਏ ਉੱਥੇ ਹੀ ਕ੍ਰਿਮੀਨਲ ਕੇਸ ਵਿੱਚ ਬੰਦੇ ਫਰੀ ਹੋ ਜਾਂਦੇ ਨੇ।
ਠੀਕ ਹੈ, ਲੇਕਿਨ ਇਹਦੇ ਚ ਇੱਕ ਚੀਜ਼ ਹੋਰ ਹੈ ਨਾ, ਜਿੱਦਾਂ ਤੁਸੀਂ ਪਰਸਨਲ ਇੰਜਰੀ ਦੇ ਕਾਨੂੰਨ ਨਾਲ ਸੰਬੰਧਿਤ ਕੇਸਾਂ ਦੀ ਉਹ ਵੀ ਵਕਾਲਤ ਤੁਸੀਂ ਕਰਦੇ ਹੋ ਪਰਸਨਲ ਇੰਜਰੀ ਦਾ ਮਾਮਲਾ ਹੋਵੇ, ਤੇ ਹੁਣ ਨੌਜਵਾਨ ਨੇ ਚਲੋ ਇੱਥੇ ਤੇ ਅਨਫੋਰਚੁਨੇਟ ਇੰਸੀਡੈਂਟ ਹੋ ਗਿਆ ਵੀ ਉਹਨੇ ਆਪਣੀ ਜ਼ਿੰਦਗੀ ਖਤਮ ਕਰ ਲਈ, ਬਟ ਜੇ ਇਸ ਕੇਸ ਕੋਈ ਬਚ ਜਾਂਦਾ ਤੇ ਫਿਰ ਮੈਂਟਲ ਟੋਰਚਰ ਦਾ ਕੋਈ ਮੁਕਦਮਾ ਬਣ ਸਕਦਾ?
ਹਾਂਜੀ, ਇਹ ਸਹੀ ਹੈ। ਮੈਂ ਪੂਰੇ ਕੈਨੇਡਾ ਵਿੱਚ ਅਸੀਂ ਕਾਰ ਐਕਸੀਡੈਂਟ ਲੱਗੀਆਂ ਸੱਟਾਂ ਦੇ ਪੀੜਤਾਂ ਦੀ ਕੇਸਿਸ ਅਸੀਂ ਕਰਦੇ ਹਾਂ ਜੀ, ਫਰੋਮ ਵੈਂਕੂਵਰ ਟੂ ਬ੍ਰੈਂਪਟਨ। ਜੇਕਰ ਇਹ ਨੌਜਵਾਨ ਬਚ ਜਾਂਦਾ ਤਾਂ ਫਿਰ ਉਹ ਆਪਣੀ ਦੁਰਦਸ਼ਾ ਕਰਨ ਵਾਲਿਆਂ ਤੇ ਕੇਸ ਕਰਨ ਦੇ ਯੋਗ ਹੋ ਸਕਦਾ ਸੀਗਾ। ਕ੍ਰਿਮੀਨਲ ਲਾਅ ਅਤੇ ਸਿਵਲ ਕਾਨੂੰਨ ਵਿਚਕਾਰ ਦੇ ਅੰਤਰਾਂ ਚੋਂ ਇਕ ਅੰਤਰ ਇਹ ਵੀ ਹੈ ਜੀ, ਨੌਜਵਾਨ ਦੋਸ਼ੀ ਤੇ ਮਾਨਸਿਕ ਪਰੇਸ਼ਾਨੀ ਤੇ ਦਰਦ ਦੇ ਨਾਲ ਨਾਲ ਹੋਰ ਕਿਸੇ ਵੀ ਕਿਸਮ ਦੀਆਂ ਸਰੀਰਕ ਸੱਟਾਂ ਲੱਗਣ ਲਈ ਵੀ ਉਸਨੇ ਮੁਕਦਮਾ ਕਰਨ ਦੇ ਯੋਗ ਹੋਣਾ ਸੀ ਜੀ। ਪਰ ਸਮੱਸਿਆ ਕੇਸ ਜਿੱਤਣ ਦੀ ਨਹੀਂ ਹੈ ਯੁਧਵੀਰ ਜੀ, ਬਲਕਿ ਕਿਸੇ ਅਜਿਹੇ ਵਿਅਕਤੀ ਤੋਂ ਪੈਸੇ ਵਸੂਲ ਕਰਨ ਦੀ ਹੋਵੇਗੀ ਜਿਸ ਕੋਲ ਸ਼ਾਇਦ ਕੋਈ ਪੈਸੇ ਦੇਣ ਦੀ ਸਮਰੱਥਾ ਹੀ ਨਾ ਹੋਵੇ ਜੀ।
ਅੱਛਾ, ਹੁਣ ਇਹ ਦੱਸੋ ਕਿ ਕਈ ਮਾਮਲਿਆਂ ਚ ਅਸੀਂ ਦੇਖਦੇ ਹਾਂ ਕਿ ਜਿਹੜੀਆਂ ਲੜਕੀਆਂ ਤੇ ਲੜਕੇ ਦੀ ਗੱਲ ਹੋ ਗਈ ਨਾ, ਲੜਕੇ ਦੀ ਗੱਲ ਤੋਂ ਬਾਅਦ ਹੁਣ ਜਿਹੜਾ ਲੜਕੀਆਂ ਦੀ ਗੱਲ ਕਰਦੇ ਹਾਂ, ਕਈ ਮਾਮਲੇ ਚ ਜਿਹੜੀਆਂ ਲੜਕੀਆਂ ਨੇ ਉਹਨਾਂ ਨੂੰ ਉਹਨਾਂ ਦੇ ਪੇਰੈਂਟਸ ਤੋਂ ਵਰਗਲਾ ਕੇ ਉਹਨਾਂ ਨੂੰ ਗਲਤ ਗੱਲਾਂ ਦੱਸ ਕੇ ਉਹਨਾਂ ਦੇ ਕਈ ਵਾਰ ਕੀ ਕੇਸਿਸ ਦੇਖੇ ਅਸੀਂ, ਪੇਰੈਂਟਸ ਤੋਂ ਅਲੱਗ ਕਰ ਦਿੱਤਾ ਜਾਂਦਾ। ਪੇਰੈਂਟਸ ਤੋਂ ਅਲੱਗ ਕਰਨ ਤੋਂ ਬਾਅਦ ਉਹਨਾਂ ਨੂੰ ਕਿਤੇ ਨਾ ਕਿਤੇ ਫਿਰ ਗਲਤ ਧੰਦੇ ਦੇ ਵਿੱਚ ਲਗਾ ਦਿੱਤਾ ਜਾਂਦਾ, ਔਰ ਇਹ ਸਾਰਾ ਕੁਝ ਮਾਪੇ ਦੇਖ ਰਹੇ ਹੁੰਦੇ ਆ, ਰੋਕਣ ਦੀ ਕੋਸ਼ਿਸ਼ ਵੀ ਕਰਦੇ ਆ, ਪਰ ਐਸਾ ਹੋ ਜਾਂਦਾ। ਇਹ ਦੱਸੋ ਜੀ, ਇਦਾਂ ਦੇ ਕੇਸਿਸ ਤੁਹਾਡੇ ਕੋਲ ਆਉਂਦੇ ਆ, ਹੁੰਦਾ ਹੈ ਸੰਭਵ ਕਿ ਨਹੀਂ, ਦੱਸੋ ਜਰਾ।
ਜਗਮੀਤੀ, ਇਹ ਉਸੇ ਤਰ੍ਹਾਂ ਹੀ ਵਾਪਰਦਾ ਜਿਵੇਂ ਇਸ ਨੌਜਵਾਨ ਪੰਜਾਬੀ ਮੁੰਡੇ ਨਾਲ ਵਾਪਰਿਆ ਜੀ। ਸੋਸ਼ਲ ਮੀਡੀਆ ਲੋਕਾਂ ਨੂੰ ਆਪਣੇ ਫੋਨ ਤੇ ਤੁਹਾਡੇ ਬੱਚਿਆਂ ਤੱਕ ਪਹੁੰਚਣ ਦੀ ਆਗਿਆ ਦਿੰਦਾ ਅਤੇ ਕੁਝ ਜਿਹੜੇ ਕ੍ਰਿਮੀਨਲਸ ਆ ਬੱਚਿਆਂ ਦੀ ਛੋਟੀ ਉਮਰ ਜਾਂ ਜੀਵਨ ਬਾਰੇ ਤਜਰਬੇ ਦੀ ਘਾਟ ਦਾ ਫਾਇਦਾ ਚੁੱਕਣ ਚ ਸਫਲ ਹੋ ਜਾਂਦੇ ਆ ਜੀ। ਇਹ ਧੰਦਾ ਕਰਨ ਵਾਲੇ ਲੋਕ ਸੋਸ਼ਲ ਮੀਡੀਆ ਤੇ ਪਹਿਲਾਂ ਕੁੜੀਆਂ ਨਾਲ ਦੋਸਤੀ ਕਰਦੇ ਹਨ ਅਤੇ ਫਿਰ ਹੌਲੀ ਹੌਲੀ ਉਨ੍ਹਾਂ ਨੂੰ ਆਪਣੇ ਮਾਪਿਆਂ ਤੋਂ ਦੂਰ ਕਰਨ ਚ ਸਫਲ ਹੋ ਜਾਂਦੇ ਹਨ ਅਤੇ ਨਸ਼ਿਆਂ ਦੀ ਆਦਤ ਲਾ ਦਿੰਦੇ ਜੀ, ਅਤੇ ਆਖਿਰ ਚ ਲੜਕੀਆਂ ਨਸ਼ੇ ਖਰੀਦਣ ਲਈ ਆਪਣਾ ਜਿਸਮ ਵੇਚਣ ਲਈ ਮਜਬੂਰ ਹੋ ਜਾਂਦੀਆਂ ਜੀ। ਇਸ ਦਾ ਜਵਾਬ ਸਿਰਫ ਇਹੀ ਹੈ ਕਿ ਇਸ ਗੱਲ ਦੀ ਪੂਰੀ ਜਾਣਕਾਰੀ ਰੱਖੋ ਕਿ ਤੁਹਾਡੇ ਬੱਚੇ ਅਸਲ ਜ਼ਿੰਦਗੀ ਚ ਅਤੇ ਸੋਸ਼ਲ ਮੀਡੀਆ ਤੇ ਕਰ ਕੀ ਰਹੇ ਹਨ।
ਸੋਸ਼ਲ ਮੀਡੀਆ ਦੀ ਤੁਸੀਂ ਗੱਲ ਕੀਤੀ ਹੈ, ਤੁਸੀਂ ਤੇ ਡਿਫੈਂਸ ਲਾਇਰ ਹੈਗੇ ਹੋ, ਤੁਸੀਂ ਬਚਾਅ ਵੀ ਕਰਦੇ ਹੋ ਲੋਕਾਂ ਦੇ ਜਿਨ੍ਹਾਂ ਦੇ ਉੱਤੇ ਕਈ ਵਾਰ ਗੰਭੀਰ ਅਪਰਾਧਿਕ ਦੋਸ਼ ਵੀ ਲੱਗੇ ਹੁੰਦੇ ਆ। ਇਹ ਸੋਸ਼ਲ ਮੀਡੀਆ ਨੇ ਬਹੁਤ ਕੁਝ ਬਦਲ ਦਿੱਤਾ, ਤੁਹਾਡੇ ਕੰਮ ਦੇ ਵਿੱਚ ਵੀ ਕੋਈ ਬਦਲਾਵ ਆਇਆ ਇਹ ਸੋਸ਼ਲ ਮੀਡੀਆ ਦੇ ਕਾਰਨ?
ਹਾਂਜੀ, ਅਸੀਂ ਥਰੂ ਆਊਟ ਕੈਨੇਡਾ ਫਾਰ ਆਲਮੋਸਟ ਓਵਰ 30 ਇਅਰਸ ਕ੍ਰਿਮੀਨਲ ਕੇਸਿਸ ਅਸੀਂ ਲੜਦੇ ਹਾਂ ਜੀ, ਫਸਟ ਡਿਗਰੀ ਮਰਡਰ ਤੋਂ ਲੈ ਕੇ ਸਿੰਪਲ ਥੈਫਟ ਤਾਈ। ਹੁਣ ਲਗਭਗ ਹਰ ਕੇਸ ਵਿੱਚ ਹੀ ਯੁਧਵੀਰ ਜੀ ਟੈਕਸਟ ਮੈਸੇਜਿਸ, ਸਨੈਪਚੈਟ ਜਾਂ ਹੋਰ ਸੋਸ਼ਲ ਮੀਡੀਆ ਮੈਸੇਜਿਸ ਹੁੰਦੇ ਹਨ ਜੀ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਵੀ ਕਿਸੇ ਨੇ ਸੋਸ਼ਲ ਮੀਡੀਆ ਤੇ ਕਿਸੇ ਜ਼ੁਰਮ ਨੂੰ ਕਬੂਲ ਕੀਤਾ ਜਾਂ ਨਹੀਂ। ਸੋਸ਼ਲ ਮੀਡੀਆ ਦੀ ਵਰਤੋਂ ਵਿਅਕਤੀ ਦੀ ਪਛਾਣ, ਉਹਦੀ ਆਈਡੈਂਟੀ, ਉਹਨਾਂ ਦੇ ਰਿਸ਼ਤੇ ਨੂੰ ਦਰਸਾਉਣ ਲਈ ਕੀਤੀ ਜਾਂਦੀ ਹੈ, ਇੱਥੋਂ ਤੱਕ ਕਿ ਉਹਨਾਂ ਦੀ ਮੌਜੂਦਗੀ ਕਿਸ ਸਮੇਂ ਕਿਸ ਥਾਂ ਸੀਗੀ ਜੀ। ਸਰਕਾਰੀ ਵਕੀਲ ਨੂੰ ਅਦਾਲਤ ਵਿਚ ਪਿਛੋਕੜ ਪਿਛਲੇ ਜ਼ਮਾਨੇ ਚ ਜਦ ਸੋਸ਼ਲ ਮੀਡੀਆ ਨਹੀਂ ਸੀ, ਇੰਟਰਨੈਟ ਨਹੀਂ ਸੀ, ਸਾਰੀਆਂ ਗੱਲਾਂ ਸਾਬਤ ਕਰਨੀਆਂ ਪੈਂਦੀਆਂ ਸੀਗੀਆਂ ਵੀ ਤੁਸੀਂ ਕਿੱਥੇ ਸੀਗੇ, ਤੁਹਾਡੀ ਆਈਡੈਂਟੀ ਕਿਵੇਂ ਪ੍ਰੂਵ ਕੀਤੀ ਜਾਊਗੀ। ਪਰ ਅੱਜ ਕੱਲ ਸਰਕਾਰੀ ਵਕੀਲ ਦਾ ਜਿਹੜਾ ਅੱਧਾ ਕੰਮ ਹੈ ਲੋਕ ਸੋਸ਼ਲ ਮੀਡੀਆ ਰਾਹੀਂ ਖੁਦ ਹੀ ਕਰ ਦਿੰਦੇ ਆ, ਕਿਉਂਕਿ ਉਹ ਹਰ ਮਿੰਟ ਦੀ ਰਿਪੋਰਟ ਪਾਈ ਜਾਂਦੇ ਜੀ।
ਬਿਲਕੁਲ ਸਹੀ ਗੱਲ ਹੈ ਜੀ, ਔਰ ਇਸ ਸਮੇਂ ਬਹੁਤ ਸਾਰੇ ਜਿਹੜੇ ਸਾਡਾ ਪ੍ਰੋਗਰਾਮ ਸੁਣ ਰਹੇ ਨੇ ਵਾਈ ਮੀਡੀਆ ਦੇ ਨਾਲ, ਬਹੁਤ ਸਾਰੇ ਸਾਡੇ ਜਿਹੜੇ ਲਿਸਨਰ ਜੁੜੇ ਨੇ, ਖਾਸ ਕਰ ਜਿਹੜੇ ਸਾਡੇ ਪੇਰੈਂਟਸ ਹੈਗੇ ਨੇ, ਸੋ ਉਹਨਾਂ ਸਰੋਤਿਆਂ ਨੂੰ, ਮਾਪਿਆਂ ਨੂੰ ਤੁਹਾਡੇ ਵੱਲੋਂ ਕੀ ਸਲਾਹ ਐਜ਼ ਅ ਲਾਇਰ?
ਜੇਕਰ ਤੁਸੀਂ ਆਪਣੇ ਬੱਚੇ ਨੂੰ ਇੰਟਰਨੈਟ ਜਾਂ ਸੋਸ਼ਲ ਮੀਡੀਆ ਤੇ ਜਾਣ ਤੋਂ ਰੋਕ ਨਹੀਂ ਸਕਦੇ, ਤਾਂ ਤੁਸੀਂ ਉਹਨਾਂ ਦੀ ਸੁਰੱਖਿਆ ਨੂੰ ਕਿਸੇ ਤਰ੍ਹਾਂ ਵੀ ਯਕੀਨੀ ਨਹੀਂ ਬਣਾ ਸਕਦੇ, ਪਰ ਤੁਸੀਂ ਉਹਨਾਂ ਨੂੰ ਸਹੀ ਤੇ ਗਲਤ ਗੱਲਾਂ ਵਿਚਕਾਰ ਫਰਕ ਸਮਝਾ ਕੇ ਵਧੀਆ ਚੰਗੇ ਫੈਸਲੇ ਲੈਣ ਦੇ ਸਮਰੱਥ ਕਰ ਸਕਦੇ ਹੋ ਜੀ। ਅਜੋਕੇ ਸਮੇਂ ਚ ਪੈਸਾ ਕਮਾਉਣ ਲਈ ਲੱਗੀ ਦੌੜ ਸ਼ਾਮਲ ਹੋਏ ਲੋਕਾਂ ਦੇ ਸਾਰੇ ਪੇਰੈਂਟਸ ਨੂੰ ਇਹੀ ਸਲਾਹ ਕਿ ਆਪਣੀ ਸਭ ਤੋਂ ਕੀਮਤੀ ਦੌਲਤ ਆਪਣੇ ਬੱਚਿਆਂ ਨੂੰ ਇੰਟਰਨੈਟ ਸੁਰੱਖਿਆ ਬਾਰੇ ਅੱਜ ਹੀ ਸਮਝਾਓ ਜਾਂ ਕਿਸੇ ਜਾਣਕਾਰ ਤੋਂ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਹਾਸਲ ਕਰਵਾਓ ਜੀ। ਉਨ੍ਹਾਂ ਨੂੰ ਦੱਸੋ ਕਿ ਜਿਸ ਗੱਲ ਨੂੰ ਉਹ ਪ੍ਰਾਈਵੇਟ ਸਮਝਦੇ ਹਨ ਦਰਅਸਲ ਉਹ ਪ੍ਰਾਈਵੇਟ ਨਹੀਂ ਹੁੰਦੀ ਅਤੇ ਜਿਸ ਬਾਰੇ ਉਹ ਸੋਚਦੇ ਹਨ ਕਿ ਉਹ ਸਿਰਫ ਟੈਂਪਰੇਰੀ ਗਲਤੀ ਹੈ ਉਨ੍ਹਾਂ ਦੀ ਇਹ ਸੋਚਣੀ ਗਲਤ ਹੈ ਅਤੇ ਜਿਸ ਨੂੰ ਉਹ ਮਾਮੂਲੀ ਅਸਥਾਈ ਗਲਤੀ ਸਮਝਦੇ ਹਨ ਉਹ ਇੰਟਰਨੈਟ ਤੇ ਸਦਾ ਲਈ ਹੀ ਮੌਜੂਦ ਰਹਿੰਦੀ ਹੈ ਜੀ। ਮਾਪਿਆਂ ਲਈ ਅਜਿਹਾ ਕਰਨਾ ਬਹੁਤ ਹੀ ਮਹੱਤਵਪੂਰਨ ਹੈ ਸਿਰਫ ਇਸ ਲਈ ਕਿ ਤੁਹਾਡੇ ਬੱਚੇ ਆਪਣੇ ਕਮਰੇ ਵਿਚ ਬੈਠੇ ਹਨ, ਇਸ ਦਾ ਮਤਲਬ ਇਹ ਨਹੀਂ ਕਿ ਉਹ ਸੁਰੱਖਿਅਤ ਹਨ ਜੀ। ਤੁਹਾਡੀ ਆਪਣੇ ਬੱਚਿਆਂ ਨਾਲ ਇਸ ਮੁੱਦੇ ਤੇ ਖੁੱਲ ਕੇ ਗੱਲ ਕਰਨੀ ਬਹੁਤ ਹੀ ਜ਼ਰੂਰੀ ਨਹੀਂ ਸਗੋਂ ਲਾਜ਼ਮੀ ਹੈ ਕਿ ਉਹ ਇੰਟਰਨੈਟ ਤੇ ਕੀ ਪੋਸਟ ਕਰਦੇ ਹਨ ਜਾਂ ਕਿਸ ਨਾਲ ਕਿਸ ਤਰ੍ਹਾਂ ਦੀ ਗੱਲਬਾਤ ਕਰਦੇ ਹਨ ਅਤੇ ਉਨ੍ਹਾਂ ਨੂੰ ਦੱਸੋ ਕਿ ਜੇ ਉਨ੍ਹਾਂ ਨੇ ਆਪਣੀਆਂ ਤਸਵੀਰਾਂ ਵੀ ਭੇਜੀਆਂ ਹਨ ਤਾਂ ਵੀ ਕੋਈ ਵੱਡੀ ਗੱਲ ਨਹੀਂ, ਇਟ ਡਜ਼ਨਟ ਮੈਟਰ। ਇਹ ਸਿਰਫ ਇਕ ਟੈਂਪਰੇਰੀ ਗਲਤੀ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੈ, ਇਹ ਉਨ੍ਹਾਂ ਦੀ ਜ਼ਿੰਦਗੀ ਨੂੰ ਬਰਬਾਦ ਨਹੀਂ ਕਰ ਸਕਦੀ। ਸੋ ਜਿਹੜੀ ਤੁਹਾਡੀ ਫਰੈਂਕ ਡਿਸਕਸ਼ਨ ਵਿਦ ਯੋਰ ਕਿਡਸ ਇਜ਼ ਸੋ ਇੰਪੋਰਟੈਂਟ, ਈਵਨ ਤੁਹਾਡੇ ਬੇਟੀਆਂ ਬੇਟੇ ਸਾਰਿਆਂ ਨਾਲ ਬੈਠ ਕੇ ਗੱਲਬਾਤ ਕਰੋ ਵੀ ਬੇਟੇ ਜੇ ਤੂੰ ਆਪਣੀਆਂ ਤਸਵੀਰਾਂ ਭੇਜ ਹੀ ਦਿੱਤੀਆਂ ਇਟਸ ਨਾਟ ਦਾ ਐਂਡ ਆਫ ਦਾ ਵਰਲਡ, ਕਿਉਂਕਿ ਜਿਹੜੀ ਤੁਹਾਡੀ ਪੰਜ ਸੱਤ ਮਿੰਟ ਦੀ ਗੱਲਬਾਤ ਹੈ ਹੋ ਸਕਦਾ ਉਨ੍ਹਾਂ ਦੀ ਜ਼ਿੰਦਗੀ ਨੂੰ ਬਚਾ ਸਕੇ।
ਠੀਕ ਹੈ ਜੀ। ਔਰ ਵੈਸੇ ਕੀ ਇਹ ਸੱਚ ਹੈ ਕਿ ਅੱਜ ਕੱਲ ਬੱਚੇ ਕਿਆ ਇੰਟਰਨੈਟ ਤੋਂ ਕੋਈ ਡਰੱਗਸ ਵਗੈਰਾ ਜਾਂ ਕੋਈ ਨਸ਼ੀਲੇ ਪਦਾਰਥ ਖਰੀਦ ਸਕਦੇ ਆ?
ਮੌਜੂਦਾ ਸਮੇਂ ਦੀ ਦੁਨੀਆ ਜੀ ਇਕ ਵੱਖਰੀ ਤਰ੍ਹਾਂ ਦੀ ਦੁਨੀਆ, ਬੱਚਿਆਂ ਨੂੰ ਨਸ਼ੀਲੇ ਪਦਾਰਥ ਖਰੀਦਣ ਲਈ ਘਰੋਂ ਬਾਹਰ ਨਿਕਲਣ ਦੀ ਲੋੜ ਹੀ ਨਹੀਂ ਪੈਂਦੀ ਜੀ। ਅੱਜ ਕੱਲ੍ਹ ਇਹ ਸਭ ਕੁਝ ਤੁਹਾਡੇ ਘਰ ਦੇ ਦਰਵਾਜ਼ੇ ਤੇ ਤੁਰੰਤ ਹੀ ਉਪਲਬਧ ਹੋ ਜਾਂਦਾ ਜੀ। ਜਿਵੇਂ ਤੁਸੀਂ ਸੰਸਾਰ ਨੂੰ ਕੰਟਰੋਲ ਨਹੀਂ ਕਰ ਸਕਦੇ ਉਸੇ ਤਰ੍ਹਾਂ ਹੀ ਇੰਟਰਨੈਟ ਨੂੰ ਵੀ ਕੰਟਰੋਲ ਨਹੀਂ ਕੀਤਾ ਜਾ ਸਕਦਾ। ਜੋ ਤੁਹਾਡੇ ਵੱਸ ਹੈ ਜੀ ਉਹ ਹੈ ਸਿਰਫ ਆਪਣੇ ਬੱਚਿਆਂ ਨਾਲ ਵਧੀਆ ਸਾਰੇ ਸੰਬੰਧਾਂ ਦੀ ਸਥਾਪਤੀ ਜੀ। ਉਨ੍ਹਾਂ ਨੂੰ ਅਹਿਸਾਸ ਕਰਵਾਉਣ ਦੀ ਲੋੜ ਹੈ ਕਿ ਤੁਸੀਂ ਉਨ੍ਹਾਂ ਦੇ ਜੀਵਨ ਵਿਚ ਦਿਲਚਸਪੀ ਰੱਖਦੇ ਹੋ ਅਤੇ ਉਨ੍ਹਾਂ ਦੀ ਸਭ ਤੋਂ ਵੱਧ ਪਰਵਾਹ ਕਰਦੇ ਹੋ। ਐਸ ਲੌਂਗ ਐਸ ਦੇ ਨੋ ਦੈਟ ਦੇ ਆਰ ਗੋਇੰਗ ਟੂ ਓਪਨ ਅਪ ਵਿਦ ਯੂ, ਆਪਣੇ ਦਿਲ ਦੀ ਗੱਲਬਾਤ ਤੁਹਾਡੇ ਨਾਲ ਸ਼ੇਅਰ ਕਰਨਗੇ।
ਠੀਕ ਹੈ ਜੀ। ਔਰ ਜੇ ਤੁਸੀਂ ਕੋਈ ਜੁਰਮ ਹੁੰਦਾ ਦੇਖਦੇ ਹੋ ਤੇ ਉਹਨੂੰ ਤੁਸੀਂ ਰਿਕਾਰਡ ਕਰ ਲੈਂਦੇ ਹੋ ਪਰ ਪੁਲਿਸ ਤੁਹਾਨੂੰ ਸੋਸ਼ਲ ਮੀਡੀਆ ਤੇ ਨਾ ਪਾਉਣ ਲਈ ਕਹਿੰਦੀ ਹੈ, ਬੜੀ ਵਾਰ ਇੱਥੇ ਹੋਇਆ ਸਾਡੇ ਇੱਥੇ ਟੋਰਾਂਟੋ ਚ ਵੀ ਹੁੰਦਾ ਬੜੀ ਵਾਰੀ ਕਿ, ਪਰ ਕਿਆ ਕਾਨੂੰਨ ਦੀ ਤੁਸੀਂ ਫਿਰ ਜੇ ਤੁਸੀਂ ਅਜਿਹਾ ਕਰਦੇ ਹੋ ਤਾਂ ਫਿਰ ਕਾਨੂੰਨ ਕਿਆ ਇਹਦੀ ਆਗਿਆ ਦਿੰਦਾ ਕਿ ਨਹੀਂ ਦਿੰਦਾ?
ਜਿਸ ਵਿਚ ਇਹ ਨਿਰਭਰ ਕਰਦਾ ਕਿ ਪੁਲਿਸ ਤੁਹਾਨੂੰ ਇਸ ਤਰ੍ਹਾਂ ਕਰਨ ਤੋਂ ਕਿਉਂ ਅਤੇ ਕਿਵੇਂ ਰੋਕ ਰਹੀ ਹੈ ਜੀ। ਜੇ ਪੁਲਿਸ ਤੁਹਾਨੂੰ ਸਿੱਧੇ ਤੌਰ ਤੇ ਡਾਇਰੈਕਟਲੀ ਅਜਿਹਾ ਨਾ ਕਰਨ ਲਈ ਕਹਿੰਦੀ ਹੈ ਤਾਂ ਇਸ ਨੂੰ ਸੋਸ਼ਲ ਮੀਡੀਆ ਤੇ ਪਾਉਣਾ, ਉਨ੍ਹਾਂ ਦੀ ਜਾਂਚ ਉਨ੍ਹਾਂ ਦੀ ਇਨਵੈਸਟੀਗੇਸ਼ਨ ਵਿਚ ਦਖਲਅੰਦਾਜ਼ੀ ਮੰਨਿਆ ਜਾ ਸਕਦਾ ਅਤੇ ਤੁਹਾਡੇ ਖੁਦ ਤੇ ਕ੍ਰਿਮੀਨਲ ਕੇਸ ਆਇਦ ਕੀਤਾ ਜਾ ਸਕਦਾ। ਪਰ ਜੇ ਪੁਲਿਸ ਤੁਹਾਨੂੰ ਆਮ ਸਰਸਰੀ ਤੌਰ ਤੇ ਮੀਡੀਆ ਵਿਚ ਕਹਿੰਦੀ ਹੈ ਕਿ ਤੁਹਾਡੇ ਦਰਵਾਜ਼ੇ ਤੇ ਲੱਗੇ ਕੈਮਰੇ ਚ ਰਿਕਾਰਡ ਹੋਈ ਚੋਰੀ ਕਰਨ ਵਾਲੇ ਲੋਕਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਨਾ ਪਾਓ ਤਾਂ ਇਹ ਸੱਚਮੁੱਚ ਤੁਹਾਡੇ ਤੇ ਨਿਰਭਰ ਕਰਦਾ। ਸੋ ਇਟ ਡਿਪੈਂਡਸ ਔਨ ਦਾ ਸਰਕਮਸਟਾਂਸਿਸ, ਉਹ ਤੁਹਾਨੂੰ ਕਹਿ ਕੀ ਰਹੇ ਹਾਂ ਕਿਉਂ ਕਹਿ ਰਹੇ ਜੀ। ਕੈਨੇਡਾ ਵਿਚ ਅਸੀਂ ਯੂ ਨੋ ਵਿਕਟਮਸ ਦੇ ਰਾਈਟਸ ਨਾਲੋਂ ਪ੍ਰਾਈਵੇਸੀ ਰਾਈਟਸ ਬਾਰੇ ਵਧੇਰੇ ਫਿਕਰਮੰਦ ਜਾਪਦੇ ਹਾਂ।
ਅੱਛਾ, ਇਹ ਸੋਸ਼ਲ ਮੀਡੀਆ ਤੇ ਕਈ ਚੈਟਿੰਗ ਐਪਸ ਜਿਹੜੇ ਨੇ ਉਹ ਕਹਿੰਦੇ ਆ ਕਿ ਸਾਰਾ ਕੁਝ ਡਿਲੀਟ ਕਰ ਦਿੱਤਾ ਜਾਂਦਾ, ਹੁਣ ਤੁਸੀਂ ਤਾਂ ਕਾਨੂੰਨੀ ਦੇ ਮਾਹਿਰ ਹੋ, ਕਾਨੂੰਨੀ ਤਜਰਬਾ ਤੁਹਾਡਾ ਕੀ ਕਹਿੰਦਾ ਹੈ ਕਿ ਇਹ ਸਹੀ ਆ ਵੀ ਸਭ ਕੁਝ ਡਿਲੀਟ ਹੋ ਜਾਂਦਾ?
ਇਹ ਬਹੁਤ ਬੜੀ ਗਲਤ ਫਹਿਮੀ ਹੈ ਵੀ ਸਪੈਸ਼ਲੀ ਸਨੈਪਚੈਟ ਬਾਰੇ ਸੁਣਿਆ ਜੀ ਅਸੀਂ, ਈਵਨ ਯੰਗਸਟਰ ਦੀ ਇਹ ਸੋਚ ਹੈ ਵੀ ਜੋ ਵੀ ਤੁਸੀਂ ਸਨੈਪਚੈਟ ਤੇ ਪਾਉਂਦੇ ਹੋ ਉਹ ਡਿਸਪੀਅਰ ਹੋ ਜਾਂਦਾ। ਯੂਨੋ ਪਿਛਲੇ ਤਿੰਨ ਦਹਾਕਿਆਂ ਤੋਂ ਮੈਂ ਆਪ ਇਹ ਖੁਦ ਮਹਿਸੂਸ ਕੀਤਾ ਕਿ ਕਿਸ ਤਰ੍ਹਾਂ ਟੈਕਨੋਲੋਜੀ ਨੇ ਸਾਡੇ ਮੇਰੀ ਆਪਣੀ ਪ੍ਰੈਕਟਿਸ ਕਰਨ ਦੇ ਤਰੀਕੇ ਨੂੰ ਪ੍ਰਭਾਵਿਤ ਕੀਤਾ ਜੀ। ਹਰ ਕੋਈ ਸੋਚਦਾ ਕਿ ਉਹ ਸਨੈਪਚੈਟ ਤੇ ਕੋਈ ਸੁਨੇਹਾ ਭੇਜ ਦੇਵੇ ਤਾਂ ਉਨ੍ਹਾਂ ਦੀਆਂ ਫੋਟੋਜ਼ ਜਾਂ ਹੋਰ ਮੈਸੇਜ ਆਪਣੇ ਆਪ ਹੀ ਅਲੋਪ ਹੋ ਜਾਣਗੀਆਂ, ਪਰ ਇਹ ਸੱਚ ਨਹੀਂ ਹੈ ਜੀ। ਮੈਂ ਆਪਣੀਆਂ ਅੱਖਾਂ ਨਾਲ ਸਨੈਪਚੈਟ ਤੋਂ ਸੁਨੇਹੇ ਅਤੇ ਫੋਟੋ ਵੇਖੀਆਂ ਜੋ ਕੇਸਿਸ ਵਿਚ ਦਿਖਾਈਆਂ ਗਈਆਂ ਸਨ ਜਦੋਂ ਕਿ ਉਨ੍ਹਾਂ ਨੂੰ ਭੇਜਣ ਵਾਲੇ ਵਿਅਕਤੀ ਨੇ ਸੋਚਿਆ ਸੀ ਕਿ ਉਹ ਗਾਇਬ ਹੋ ਚੁੱਕੀਆਂ ਜੀ। ਗੱਲ ਬਿਲਕੁਲ ਸ਼ੀਸ਼ੇ ਦੀ ਤਰ੍ਹਾਂ ਸਾਫ਼ ਹੈ ਯੁਧਵੀਰ ਜੀ ਕਿ ਜੇ ਤੁਸੀਂ ਹਮੇਸ਼ਾ ਲਈ ਉਪਲਬਧ ਫੋਨ ਦੇਣਾ ਨਹੀਂ ਚਾਹੁੰਦੇ ਕੋਈ ਵੀ ਚੀਜ਼, ਉਸ ਚੀਜ਼ ਨੂੰ ਸੋਸ਼ਲ ਮੀਡੀਆ ਤੇ ਬਿਲਕੁਲ ਵੀ ਪੋਸਟ ਨਾ ਕਰੋ ਜੀ।
ਠੀਕ ਹੈ। ਸੋਸ਼ਲ ਮੀਡੀਆ ਅਸਲ ਜ਼ਿੰਦਗੀ ਚ ਹੋਣ ਵਾਲੇ ਅਪਰਾਧਾਂ ਦਾ ਕਾਰਨ ਕਿਵੇਂ ਬਣਦਾ?
ਅਮਰੀਕਾ ਵਿਚ ਲੋਕ ਸੋਸ਼ਲ ਮੀਡੀਆ ਤੇ ਚੀਜ਼ਾਂ ਪਾਉਣ ਕਾਰਨ ਕਈ ਵਾਰ ਅਸਲ ਜ਼ਿੰਦਗੀ ਵਿਚ ਮਾਰੇ ਜਾਂਦੇ ਨੇ। ਕੈਨੇਡਾ ਵਿਚ ਵੀ ਅਸੀਂ ਬਹੁਤ ਸਾਰੀਆਂ ਲੜਾਈਆਂ ਜਾਂ ਹਮਲੇ ਹੁੰਦੇ ਵੇਖੇ ਹਨ ਜੀ ਸੋਸ਼ਲ ਮੀਡੀਆ ਤੋਂ, ਜੋ ਕਿ ਆਮ ਤੌਰ ਤੇ ਸੋਸ਼ਲ ਮੀਡੀਆ ਤੋਂ ਸ਼ੁਰੂ ਹੁੰਦੇ ਆ ਜੀ। ਆਪਣੇ ਆਪ ਨੂੰ ਪੁੱਛੋ ਜੇ ਤੁਸੀਂ ਕਿਸੇ ਨੂੰ ਉਹ ਗੱਲ ਕਹਿਣ ਦੀ ਹਿੰਮਤ ਨਹੀਂ ਕਰੋਗੇ ਜਦੋਂ ਉਹ ਤੁਹਾਡੇ ਸਾਹਮਣੇ ਖੜਾ ਹੋਵੇ, ਤਾਂ ਤੁਸੀਂ ਬਾਅਦ ਚ ਉਸ ਨੂੰ ਸੋਸ਼ਲ ਮੀਡੀਆ ਤੇ ਨਸ਼ਰ ਕਿਉਂ ਕਰੋਗੇ ਜੀ?
ਠੀਕ ਹੈ, ਸੋਸ਼ਲ ਮੀਡੀਆ ਹੁਣ ਕਾਰ ਐਕਸੀਡੈਂਟ ਕੇਸਿਸ ਤੇ ਇਮੀਗ੍ਰੇਸ਼ਨ ਦੇ ਮਾਮਲਿਆਂ ਨੂੰ ਵੀ ਅਸੀਂ ਦੇਖਿਆ ਕਿ ਪ੍ਰਭਾਵਿਤ ਕਰਦਾ ਕਰਦਾ ਹੈ ਕਿ ਨਹੀਂ, ਇਹ ਦੱਸੋ ਜੀ, ਔਰ ਕਿਵੇਂ ਕਰਦਾ ਇਹ ਵੀ ਦੱਸੋ।
ਚਾਹੇ ਫੈਡਰਲ ਸਰਕਾਰ ਹੋਵੇ ਜਾਂ ਕੋਈ ਵੱਡੀ ਇੰਸ਼ੋਰੈਂਸ ਕੰਪਨੀ, ਲੋਕ ਤੁਹਾਡੇ ਸੋਸ਼ਲ ਮੀਡੀਆ ਨੂੰ ਵੇਖ ਸਕਦੇ ਹਨ ਜੀ। ਪੁਲਿਸ ਕੇਸਿਸ ਦੀ ਇਨਵੈਸਟੀਗੇਸ਼ਨ ਕਰਦੇ ਸਮੇਂ ਤੁਹਾਡੇ ਸੋਸ਼ਲ ਮੀਡੀਆ ਅਕਾਊਂਟ ਤੇ ਨਜ਼ਰ ਮਾਰ ਸਕਦੀ ਹੈ। ਮੈਂ ਦੇਖਿਆ ਕਿ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਤੇ ਅਜਿਹੀਆਂ ਚੀਜ਼ ਪਾ ਕੇ ਆਪਣੇ ਕਾਰ ਐਕਸੀਡੈਂਟ ਲੱਗੀਆਂ ਸੱਟਾਂ ਦੇ ਕੇਸ ਨੂੰ, ਪਰਸਨਲ ਇੰਜਰੀ ਕਲੇਮ ਨੂੰ ਪ੍ਰਭਾਵਿਤ ਕਰਦੇ ਹਨ, ਜੋ ਦਰਸਾਉਂਦੀਆਂ ਹਨ ਕਿ ਉਹ ਓਨੇ ਦੁਖੀ ਨਹੀਂ, ਉਹ ਓਨੀ ਦੁੱਖ ਤਕਲੀਫ ਚ ਨਹੀਂ ਜਾ ਰਹੇ ਜਿੰਨਾ ਉਹ ਦਾਅਵਾ ਕਰਦੇ ਹਨ ਜੀ। ਇਮੀਗ੍ਰੇਸ਼ਨ ਚ ਵੀ ਜੋ ਇਕ ਜ਼ਰੂਰੀ ਚੀਜ਼ ਆ ਉਹ ਹੈ ਕਿ ਜਦੋਂ ਤੱਕ ਤੁਸੀਂ ਇਮਾਨਦਾਰ ਹੋ ਤੁਹਾਨੂੰ ਚਿੰਤਾ ਕਰਨ ਦੀ ਕੋਈ ਵੀ ਜ਼ਰੂਰਤ ਨਹੀਂ, ਪਰ ਫੇਰ ਵੀ ਕੁਝ ਵੀ ਪੋਸਟ ਕਰਨ ਤੋਂ ਪਹਿਲਾਂ ਦੋ ਵਾਰ ਸੋਚੋ। ਸੋ ਬੀ ਵੈਰੀ ਵੈਰੀ ਕੇਅਰਫੁਲ, ਜੋ ਵੀ ਕੁਝ ਤੁਸੀਂ ਆਈਸਕ੍ਰੀਮ ਖਾਂਦੇ ਹੋਏ ਸੀ ਸਾਈਡ ਤੇ ਆਪਣੀ ਫੋਟੋ ਪੋਸਟ ਕਰ ਰਹੇ ਹੋ, ਉਹ ਕੱਲੀ ਤੁਸੀਂ ਆਪਣੇ ਘਰ ਵਾਲੇ, ਆਪਣੇ ਦੋਸਤ ਮਿੱਤਰਾਂ ਯਾਰਾਂ ਲਈ ਪੋਸਟ ਨਹੀਂ ਕਰ ਰਹੇ, ਉਹਨੂੰ ਸਾਰਾ ਦੁਨੀਆਂ ਦੇਖ ਰਹੀ ਹੈ। ਸੋ ਬੀ ਵੈਰੀ ਵੈਰੀ ਕੇਅਰਫੁਲ ਜੀ। ਕਈ ਵਾਰ ਲੋਕ ਕੰਮ ਤੇ ਸਿੱਖ ਕਾਲ ਕਰ ਦਿੰਦੇ ਆ ਪਰ ਬਾਅਦ ਸੋਸ਼ਲ ਮੀਡੀਆ ਤੇ ਪੋਸਟ ਕਰ ਰਹੇ ਵੀ ਅੱਜ ਆਈ ਐਮ ਹੈਵਿੰਗ ਅ ਗੁੱਡ ਟਾਈਮ ਐਟ ਦ ਬੀਚ, ਸੋ ਤੁਹਾਡਾ ਇੰਪਲੋਇਰ ਤੁਹਾਨੂੰ ਵਾਚ ਕਰ ਰਿਹਾ, ਤੁਹਾਨੂੰ ਰਾਈਟ ਵੇ ਤੁਹਾਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾ ਸਕਦਾ। ਸੋ ਬੀ ਵੈਰੀ ਵੈਰੀ ਕੇਅਰਫੁਲ।
ਠੀਕ ਹੈ ਜੀ, ਬਹੁਤ ਵਧੀਆ, ਤੁਸੀਂ ਅੱਜ ਜਾਣਕਾਰੀ ਸ਼ੇਅਰ ਕੀਤੀ ਹੈ। ਅਸੀਂ ਦੱਸ ਦਈਏ ਕਿ ਬ੍ਰਿਜਮੋਹਨ ਸਾਹਿਬ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ, ਬਹੁਤ ਜਾਣੀ ਪਹਿਚਾਣੀ ਸ਼ਖਸੀਅਤ ਨੇ ਔਰ ਸਾਰੇ ਕੈਨੇਡਾ ਦੇ ਵਿੱਚ ਇਹਨਾਂ ਨੂੰ ਜਾਣਦੇ ਨੇ ਲੋਕ। ਸੋ ਜੇ ਤੁਹਾਡੀ ਵੀ ਕੋਈ ਕਾਨੂੰਨੀ ਸਲਾਹ ਮਸ਼ਵਰਾ ਜਦੋਂ ਲੈਣਾ ਤੁਸੀਂ, ਤਾਂ ਬ੍ਰਿਜਮੋਹਨ ਸਾਹਿਬ ਦੇ ਨਾਲ ਤੁਸੀਂ ਸੰਪਰਕ ਕਰ ਲੈਣਾ। ਕੋਈ ਜਾਣ ਤੋਂ ਪਹਿਲਾਂ ਕੋਈ ਹੋਰ ਚੀਜ਼ ਤੁਸੀਂ ਐਡ ਕਰਨਾ ਚਾਹੁੰਦੇ ਹੋ ਬ੍ਰਿਜਮੋਹਨ ਸਾਹਿਬ ਤੇ, ਉਹ ਵੀ ਜ਼ਰੂਰ ਕਰੋ ਔਰ ਫੋਨ ਨੰਬਰ ਵੀ ਆਪਣਾ ਜ਼ਰੂਰ ਇੰਗਲਿਸ਼ ਔਰ ਪੰਜਾਬੀ ਦੋਨਾਂ 'ਚ ਦੇ ਦਿਓ ਜਰਾ।
ਜਦਵੀਰ ਇਹਦੇ 'ਚ ਕੋਈ ਦੋ ਰਾਏ ਨਹੀਂ ਜੀ, ਦੁਨੀਆਂ ਦੀ ਸਭ ਤੋਂ ਮਹੱਤਵਪੂਰਨ ਚੀਜ਼ ਤੁਹਾਡੇ ਲਈ ਤੁਹਾਡੇ ਬੱਚੇ ਹੀ ਹਨ, ਉਹਨਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਕੇ ਉਹਨਾਂ ਦੀ ਰੱਖਿਆ ਕਰੋ। ਸੱਚ ਦੀ ਨੀਂਹ ਤੇ ਬਣੇ ਘਰ ਨੂੰ ਤੋੜਿਆ ਨਹੀਂ ਜਾ ਸਕਦਾ, ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਤੁਸੀਂ ਆਪਣੀ ਜਿਹੜੀ ਜੀਵਨ ਕਥਾ ਸਾਰੀ ਦੁਨੀਆਂ ਨੂੰ ਬਿਆਨ ਕਰਦੇ ਫਿਰੋ। ਸੋਸ਼ਲ ਮੀਡੀਆ ਹੁਣ ਦੁਨੀਆਂ ਦਾ ਇੱਕ ਬਹੁਤ ਵੱਡਾ ਹਿੱਸਾ ਬਣ ਚੁੱਕਾ, ਪਰ ਸਾਨੂੰ ਅਜੇ ਵੀ ਸਾਵਧਾਨ ਰਹਿਣ ਦੀ ਸਖ਼ਤ ਜ਼ਰੂਰਤ ਹੈ ਜੀ। ਅਸੀਂ ਇੱਕ ਕਾਰ ਐਕਸੀਡੈਂਟ ਦੇ ਕੇਸ 'ਚ ਇੱਕ ਬੱਚੇ ਨੂੰ ਲਾਈਫ ਆਲਟਰਿੰਗ ਸੱਟਾਂ ਲੱਗਣ ਕਾਰਨ $6 million ਤੋਂ ਵੀ ਵੱਧ ਦੀ ਟੋਟਲ ਸੈਟਲਮੈਂਟ ਦਵਾਈ ਹੈ। ਅਤੀਤ ਦੇ ਨਤੀਜੇ ਜ਼ਰੂਰੀ ਤੌਰ ਤੇ ਭਵਿੱਖ ਦੇ ਨਤੀਜਿਆਂ ਦਾ ਸੰਕੇਤ ਨਹੀਂ ਹਨ। ਕੋਈ ਵੀ ਵਸੂਲੀ ਗਈ ਰਕਮ ਅਤੇ ਹੋਰ ਮੁਕੱਦਮੇ ਦੇ ਨਤੀਜੇ ਵਿਅਕਤੀਗਤ ਮਾਮਲਿਆਂ ਵਿੱਚ ਤੱਥਾਂ ਦੇ ਅਨੁਸਾਰ ਵੱਖ ਵੱਖ ਹੋ ਸਕਦੇ ਹਨ ਜੀ। ਕਿਸੇ ਵੀ ਤਰ੍ਹਾਂ ਦਾ ਸੀਰੀਅਸ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ ਦਾ ਕਲੇਮ ਹੋਵੇ, ਪੁਲਿਸ ਵਾਲਿਆਂ ਨੇ ਸੀਰੀਅਸ ਕ੍ਰਿਮੀਨਲ ਚਾਰਜਿਸ ਲਗਾ ਦਿੱਤੇ ਹੋਣ ਜਾਂ ਫਿਰ ਇਮੀਗ੍ਰੇਸ਼ਨ ਦਾ ਕੋਈ ਵੀ ਸੰਗੀਨ ਮਾਮਲਾ ਹੋਵੇ, ਕਾਲ ਅਸ ਬਿਕੋਜ਼ ਵੀ ਆਰ ਓਨਲੀ ਅ ਫੋਨ ਕਾਲ ਅਵੇ। ਯੁਧਵੀਰ ਜੀ, ਜਿੱਥੋਂ ਤੱਕ ਸਾਡੀ ਕੰਟੈਕਟ ਇਨਫਾਰਮੇਸ਼ਨ ਦੀ ਗੱਲ ਹੈ, ਤੁਸੀਂ ਗੂਗਲ ਤੇ bridgemohan.com ਤੇ ਸਾਡੀ ਲਾਅ ਫਰਮ ਬਾਰੇ ਸਭ ਕੁਝ ਪਤਾ ਕਰ ਸਕਦੇ ਹੋ ਜੀ। ਸਾਡੀ ਵੈਬਸਾਈਟ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਵੀ ਪਿਛਲੇ 30 ਸਾਲ ਤੋਂ ਉੱਪਰ ਸਮੇਂ ਚ ਮੈਂ ਕਿਹੜੇ ਕਿਹੜੇ ਕਾਰ ਐਕਸੀਡੈਂਟ ਦੇ ਸੀਰੀਅਸ ਕੇਸਿਸ ਕੀਤੇ ਹਨ, ਜਿਹਦੇ ਕੋਰਟ ਕਚਹਿਰੀ ਵਿੱਚ ਜੱਜਿਸ ਨੇ ਮਿਲੀਅਨਸ ਆਫ ਡਾਲਰ ਸਾਡੇ ਕਲਾਇੰਟ ਨੂੰ ਦਿੱਤੇ ਹਨ ਜੀ। ਆਪਣੇ ਕਿਸੇ ਵੀ ਕਾਨੂੰਨੀ ਮਸਲੇ ਦੀ ਜਹਿਨ ਸਿਰਫ ਇੱਕ ਗੱਲ ਬਿਠਾ ਲਓ, ਵਨ ਕਾਲ ਦੈਟਸ ਆਲ। ਸਾਡਾ ਫੋਨ ਨੰਬਰ ਹੈ ਜੀ 416-994-8989, 416-994-8999. ਸਾਡਾ ਆਫਿਸ ਜੀ ਪੰਜਾਬੀਆਂ ਦੇ ਗੜ ਚ ਬ੍ਰੈਂਪਟਨ ਚ ਬਵੇਡ ਡਰਾਈਵ ਈਸਟ 22-50 ਬਵੇਡ ਡਰਾਈਵ ਈਸਟ, ਬਿਲਕੁਲ ਬ੍ਰੈਂਪਟਨ ਸਿਵਿਕ ਹਾਸਪਿਟਲ ਦੇ ਨਾਲ, ਥਰਡ ਫਲੋਰ ਤੇ, ਯੂਨਿਟ ਨੰਬਰ 302। ਕਾਲ ਆਸ ਐਨੀ ਟਾਈਮ। ਯੁਧਵੀਰ ਜੀ, ਆਖਿਰ ਇੱਕ ਗੱਲ ਹਮੇਸ਼ਾ ਲਈ, ਮੈਂ ਹਮੇਸ਼ਾ ਹੀ ਤੁਹਾਡੇ ਮੰਚ ਤੇ ਆਪਣਾ ਰੇਡੀਓ ਟਾਪਿਕ ਫਿਨਿਸ਼ ਕਰਨ ਤੋਂ ਪਹਿਲਾਂ ਸਾਡਾ ਹਮੇਸ਼ਾ ਇੱਕੋ ਹੀ ਸਲੋਗਨ ਹੈ ਵੀ ਆਪਣੀ ਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਕਾਨੂੰਨ ਦੇ ਦਾਇਰੇ ਚ ਰਹਿ ਕੇ ਇੰਨੀ ਵਧੀਆ ਬਤੀਤ ਕਰੋ ਤਾਂ ਕਿ ਤੁਹਾਨੂੰ ਕਿਸੇ ਵਕੀਲ, ਦਲੀਲ ਜਾਂ ਅਪੀਲ ਦੀ ਲੋੜ ਹੀ ਨਾ ਪਵੇ। ਵਿਸ਼ਵਾਸ ਆ, ਬਹੁਤ ਬਹੁਤ ਤੁਹਾਡੀ ਮਿਹਰਬਾਨੀ, ਤੁਹਾਡੇ ਲੱਖਾਂ ਦੀ ਤਾਦਾਦ ਚ ਇਸ ਵੇਲੇ ਤੁਹਾਡਾ ਪ੍ਰੋਗਰਾਮ ਸੁਣ ਰਹੇ ਤੁਹਾਡੇ ਸ਼ਰੋਤੇ ਆ, ਤੁਸੀਂ ਮੈਨੂੰ ਆਏ ਮਹੀਨੇ ਉਹਨਾਂ ਨਾਲ ਰੂਬਰੂ ਹੋਣ ਦਾ ਮੌਕਾ ਦਿੰਦੇ ਹੋ, ਤੁਹਾਡਾ ਦਿਲੋਂ ਧੰਨਵਾਦ। ਥੈਂਕ ਯੂ ਜੀ।
ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ, ਦਿਲੋਂ ਧੰਨਵਾਦ ਤੁਹਾਡਾ ਬ੍ਰਿਜਮੋਹਨ ਸਾਹਿਬ, ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਨੂੰ ਪਤਾ ਹੈ ਕਿ ਇਹ ਸਾਡਾ ਇੱਕ ਪ੍ਰੋਫੈਸ਼ਨ ਵੀ ਹੈ ਔਰ ਤੁਹਾਡਾ ਵੀ ਪ੍ਰੋਫੈਸ਼ਨ ਵੀ ਹੈ, ਲੇਕਿਨ ਜਦੋਂ ਨਾਲ ਦੀ ਨਾਲ ਕੁਝ ਕਮਿਊਨਿਟੀ ਦੀ ਸੇਵਾ ਹੁੰਦੀ ਚਲੀ ਜਾਏ ਤਾਂ ਬਹੁਤ ਵਧੀਆ ਹੁੰਦਾ ਤੁਹਾਡੀ ਜਾਣਕਾਰੀ ਦੇ ਨਾਲ, ਕਿਉਂਕਿ ਜਦੋਂ ਤੋਂ ਮੈਨੂੰ ਖੁਦ ਬਹੁਤ ਸਾਰੀ ਚੀਜ਼ਾਂ ਦੀ ਜਾਣਕਾਰੀ ਮਿਲੀ ਹੈ ਤੁਹਾਡੇ ਨਾਲ ਇੰਨੀ ਗੱਲ ਕਰਕੇ, ਸੋ ਆਈ ਐਮ ਸ਼ੋਰ ਕਿ ਸਾਡੇ ਜਿਹੜੇ ਲਿਸਨਰਸ ਨੇ ਉਹਨਾਂ ਦੇ ਵਿੱਚ ਬਹੁਤ ਵਧੀਆ ਅਵੇਅਰਨੈਸ ਤੁਸੀਂ ਲੈ ਕੇ ਆ ਰਹੇ ਹੋ ਔਰ ਇਹ ਜਿਹੜਾ ਤੁਸੀਂ ਅੱਜ ਦਾ ਵੀ ਜਿਹੜਾ ਟੌਪਿਕ ਹੈ ਬਹੁਤ ਇੰਪੋਰਟੈਂਟ ਹੈ। ਅਸੀਂ ਕੋਸ਼ਿਸ਼ ਕਰਾਂਗੇ ਕਿ ਕਿਸੇ ਦਿਨ ਜੇ ਤੁਹਾਡੇ ਕੋਲ ਸਮਾਂ ਹੋਇਆ ਤੇ ਟੀਵੀ ਤੇ ਵੀ ਮੈਂ ਚਾਹਾਂਗਾ ਕਿ ਇਸ ਬਾਰੇ ਜ਼ਰੂਰ ਅਸੀਂ ਤੁਹਾਡੇ ਨਾਲ ਗੱਲ ਕਰੀਏ, ਕਿਉਂਕਿ ਇਹ ਬਹੁਤ ਇੰਪੋਰਟੈਂਟ ਟੌਪਿਕ ਆ ਕਿ ਸੋਸ਼ਲ ਮੀਡੀਆ ਦਾ ਇਸਤੇਮਾਲ ਔਰ ਬੱਚੇ ਕਿਸ ਤਰ੍ਹਾਂ ਇੰਟਰਨੈਟ ਦਾ ਜਾਂ ਫੋਨ ਦਾ ਇਸਤੇਮਾਲ ਕਰਦੇ ਨੇ। ਸੋ ਇਹਦੇ ਬਾਰੇ ਜ਼ਰੂਰ ਗੱਲ ਕਿਸ ਦਿਨ ਟੀਵੀ ਤੇ ਵੀ ਤੁਹਾਡੇ ਨਾਲ ਜੇ ਸਮਾਂ ਹੋਇਆ ਤਾਂ ਇਨਵਾਈਟ ਕਰਕੇ ਕਰਾਂਗੇ। ਬ੍ਰਿਜਮੋਹਨ ਸਾਹਿਬ, ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ। ਕੋਈ ਵੀ ਜਾਣਕਾਰੀ ਲੈਣਾ ਚਾਹੋ ਤੁਸੀਂ, ਕਾਨੂੰਨੀ ਸਲਾਹ ਮਸ਼ਵਰਾ ਤੁਸੀਂ ਲੈਣਾ ਕੋਈ ਵੀ, ਤੇ 4416-994-8989। ਬ੍ਰਿਜਮੋਹਨ ਸਾਹਿਬ, ਬਹੁਤ ਬਹੁਤ ਤੁਹਾਡਾ ਧੰਨਵਾਦ ਸਰ। ਥੈਂਕ ਯੂ।
ਥੈਂਕ ਯੂ ਜੀ।
ਹਾਂਜੀ, ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ। ਜੀ ਹਾਂਜੀ, ਹਰਪਾਲ ਜੀ, ਤੁਸੀਂ ਆਉਂਦੇ ਰਹੋ ਹੇਠ।
ਹੈਲੋ।
ਹੈਲੋ ਜੀ, ਹਾਂਜੀ ਹਰਪਾਲ ਜੀ, ਬਿਲਕੁਲ ਤੁਹਾਡੀ ਆਵਾਜ਼ ਆ ਰਹੀ ਹੈ।
ਯੁੱਧਵੀਰ ਜੀ, ਬ੍ਰਿਜਮੋਹਨ ਸਾਹਿਬ ਨੇ ਬਹੁਤ ਇਨਫੋਰਮੇਟਿਵ ਗੱਲਾਂ ਕੀਤੀਆਂ, ਜਿੱਦਾਂ ਸੋਸ਼ਲ ਮੀਡੀਆ ਦੇ ਜਿੱਦਾਂ ਕਹਿ ਲਓ ਫਾਇਦੇ ਤੇ ਨੁਕਸਾਨ ਦੋਨੇ ਖੋਲ ਕੇ ਰੱਖ ਦਿੱਤੇ। ਚਲੋ, ਉਹਨਾਂ ਨੇ ਇੱਕ ਪੱਖ ਦੱਸਿਆ ਤੇ ਮੈਂ ਦੇਖੋ ਸੋਸ਼ਲ ਮੀਡੀਆ ਤੇ ਸਰਕਾਰਾਂ ਚੇਂਜ ਕਰਨ ਦਾ ਵੀ ਬਹੁਤ ਅੱਜ ਕੱਲ ਰੁਝਾਨ ਚੱਲ ਰਿਹਾ ਹੈਗਾ। ਜਿੱਦਾਂ ਹੁਣ ਇੰਡੀਆ ਦੇ ਵਿੱਚ ਦੇਖੋ, ਹੁਣ ਸੋਸ਼ਲ ਮੀਡੀਆ ਕਰਕੇ ਕਿੰਨੀ ਮਿਸ ਇਨਫੋਰਮੇਸ਼ਨ ਫੈਲਾਈ ਜਾ ਰਹੀ ਹੈ ਚਾਰੇ ਪਾਸੇ। ਹੁਣ ਤੁਹਾਡੇ ਚੈਨਲ ਤੇ ਦੇਖੋ, ਤੁਸੀਂ ਇੱਕ ਕਾਲਰ ਆਏ ਸੀ, ਕਹਿੰਦੇ ਇੰਡੀਆ ਦੇ ਵਿੱਚ ਇਸ ਵੇਲੇ ਸਭ ਤੋਂ ਜ਼ਿਆਦਾ ਅਨਇੰਪਲਾਇਮੈਂਟ ਆ। ਤੁਸੀਂ ਇਸ ਗੱਲ ਤੋਂ ਸਹਿਮਤ ਆ ਕਿ ਆਂਕੜੇ ਦੱਸ ਰਹੇ ਆ ਕਿ ਇੰਡੀਆ ਦੀ ਅਨਇੰਪਲਾਇਮੈਂਟ ਸਭ ਤੋਂ ਜ਼ਿਆਦਾ ਹਿਸਟਰੀ ਦੇ ਵਿੱਚ?
ਨਹੀਂ,
ਇੰਡੀਆ ਦੇ ਵਿੱਚ ਇਸ ਵੇਲੇ ਅਨਇੰਪਲਾਇਮੈਂਟ ਸਭ ਤੋਂ ਜ਼ਿਆਦਾ ਹਿਸਟਰੀ ਚ?
ਨਹੀਂ, ਅਨਇੰਪਲਾਇਮੈਂਟ ਸਭ ਤੋਂ ਜ਼ਿਆਦਾ ਨਹੀਂ ਹੈ, ਪਰ ਮੇਨ ਗੱਲ ਇਹ ਹੈ ਕਿ ਉੱਥੇ ਬੇਰੋਜ਼ਗਾਰੀ ਇੱਕ ਇੰਪੋਰਟੈਂਟ ਮੁੱਦਾ ਹੈ।
ਇੰਪੋਰਟੈਂਟ ਮੁੱਦਾ ਹੈ, ਪਰ ਤੁਹਾਡੇ ਚੈਨਲ ਤੇ ਆ ਕੇ ਕਈ ਬੰਦੇ ਸੋਸ਼ਲ ਮੀਡੀਆ ਤੋਂ ਪ੍ਰਭਾਵਿਤ ਹੋ ਕੇ, ਮੈਂ ਝੂਠ ਤਾਂ ਨਹੀਂ ਕਹੂੰਗਾ, ਅਸੱਤ ਕਹਿ ਦੂੰਗਾ, ਚਲੋ ਅਨਪਾਰਲੀਮੈਂਟਰੀ ਨੂੰ, ਮਤਲਬ ਉਹਨਾਂ ਦੇ ਮਾਇੰਡ ਕਿੰਨੇ ਕਰਪਟ ਹੋ ਚੁੱਕੇ ਆ ਕਿ ਸੋਸ਼ਲ ਮੀਡੀਆ।
ਤੁਸੀਂ ਕਿਸੇ ਦੀ ਗੱਲ ਨਾ ਕਰਿਆ ਕਰੋ, ਮੈਂ ਤੁਹਾਨੂੰ ਬਹੁਤ ਵਾਰ ਪਹਿਲਾਂ ਵੀ ਕਿਹਾ ਕਿ ਤੁਸੀਂ ਜਨਰਲ ਗੱਲ ਕਰਿਆ ਕਰੋ, ਕਿਸੇ ਦਾ ਮਾਇੰਡ ਕਿੱਦਾਂ ਦਾ ਤੁਸੀਂ ਇਦਾਂ ਦੀ ਕਮੈਂਟ ਕਰਦੇ ਹੋ।
ਜਨਰਲ ਗੱਲ ਹੀ ਹੈ ਜੋਧਵੀਰ ਜੀ, ਇਹ ਜਨਰਲ ਗੱਲ ਹੀ ਆ।
ਹਾਂ, ਜਨਰਲ ਗੱਲ ਨਹੀਂ ਹੈ, ਜਨਰਲ ਗੱਲ ਨਹੀਂ ਹੈ।
ਲੋਕ, ਮੈਂ ਕਿਸੇ ਦਾ ਨਾਂ ਤਾਂ ਲਿਆ ਹੀ ਨਹੀਂ।
ਹਾਂ, ਨਾਮ ਵੀ ਨਹੀਂ ਲੈਣਾ ਤੇ ਜਨਰਲ ਗੱਲ ਵੀ ਨਾ ਕਰੋ, ਤੁਸੀਂ ਮੁੱਦੇ ਤੇ ਆ ਜਾਓ, ਤੁਸੀਂ ਆਪਣਾ ਵਿਚਾਰ ਦੇ ਦੋ ਨਾ।
ਮੁੱਦਾ ਹੀ ਇਹ ਆ ਜੀ, ਸੋਸ਼ਲ ਮੀਡੀਆ ਮੁੱਦਾ ਆ, ਸੋਸ਼ਲ ਮੀਡੀਆ ਦੇ ਵਿੱਚ ਪ੍ਰਭਾਵਿਤ ਕੀਤਾ ਗਿਆ ਲੋਕਾਂ ਦੇ ਮਾਇੰਡ ਨੂੰ, ਉਹਨਾਂ ਦੇ ਮਾਇੰਡ ਕਰਪਟ ਕਰ ਦਿੱਤੇ ਗਏ ਕਿ ਇਸ ਵੇਲੇ ਅਨਇੰਪਲਾਇਮੈਂਟ ਬਹੁਤ, ਸਭ ਤੋਂ ਜ਼ਿਆਦਾ ਅਨਇੰਪਲਾਇਮੈਂਟ। ਜੋਧਵੀਰ ਜੀ, ਮਹਿੰਗਾਈ ਸਭ ਤੋਂ ਜ਼ਿਆਦਾ ਹੈਗੀ ਇੰਡੀਆ ਦੇ ਵਿੱਚ ਇਸ ਵੇਲੇ?
ਮਹਿੰਗਾਈ ਫਿਰ ਉਹ ਸੇਮ ਚੀਜ਼ ਇਹ ਆ ਕਿ ਮਹਿੰਗਾਈ ਇੱਕ ਇੰਪੋਰਟੈਂਟ ਇਸ਼ੂ ਆ, ਪਰ ਐਸਾ ਨਹੀਂ ਹੈ ਕਿ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਮਹਿੰਗਾਈ ਹੈ।
ਜੇ ਕਾਂਗਰਸ ਦੇ 10 ਸਾਲ ਤੇ ਬੀਜੇਪੀ ਦੇ 10 ਸਾਲ ਕੰਪੇਅਰ ਕੀਤੇ ਜਾਣ, ਤੁਹਾਨੂੰ ਲੱਗਦਾ ਕਿ ਕਾਂਗਰਸ ਦੇ 10 ਸਾਲ ਬੈਟਰ ਸੀਗੇ ਕਿ ਬੀਜੇਪੀ ਦੇ 10 ਸਾਲ ਬੈਟਰ, ਜੇ ਆਪਾਂ ਤਰੱਕੀ ਦੇ ਪੈਮਾਨੇ ਗਿਣੇ ਜਾਣ ਤਾਂ?
ਦੇਖੋ, ਬਹੁਤ ਸਾਰੇ ਐਸੇ ਇੰਡੀਕੇਟਰਸ ਹੋਣਗੇ ਜਿਹੜੇ ਕਾਂਗਰਸ ਟਾਈਮ ਦੇ ਵਿੱਚ ਬੈਟਰ ਨੇ, ਬਹੁਤ ਸਾਰੇ ਐਸੇ ਇੰਡੀਕੇਟਰਸ ਹੋਣਗੇ ਜਿਹੜੇ ਬੀਜੇਪੀ ਦੇ ਟਾਈਮ ਦੇ ਬੈਟਰ ਨੇ। ਕਿਸੇ ਦਿਨ ਡਿਟੇਲ ਜੇ ਕਹੋ ਤੇ ਅਸੀਂ
ਤਰੱਕੀ ਦੇ ਇਨਫਰਾਸਟ੍ਰਕਚਰ ਜੇ ਜੀਡੀਪੀ ਪਰ ਪੀਪੀਪੀ ਜਿਹਨੂੰ ਕਹਿ ਦਿੰਦੇ ਆ, ਪਰ ਪਰਸਨ ਇਨਕਮ ਜਿਹਨੂੰ ਕਹਿੰਦੇ, ਕਿਹੜੇ ਮਾਮਲੇ ਕਾਂਗਰਸ ਦੇ 10 ਸਾਲ, ਹਾਂਜੀ ਪਰ ਕੈਪੀਟਲ ਜੀਡੀਪੀ, ਕਿਹੜੇ ਮਾਮਲੇ ਚ ਕਾਂਗਰਸ ਦੇ ਕਾਂਗਰਸ ਬੈਟਰ ਸੀਗੀ ਜੀ ਬੀਜੇਪੀ ਦੇ 10 ਸਾਲਾਂ ਦੇ ਵਿੱਚੋਂ? ਜੇ ਆਪਾਂ ਦੇਖ ਲਈਏ, ਜੇ ਮੁਦਰਾ ਲੋਨ ਦਿੱਤੇ ਦੇਖਿਆ ਜਾਵੇ, ਯੂਨੀਕੋਰਨ ਦੇਖਿਆ ਜਾਵੇ, ਐਫ ਡੀ ਆਈ ਦੇਖਿਆ ਜਾਵੇ, ਫੋਰਨ ਇਨਵੈਸਟਮੈਂਟ ਦੇਖਿਆ ਜਾਵੇ, ਜਾਂ ਤੁਸੀਂ ਇਹ ਪਰਸੈਂਟੇਜ ਦੇਖਿਆ ਜਾਵੇ, ਤਾਂ ਕਿਹੜੇ ਮਾਮਲੇ ਜ਼ਿਆਦਾ ਵਧੀਆ ਸੀਗੀ ਜੀ ਯੂਪੀਏ ਦੀ ਗੌਰਮੈਂਟ ਐਨਡੀਏ ਦੇ ਨਾਲ? ਕੋਈ ਤੁਹਾਨੂੰ ਯਾਦ ਆ ਰਿਹਾ ਕੋਈ ਇੱਦਾਂ ਦਾ ਮਾਮਲਾ?
ਹਾਂਜੀ ਹਾਂਜੀ, ਮੈਂ ਦੱਸ ਦਿੰਦਾ। ਦੇਖੋ, ਯੂਪੀਏ ਦੇ ਵਿੱਚ ਵੀ ਜੇ ਇਨ ਟਰਮਸ ਆਫ ਗਰੋਥ ਅਸੀਂ ਗੱਲ ਕਰੀਏ, ਜੀਡੀਪੀ ਦੀ ਗਰੋਥ ਗੱਲ ਕਰੀਏ, ਠੀਕ ਹੈ, ਸੋ ਕੁਝ ਸਾਲ ਜੀਡੀਪੀ ਗਰੋਥ ਯੂਪੀਏ ਚ ਵੀ ਬਹੁਤ ਵਧੀਆ ਰਹੀ ਹੈ, ਠੀਕ ਹੈ। ਸੋ ਐਸਾ ਨਹੀਂ ਹੈ ਕਿ ਇਕੱਲੇ ਇਹਨਾਂ ਦੇ ਟਾਈਮ ਦੇ ਵਿੱਚ ਹੀ ਬਹੁਤ ਵਧੀਆ ਰਹੀ ਹੈਗੀ ਹੈ, ਸੋ ਦੋਨਾਂ ਦੇ ਟਾਈਮ ਤੇ ਆਪਣੇ ਆਪਣੇ ਵਧੀਆ ਹੈਗੀ ਹੈ, ਲੇਕਿਨ ਕੁਝ ਈਅਰਸ ਅਸੀਂ ਡੈਫੀਨੇਟਲੀ ਕਹਿ ਸਕਦੇ ਹੈਗੇ ਹਾਂ ਕਿ ਯੈਸ, ਜਦੋਂ ਯੂਪੀਏ ਦੇ ਟਾਈਮ ਦੇ ਉੱਤੇ ਵੀ ਵਧੀਆ ਰਹੀ ਹੈ ਗਰੋਥ।
ਚੈਲੰਜ ਜ਼ਿਆਦਾ ਯੂਪੀਏ ਦੇ ਟਾਈਮ ਸੀਗੇ ਕਿ ਜ਼ਿਆਦਾ ਐਨਡੀਏ ਦੇ ਟਾਈਮ ਚ ਸੀਗੇ?
ਦੋਨੋਂ ਟਾਈਮ ਦੇ ਚੈਲੰਜ ਸੀਗੇ। ਯੂਪੀਏ ਦੇ ਟਾਈਮ ਦੇ ਉੱਤੇ ਗਲੋਬਲ ਫਾਈਨੈਂਸ਼ੀਅਲ ਕ੍ਰਾਈਸਿਸ ਜਿਹੜਾ ਯੂਪੀਏ ਦੇ ਟਾਈਮ ਤੇ ਆਇਆ, ਔਰ ਐਨਡੀਏ ਦੇ ਟਾਈਮ ਦੇ ਉੱਤੇ ਕੋਵਿਡ ਦਾ ਕ੍ਰਾਈਸਿਸ ਆਇਆ, ਸੋ ਦੋਨੋਂ ਟਾਈਮ ਤੇ ਇੱਕ ਮੇਜਰ ਕ੍ਰਾਈਸਿਸ, ਗਲੋਬਲ ਕ੍ਰਾਈਸਿਸ ਦੋਨਾਂ ਨੂੰ ਸਾਹਮਣਾ ਕਰਨਾ ਪਿਆ।
ਗਲੋਬਲ ਕ੍ਰਾਈਸਿਸ ਵੀ ਆਏ ਤੇ ਕੋਵਿਡ ਕ੍ਰਾਈਸਿਸ ਵੀ ਆਏ। ਗਲੋਬਲ ਕ੍ਰਾਈਸਿਸ ਜਿਹੜਾ ਆਪਾਂ ਕਹਿ ਦਈਏ ਕਿ ਗਲੋਬਲ ਰਿਸੈਸ਼ਨ ਵੀ ਆਇਆ, ਇਹ ਵੀ ਫੇਸ ਕੀਤਾ, ਔਰ ਕੋਵਿਡ ਦਾ ਕ੍ਰਾਈਸਿਸ ਵੀ ਫੇਸ ਕੀਤਾ। ਚਲੋ, ਆਪਾਂ ਉਸ ਗੱਲ ਚ ਜ਼ਿਆਦਾ ਨਹੀਂ, ਕਿਉਂਕਿ ਮੈਂ ਚਲੋ ਜਿਆਦਾ ਆਪਾਂ ਇੰਡੀਆ ਦੀ ਗੱਲ ਨਹੀਂ ਕਰਨਾ ਚਾਹੁੰਦੇ, ਆਪਾਂ ਨੂੰ ਕੈਨੇਡਾ ਫਸਟ ਹੀ ਰਹਿਣਾ ਚਾਹੀਦਾ, ਪਰ ਜਿੱਦਾਂ ਦੀ ਮਿਸ ਇਨਫੋਰਮੇਸ਼ਨ ਫੈਲਾ ਦਿੱਤੀ ਜਾਂਦੀ ਆ, ਤੁਸੀਂ ਕਹਿੰਦੇ ਆ ਕਿ ਰਿਗਿੰਗ ਹੋਈ ਆ ਇਲੈਕਸ਼ਨ ਦੇ ਵਿਚ, ਰਿਗਿੰਗ ਹੋਈ ਆ, ਤੁਹਾਨੂੰ ਲੱਗਦਾ ਕਿ ਜੇ ਰਿਗਿੰਗ ਹੋਈ ਹੁੰਦੀ ਇਲੈਕਸ਼ਨ ਦੇ ਵਿਚ ਕਦੀ ਵੀ ਬੀਜੇਪੀ ਦੇ ਗੌਰਮੈਂਟ ਨੇ ਸਭ ਤੋਂ ਪਹਿਲੀ ਸੀਟ ਤਾਂ ਫੈਜ਼ਾਬਾਦ ਦੀ ਹੋਣੀ ਸੀਗੀ ਜਿਹਦੇ ਵਿਚ ਉਹਨਾਂ ਨੇ ਜਿੱਤਣਾ ਸੀਗਾ, ਫੈਜ਼ਾਬਾਦ ਹਾਰਨਾ, ਫੈਜ਼ਾਬਾਦ ਦੀ ਸੀਟ ਤੇ ਹਾਰਨਾ ਜਿੱਥੇ ਅਯੋਧਿਆ ਵੀ ਆ ਜਾਂਦਾ ਆ, ਉਹ ਤਾਂ ਸਭ ਤੋਂ ਵੱਡੀ ਨਾਮੋਸ਼ੀ ਦਾ ਕਾਰਨ ਹੈਗਾ ਬੀਜੇਪੀ ਲਈ, ਔਰ ਅਗਲੇ 5 ਸਾਲ ਇਹਨਾਂ ਨੂੰ ਹੌਂਟ ਕਰਦੀ ਰਹਿਣੀ ਇਹ ਚੀਜ਼, ਔਰ ਜੇ ਇਹਨਾਂ ਨੇ ਰਿਗਿੰਗ ਕਰਨੀ ਹੁੰਦੀ ਤਾਂ ਕਿੰਨਾ ਸਹਿਮਤ ਹੋ ਇਸ ਚੀਜ਼ ਤੋਂ ਯੁਧਵੀ ਜੀ ਤੁਸੀਂ?
ਨਹੀਂ, ਮੈਂ ਪਹਿਲਾਂ ਵੀ ਜ਼ਿਕਰ ਇਹਦਾ ਕਰ ਚੁੱਕਾ ਹਾਂ ਕਿ ਯੈਸ, ਜਿਹੜੀ ਕੋਈ ਵੀ ਅਨਲੈਸ ਪ੍ਰੂਵਨ ਅਦਰਵਾਈਜ਼, ਕੋਈ ਵੀ ਐਸੀ ਚੀਜ਼ ਸਾਹਮਣੇ ਨਹੀਂ ਆਈ ਕਿ ਕੋਈ ਵੀ ਰਿਗਿੰਗ ਹੋਈ ਆ ਜਾਂ ਕਿਸੇ ਤਰ੍ਹਾਂ ਦੀ ਵੀ ਧਾਂਦਲੀ ਜਿਹੜੀ ਆ ਸਾਹਮਣੇ ਆਈ ਹੈ ਜੀ।
ਫਿਰ ਤੁਸੀਂ ਤਾਂ ਉਹਨਾਂ ਦੀ ਗੱਲ ਤੋਂ ਸਹਿਮਤ ਸੀਗੇ ਵੀ ਅਨਇੰਪਲਾਇਮੈਂਟ ਵੀ ਜ਼ਿਆਦਾ ਹੈਗੀ ਆ, ਉਹਨਾਂ ਦੀ ਇੱਦਾਂ ਸਹਿਮਤੀ ਨਾ ਕਰਿਆ ਕਰੋ, ਉਹ ਤੁਹਾਡੀ ਥੋੜੀ ਜਿਹੀ ਸਹਿਮਤੀ ਨੂੰ ਉਹ ਕਰ ਜਾਂਦੇ, ਤੁਸੀਂ ਜਦੋਂ ਅਨਇੰਪਲਾਇਮੈਂਟ ਸਭ ਤੋਂ ਜ਼ਿਆਦਾ ਉਹਨਾਂ ਨੂੰ ਆਂਕੜੇ ਦੱਸ ਦਿਆ ਕਰੋ ਨਾ, ਫਿਰ ਉਹ ਅੱਗੇ ਤੋਂ ਇੱਦਾਂ ਦੀ ਕਾਲ ਨਾ ਕਰਿਆ ਕਰਨਗੇ ਇੱਦਾਂ ਦੇ ਬੰਦੇ ਜਿਹੜੇ ਆ ਕੇ ਆਪਣਾ ਏਜੰਡਾ ਫੈਲਾਉਣ ਦੀ ਕੋਸ਼ਿਸ਼ ਕਰਦੇ ਆ। ਮੈਂ ਤਾਂ ਇੰਨੀ ਗੱਲ ਕਹਿਣੀ ਚਾਹੁੰਦਾ ਕਿ ਸੋਸ਼ਲ ਮੀਡੀਆ ਦੇ ਜਿਹੜੇ ਦੁਸ਼ਪ੍ਰਭਾਵਾਂ ਚੋਂ ਇੱਕ ਹੈਗਾ, ਜਿੱਦਾਂ ਬ੍ਰਿਜਮੋਹਨ ਜੀ ਕਹਿ ਕੇ ਗਏ ਆ ਕਿ ਆਪਣਾ ਏਜੰਡਾ ਚਲਾ ਕੇ ਜਾਣਾ, ਔਰ ਉਹ ਤੱਤ ਦੇ ਨੇ ਜਿਹੜੇ ਕਿਸੇ ਵੀ ਤਰ੍ਹਾਂ ਸੱਚ ਨਹੀਂ ਹੈਗੇ, ਔਰ ਇਹਨਾਂ ਚੀਜ਼ਾਂ ਨੂੰ ਹੀ ਅੱਗੇ ਵਧਾ ਕੇ ਜਾਂਦੇ ਹੈਗੇ ਆ। ਜੇ ਏਦਾਂ ਦੀ ਗੱਲ ਹੁੰਦੀ ਕਿ ਇੰਡੀਆ ਦੇ ਵਿਚ ਤਖ਼ਤਾ ਪਲਟ ਹੋਣਾ ਹੁੰਦਾ, ਹੁਣ ਤੁਸੀਂ ਸੀਏ ਦੇ ਇਹ ਸਭ ਤੋਂ ਵੱਡੇ ਵਿਰੋਧੀ ਸੀਗੇ ਜੀ, ਇਹ ਸਾਰੇ ਬੰਦੇ ਜਿਹੜੇ ਕਹਿ ਕੇ ਗਏ ਆ ਵੀ ਸੀਏ ਨੀ ਹੋਣੀ ਚਾਹੀਦੀ। ਜੇ ਧਰਮ ਖਤਰੇ ਚ ਨਾ ਹੁੰਦਾ ਤਾਂ ਬੰਗਲਾਦੇਸ਼ ਦੇ ਵਿਚ 26-27% ਹਿੰਦੂ ਸੀਗੇ, ਤੇ ਇਸ ਵੇਲੇ 5% ਹਿੰਦੂ ਕਿੱਦਾਂ ਰਹਿ ਗਏ ਜੇ ਧਰਮ ਖਤਰੇ ਚ ਨਾ ਹੁੰਦਾ? ਜੇ ਧਰਮ ਖਤਰੇ ਚ ਨਾ ਹੁੰਦਾ ਪਾਕਿਸਤਾਨ ਦੇ ਵਿਚ ਮਿਨੋਰਟੀ ਦਾ ਇੰਨਾ ਬੁਰਾ ਹਾਲ ਕਿਉਂ ਹੋਣਾ ਸੀ, ਜਾਂ ਅਫਗਾਨਿਸਤਾਨ ਦੇ ਵਿਚ? ਇਹ ਧਰਮ ਤਾਂ ਖਤਰੇ ਚ ਹੈਗਾ ਹੀ ਆ ਜਦੋਂ ਜੀ, ਮਿਨੋਰਟੀ ਜਿੱਥੇ ਜਿੱਦਾਂ ਕਹਿ ਲੋ ਕਿ ਇਸਲਾਮਿਕ ਕੰਟਰੀਜ਼ ਹੈਗੀਆਂ, ਉਹਦੇ ਵਿਚ ਤਾਂ ਧਰਮ ਖਤਰੇ ਚ ਹੈਗੀ ਆ, ਮਿਨੋਰਟੀ ਖਤਰੇ ਚ ਹੈਗੀ ਆ। ਔਰ ਅੱਜ ਦੀ ਡੇਟ ਚ ਕਹਿੰਦੇ ਆ ਕਿ ਮੈਂ ਓਪੋਜੀਸ਼ਨ ਕਾਂਗਰਸ ਦੀ ਵੀ ਸੁਣ ਰਿਹਾ ਸੀ, ਜਿਹੜੀ ਬਹੁਤ ਸਾਰੇ ਲੋਕਾਂ ਦੀ ਫੇਵਰੇਟ ਪਾਰਟੀ ਆ, ਵੀ ਮੁਸਲਮਾਨਾਂ ਨੂੰ ਵੀ ਬੰਗਲਾਦੇਸ਼ ਚੋਂ ਵੀ ਉਹਨਾਂ ਨੂੰ ਅਸਾਇਲਮ ਦੇ ਦੇਣਾ ਚਾਹੀਦਾ। ਜੇ ਇੰਡੀਆ ਦੇ ਵਿਚ ਮਿਨੋਰਟੀ ਖਤਰੇ ਚ ਹੀ ਆ ਸਭ ਤੋਂ ਜ਼ਿਆਦਾ, ਜੇ ਮੁਸਲਮਾਨ ਖਤਰੇ ਚ ਆ, ਵਕਫ ਬੋਰਡ ਦਾ ਵੀ ਹੁਣ ਤੁਹਾਨੂੰ ਕੋਈ ਚੱਲ ਰਿਹਾ, ਫੇਰ ਉਹਨਾਂ ਨੂੰ ਇੰਡੀਆ ਦੇ ਵਿਚ ਕੀ ਲੋੜ ਪਈ ਆਉਣ ਦੀ? ਉਹ ਜਾਣ ਉਹ ਕਿਸੇ ਇਸਲਾਮਿਕ ਕੰਟਰੀ ਚ ਜਾਣ, ਉਹ ਪਾਕਿਸਤਾਨ ਦੀ ਲੈਣ ਅਸਾਇਲਮ, ਜਾਂ ਹੋਰ ਸਾਰੀਆਂ ਗਲਫ ਕੰਟਰੀਆਂ ਸੀਗੀ, ਉੱਥੇ ਕਿਉਂ ਨੀ ਚੱਲ ਜਾਂਦੇ? ਜਦੋਂ ਵੀ ਇਸ ਚੀਜ਼ ਦਾ ਨਾ ਅੱਜ ਤੋਂ ਬਾਅਦ ਅੰਤ ਹੋ ਜਾਣਾ ਚਾਹੀਦਾ ਕਿ ਇਹ ਜੇ ਅੱਜ ਧਰਮ ਖਤਰੇ ਚ ਹੈਗਾ, ਜੇ ਮਿਨੋਰਟੀ ਇੰਡੀਆ ਦੇ ਵਿਚ ਖਤਰੇ ਚ ਹੈਗੀ, ਤਾਂ ਉਹ ਮਿਨੋਰਟੀ ਨੂੰ ਇੰਡੀਆ ਦੇ ਵਿਚ ਆਉਣਾ ਨੀ ਚਾਹੀਦਾ ਜੀ, ਮੈਂ ਤਾਂ ਇਹੀ ਕਹੂੰਗਾ।
ਮੈਂ ਤਾਂ ਦੇਖੋ ਬੜੀ ਵਾਰੀ ਇਹ ਕਲੀਅਰ ਕਰ ਚੁੱਕਾ ਪੁਆਇੰਟ, ਇੰਡੀਆ ਦੇ ਵਿਚ ਜਿਹੜਾ ਆਦਮੀ ਜਿਹਦੇ ਕੋਲ ਰਿਸੋਰਸਿਸ ਘੱਟ ਨੇ, ਜਿਹੜਾ ਕਮਜ਼ੋਰ ਹੈਗਾ ਫਾਈਨੈਂਸ਼ੀਅਲੀ ਕਮਜ਼ੋਰ ਹੈ, ਜਾਂ ਜਿਹਦੇ ਕੋਲ ਕੋਈ ਰਿਸੋਰਸਿਸ ਨਹੀਂ, ਜਿਹਦੇ ਕੋਲ ਲਿੰਕ ਨਹੀਂ ਹੈਗੇ, ਉਹ ਡੈਫੀਨੇਟਲੀ ਜ਼ਿਆਦਾ ਚੈਲੰਜਸ ਦਾ ਸਾਹਮਣਾ ਕਰਦਾ ਹੈ। ਲੇਕਿਨ ਜੇ ਅਸੀਂ ਕਹੀਏ ਕਿ ਜੀ ਹਾਂਜੀ ਕੋਈ ਮਿਨੋਰਟੀ ਜਿਹੜੀ ਆ ਉਹ ਇੰਡੀਆ ਦੇ ਵਿਚ ਖਤਰੇ ਚ ਨੇ, ਹਰ ਧਰਮ ਜਿਹੜਾ ਗਰੋ ਕਰ ਰਿਹਾ, ਤੁਸੀਂ ਕਿਸੇ ਧਰਮ ਦਾ ਨਾਮ ਲੈ ਦਿਓ, ਇੰਡੀਆ ਦੇ ਵਿਚ ਕਿਸੇ ਧਰਮ ਦਾ ਨਾਮ ਲੈ ਦਿਓ ਕਿ ਹਿੰਦੂ ਧਰਮ ਗਰੋ ਕਰ ਰਿਹਾ, ਬਿਲਕੁਲ ਕਰ ਰਿਹਾ, ਪਾਪੂਲੇਸ਼ਨ ਵੱਧ ਰਹੀ ਹੈ ਹਿੰਦੂ ਧਰਮ ਦੀ, ਮੁਸਲਿਮਸ ਦੀ ਵੀ ਵੱਧ ਰਹੀ ਹੈ, ਸਿੱਖਾਂ ਦੀ ਵੀ ਵੱਧ ਰਹੀ ਹੈਗੀ ਹੈ, ਸੋ ਜੇ ਕ੍ਰਿਸਚੀਅਨਸ ਦੀ ਵੀ ਪਾਪੂਲੇਸ਼ਨ ਜਿਹੜੀ ਇੰਡੀਆ 'ਚ ਵੱਧ ਰਹੀ ਹੈ, ਸੋ ਹਰ ਧਰਮ ਦੀ ਪਾਪੂਲੇਸ਼ਨ ਇੰਡੀਆ 'ਚ ਵੱਧ ਰਹੀ ਹੈ, ਸੋ ਅਸੀਂ ਇਹ ਨਹੀਂ ਕਹਿ ਸਕਦੇ। ਔਰ ਇੰਡੀਆ ਦੇ ਵਿਚ ਪਾਰਸੀ ਦੇਖੋ ਕਿੰਨਾ ਗਰੋ ਕਰ ਰਹੇ ਨੇ, ਅੱਜ ਅੱਧਾ ਏਅਰ ਇੰਡੀਆ ਤੋਂ ਲੈ ਕੇ ਸਾਰਾ ਕੁਝ ਪਾਰਸੀਆਂ ਦੇ ਕੋਲ ਹੈ ਇਸ ਵੇਲੇ। ਜੇ ਅਸੀਂ ਜੈਨ ਕਮਿਊਨਿਟੀ ਦੀ ਗੱਲ ਕਰ ਲਈਏ, ਇੰਡੀਆ ਦਾ ਸਭ ਤੋਂ ਬੜਾ ਮੀਡੀਆ ਹੀ ਉਹਨਾਂ ਦੇ ਕੋਲ ਹੈਗਾ, ਵਿਨੀਤ ਜੈਨ ਉਹਨਾਂ ਦੇ, ਟਾਈਮਸ ਆਫ ਇੰਡੀਆ, ਮਤਲਬ ਦੁਨੀਆਂ ਦਾ ਸਭ ਤੋਂ ਵੱਡਾ ਅਖਬਾਰ, ਦੁਨੀਆਂ ਦੀ ਸਭ ਤੋਂ ਵੱਡੀ ਵੈਬਸਾਈਟ, ਉਹ ਜੈਨ ਕਮਿਊਨਿਟੀ ਕੋਲ ਆ। ਸੋ ਚਾਹੇ ਜੈਨ ਕਮਿਊਨਿਟੀ ਹੈ, ਚਾਹੇ ਪਾਰਸੀ ਹੈ, ਚਾਹੇ ਹਿੰਦੂ ਹੈ, ਚਾਹੇ ਸਿੱਖ ਹੈ, ਚਾਹੇ ਮੁਸਲਿਮ ਹੈ, ਸਾਰੇ ਉੱਥੇ ਵਧੀਆ ਪ੍ਰੋਸਪਰ ਕਰ ਰਹੇ ਨੇ। ਸੋ ਇਹ ਗੱਲ ਜਿਹੜੀ ਕਹਿਣੀ ਵੀ ਇੰਡੀਆ ਚ, ਔਰ ਮੈਂ ਤਾਂ ਹੁਣ ਹੀ ਕਹਿ ਕੇ ਹਟਿਆ ਕਿ ਦੁਨੀਆਂ ਭਰ ਦੀ ਮਾਇਨੋਰਟੀਜ਼ ਅੱਜ ਵੀ ਇੰਡੀਆ, ਅੱਛਾ ਜੂਇਸ਼ ਕਮਿਊਨਿਟੀ ਮੈਂ ਭੁੱਲ ਗਿਆ, ਜੂਇਸ਼ ਕਮਿਊਨਿਟੀ ਦੁਨੀਆਂ ਭਰ ਦੇ ਵਿਚ ਇਹਨਾਂ ਨੂੰ ਪ੍ਰੋਸੀਕਿਊਟ ਕੀਤਾ ਜਾਂਦਾ, ਦੁਨੀਆਂ ਭਰ ਦੇ ਵਿਚ, ਯੂਰਪ ਸਾਰਾ, ਰਸ਼ੀਆ ਤੋਂ ਲੈ ਕੇ ਜਰਮਨੀ ਤੱਕ ਜੂਇਸ਼ ਕਮਿਊਨਿਟੀ ਦੇ ਅਟੈਕ ਕੀਤੇ ਹੈ, ਤੇ ਕੈਨੇਡਾ ਚ ਜੂਇਸ਼ ਕਮਿਊਨਿਟੀ ਦੀ ਬੁਰੀ ਹਾਲਤ ਕਰ ਦਿੱਤੀ ਹੈ ਲੋਕਾਂ ਨੇ। ਲੇਕਿਨ ਇੰਡੀਆ ਇੱਕ ਐਸੀ ਕੰਟਰੀ ਹੈ ਜਿੱਥੇ ਜੂਇਸ਼ ਕਮਿਊਨਿਟੀ ਤੇ ਕਦੇ, ਸਿਰਫ ਇੱਕ ਵਾਰ ਲਸ਼ਕਰੇ ਤੋਇਬਾ ਜਦੋਂ ਆਏ ਸੀਗੇ ਟੈਰਰਿਸਟ ਲਸ਼ਕਰੇ ਤੋਇਬਾ ਦੇ, ਉਹਨਾਂ ਨੇ ਜ਼ਰੂਰ ਜੂਇਸ਼ ਕਮਿਊਨਿਟੀ ਤੇ ਅਟੈਕ ਕੀਤਾ ਸੀ ਉਹਨਾਂ ਜਗ੍ਹਾ, ਅਦਰਵਾਈਜ਼ ਜੂਇਸ਼ ਕਮਿਊਨਿਟੀ ਉੱਥੇ ਬੜੀ ਖੁਸ਼ ਹੈ, ਤਰੱਕੀ ਕਰ ਰਹੀ ਹੈ, ਸੋ ਉੱਥੇ ਇੰਡੀਆ ਦੇ ਵਿੱਚ ਹਾਂ। ਲੇਕਿਨ ਇਹ ਗੱਲ ਵੀ ਸਾਨੂੰ ਨਾਲ ਕਹਿਣੀ ਪਏਗੀ ਕਿ ਜਿਹੜਾ ਜਿਹਦੇ ਕੋਲ ਪੈਸੇ ਨਹੀਂ ਹੈ, ਜਿਹਦੇ ਕੋਲ ਤਾਕਤ ਨਹੀਂ ਹੈ, ਜਿਹਦੇ ਕੋਲ ਰਿਸੋਰਸਿਸ ਨਹੀਂ ਹੈ, ਉਹਨਾਂ ਨੂੰ ਉੱਥੇ ਬਿਲਕੁਲ ਪ੍ਰਤਾੜਿਤ ਕੀਤਾ ਜਾਂਦਾ ਹੈ, ਦੁਖੀ ਕੀਤਾ ਜਾਂਦਾ।
ਜ਼ਿੰਮੇਵਾਰ ਜੀ ਪ੍ਰੈਜ਼ੈਂਟ ਗੌਰਮੈਂਟ ਆ,
ਦੇਖੋ ਇਸ ਲੜਾਈ ਚ ਅਸੀਂ ਪੈ ਜਾਂਗੇ ਕਿ ਪ੍ਰੈਜ਼ੈਂਟ ਗੌਰਮੈਂਟ ਨੇ ਸਭ ਠੀਕ ਕੀਤਾ ਤੇ ਪਿਛਲੀ ਨੇ ਸਭ ਗਲਤ ਕੀਤਾ, ਜਿਹੜੇ ਕੋਈ ਹੋਰ ਬੰਦਾ ਹੋਏਗਾ ਉਹ ਕਹੇਗਾ ਜੀ ਪਿਛਲੀ ਨੇ ਕਾਂਗਰਸ ਸਭ ਠੀਕ ਕਰ ਰਹੀ ਸੀ ਤੇ ਬੀਜੇਪੀ ਗਲਤ ਹੈ। ਬੀਜੇਪੀ ਦੇਖੋ ਜ਼ਿੰਮੇਵਾਰੀ ਸਾਰਿਆਂ ਤੇ ਆਇਦ ਹੋਏਗੀ, ਬੀਜੇਪੀ ਤੇ ਵੀ ਹੋਏਗੀ ਤੇ ਕਾਂਗਰਸ ਤੇ ਵੀ ਹੋਏਗੀ, ਦੋਨਾਂ ਦੀ ਜ਼ਿੰਮੇਵਾਰੀ ਹੈ। ਔਰ ਚੰਗੇ ਕੰਮ ਦਾ ਵੀ ਕ੍ਰੈਡਿਟ ਕੱਲੀ ਅਸੀਂ ਬੀਜੇਪੀ ਨੂੰ ਨਹੀਂ ਦੇ ਸਕਦੇ, ਚੰਗੇ ਕੰਮ ਕਾਂਗਰਸ ਦੇ ਵੀ ਕਈ ਰਹੇ ਨੇ ਤੇ ਖਰਾਬ ਕੰਮ ਵੀ ਰਹੇ ਨੇ ਕਾਂਗਰਸ ਦੇ। ਸੋ ਐਸਾ ਨਹੀਂ ਹੈ ਕਿ ਦੋਨਾਂ ਵਿੱਚੋਂ ਅਸੀਂ ਇੱਕ ਨੂੰ ਬਿਲਕੁਲ ਹੀ ਠੀਕ ਕਹਿ ਦਈਏ ਤੇ ਦੂਸਰੀ ਪਾਰਟੀ ਨੂੰ ਬਿਲਕੁਲ ਗਲਤ ਕਹਿ ਦਈਏ।
ਜਗਵੀਰ ਜੀ, ਤੁਸੀਂ ਮੈਨੂੰ ਇੱਕ ਗੱਲ ਹੋਰ ਦੱਸੋ ਕਿ ਸਪੋਰਟਸ ਇਨਫਰਾਸਟ੍ਰਕਚਰ ਦੇ ਵਿੱਚ ਜਾਂ ਸਪੋਰਟਸ ਦੀ ਗਰੋਥ ਦੇ ਵਿੱਚ ਪ੍ਰੈਜ਼ੈਂਟ ਗੌਰਮੈਂਟ ਨੇ ਕੁਝ ਚੰਗੇ ਕੰਮ ਕੀਤੇ ਆ ਕਿ ਨਹੀਂ ਕੀਤੇ?
ਬਿਲਕੁਲ ਕੀਤੇ ਨੇ, ਖੇਲੋ ਇੰਡੀਆ ਯੋਜਨਾ, ਹੋਰ ਬੜੀਆਂ ਸਾਰੀਆਂ ਯੋਜਨਾਵਾਂ ਇਹਨਾਂ ਨੇ ਚਲਾਈਆਂ ਨੇ, ਸਟੇਡੀਅਮ ਕਾਫੀ ਬਣਾਏ ਨੇ।
ਯੋਜਨਾ
ਪਿਛਲੀ ਵਾਰ